सती नहीं पड़या मूरख मुगदा जन्म भया परणवत नानक तिन की शरणा जिन तू नाही विसरया जिस मरने ते जग डरे मेरे मन आनंद मरने ही ते पाईए पूरन परमानंद मरने ही ते पाईए पूरन परमानंद। परम सन्मान योग गुरु ग्रंथ साहिब सचे पातशाह जी दी पावन पवित्र चरण शरण विच सोबाहे मान गुरु सवारे सत संगी जनों हजूर दे अमृत बचना दा कीर्तन आप जी ने सरवण कीता है। सतगुरु गुरु तेग बहादुर सचे पातशाह जी उन्हां दा पावन पवित्र जीवन हजूर दी अमृत गुरबाणी और गुरु तेग बहादुर सचे पातशाह जी दी शहादत दे संबंधी आपां विचार कर रहे हां। आओ गुरु तेग बहादुर जी धर्म दी आजादी दी खातर जालम वल्लों मजलूम उत्ते खुंदे हुए धक्के दे विरुद्ध एक जाबर बादशाह नाल टक्कर लैन वास्ते चले ने। शहादत दा जाम आप पीतो ने ते तन गुरु तेग बहादुर जी दे चरणा विच जुड़े कोई गुरु के सिखा ने हजूर दे पावन पवित्र नेत्रां दे सन्मुख होके शहादत दा जाम पीता पर अंदर अपने नूं गुरु के चरणा विच रखिया अडोलता नाल गुरु दे चरणा तो कुर्बान हो गए। आओ करो कृपालता सतगुरु जी दा पवित्र जीवन और गुरु ग्रंथ साहिब जी दी अमृत गुरबाणी इतिहास दे कुछ पन्ने आप जी नाल सांझे कर सकां। आप जितने भी सतगुरु जी दी चरण शरण विच एकत्र होए हो, एकाग्रता दी दात बख्शो। धन गुरु तेग बहादुर कृपालु जी आप विच वर्तन और अपने अमृत बचन और पवित्र जीवन दी विचार आप ही कृपा करके करा लैन। गुरु बख्शी फतेह प्रवान करो जी। वाहेगुरु जी का खालसा, वाहेगुरु जी की फतेह। सतगुरु गुरु तेग बहादुर सच्चे पातशाह जी ने गुरु नानक साहब जी तो बाद पूर्व दे इलाके वल दा दौरा कीता है। सतगुरु गुरु तेग बहादुर जी ढाका, आसाम इन्हां सारियां थावां ते परमेश्वर दे नाम दा छटा देंदे होए वापस पंजाब दी धरती ते आए ने। हजूर गुरु साहिबान ने अपनी हयाती दे विच वख वख नगर जेड़े ने ओ वसाए सन। जिमें गुरु नानक साहब जी ने रावी दे किनारे करतारपुर नगर वसाया। धन गुरु अमरदास जी ने गुरु अंगद साहब जी दे कहन ते गोइंदवाल नगर नूं वसाउणा कीता। धन गुरु रामदास जी ने गुरु अमरदास जी दे कहन ते अमृतसर साहब नगर दी उसारी कीती, इस नूं वसाया। गुरु अर्जुन साहब कृपालू जी ने अनेकां रहमतां करके जिवें शेखरटा आपां पढ़ने हां कि अपने हत्थां नाल नगर वसाए, खूह बौलियां लवाईयां। इसे तरह गुरु तेग बहादुर कृपालू जी जदों पंजाब दी धरती ते आए ते कीरतपुर साहब दे बिल्कुल नेड़े सतगुरु जी ने माखोवाल दे अस्थान ते आप जमीन खरीदी। माखोवाल दे अस्थान ते जमीन खरीद के गुरु तेग बहादुर जी ने अपने सत्कार योग माता जी दे नाम ते इस नगर दा नाम रखिया सी चक नानकी। जदों धन गुरु गोबिंद राय जी पटना साहब दी धरती तो पंजाब दी धरती नूं आए ने ते तवारीख विच ए शब्द ने रवायत भी ए कहिंदी है कि गुरु गोबिंद राय जी दे आउण ते सिख संगत वल्लों आनंद साहब दी बाणी पढ़न ते इस नानकी चक तो नगर दा नाम आनंदपुर साहब रखिया गया सी। साहब गुरु तेग बहादुर जी ने नानकी चक बसाया। अपनी खयाती विच ही गुरु तेग बहादुर जी ने इस शहर दा, इस नगर दा नाम रख दिता आनंदपुर साहब। सतगुरु गुरु तेग बहादुर जी ने इस नगर नूं जदों वसाया है इस पासे गुरु तेग बहादुर जी रहमतां दा मीह वरसांदे ने ते दूजे पासे दिल्ली दे तख्त दा मालक औरंगजेब उन्हें जुल्म दी एक हनेरी चुला दिती है। उहदे नजर विच सिर्फ इक्को गल सी, ज़ेहन विच इक्को बात सी कि हिंदुस्तान दी धरती ते केवल इस्लाम, केवल मुसलमान ही होना चाहिदा है। इत्थे मुसलमान तो इस्लाम तो बिना होर दूजा कोई ना होवे। उन्हें तीन तरीके अपनाए लोकां नूं अपने इस्लाम धर्म विच लियाउण वास्ते। पहला तरीका सी कि आदमी नूं लालच दिता जाए, जे पैसे नाल आदमी इस्लाम विच आउंदा पिया ते इतनों वड्डी बात होर चंगी गल की होवेगी। लालच दिता पैसे नाल आंदा जाए। दूसरा सी उहनूं डराया जाए, तशद्दद कीता जाए, ते जेड़ा आदमी लालच नाल डर नाल नहीं आउंदा ते उसनूं मौत दे घाट उतारिया जाए। हिंदुस्तान दी धरती ते केवल एक इस्लाम, एक मुसलमान ही होना चाहिदा है। आप तवज्जो देना कि औरंगजेब ओ किन्नी को मतस्वी नीति वाला इंसान सी। देखो केवल गुरु तेग बहादुर ती जुल्म नहीं, ओ इन्ना को निर्दयी इंसान सी अपने अंदरों। मैं ओदे जीवन दियां एक दो घटनावां आप नाल जरूर सांझियां करदा जां। ਕਿਉਂਕਿ ਇਹੋ ਜਿਹੇ ਮੁਤਸਵੀ ਜ਼ਾਲਮ ਬੰਦੇ ਦਾ ਅੰਦਰ ਪਤਾ ਲੱਗ ਸਕੇ ਕਿ ਉਹ ਕਿੰਨਾ ਕੁ ਪੱਥਰ ਦਿਲ ਨਿਰਦਈ ਤੇ ਕਠੋਰ ਹੈ। ਜਿਸ ਸ਼ਾਹ ਜਹਾਂ ਨੇ ਇਸ ਪੁੱਤਰ ਨੂੰ ਪਾਲਿਆ, ਔਰੰਗਜ਼ੇਬ ਨੇ ਆਪਣੇ ਸ਼ੱਕੇ ਬਾਪ ਨੂੰ ਕੈਦ ਵਿੱਚ ਜਾ ਸਟਿਆ ਸੀ, ਤੇ ਜਿਸ ਦਿਨ ਬਾਪ ਨੇ ਆਪਣੇ ਪੁੱਤਰ ਨੂੰ ਔਰੰਗਜ਼ੇਬ ਨੂੰ ਪੱਤਰਿਕਾ ਚਿੱਠੀ ਲਿਖੀ ਤੇ ਉਸ ਪੱਤਰਿਕਾ ਵਿੱਚ ਸ਼ਾਹ ਜਹਾਂ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗਾ, ਔਰੰਗਜ਼ੇਬ ਤੂੰ ਆਪਣੇ ਆਪ ਨੂੰ ਮੋਮਿਨ ਕਹਿੰਦਾ ਹੈ, ਤੂੰ ਆਪਣੇ ਆਪ ਨੂੰ ਮੁਸਲਮਾਨ ਕਹਿੰਦਾ ਤੇ ਹਿੰਦੂਆਂ ਨੂੰ ਤੂੰ ਕਾਫਰ ਕਹਿ ਕੇ ਦਿਨ ਰਾਤ ਜ਼ੁਲਮ ਪਿਆ ਕਰਨਾ, ਪਰ ਮੈਂ ਤੈਨੂੰ ਇੱਕ ਗੱਲ ਕਹਿ ਦਿਆਂ ਕਿ ਇਹ ਬੇਟੇ ਮੇਰੇ ਤੇਰੇ ਨਾਲੋਂ ਹਿੰਦੂ ਬਹੁਤ ਗੁਣਾ ਚੰਗੇ। ਧਿਆਨ ਦਿਆ ਜੇ, ਇਸ ਬੰਦੇ ਨੇ ਸੱਕੇ ਬਾਪ ਨੂੰ ਵੀ ਨਹੀਂ ਬਖਸ਼ਿਆ। ਕਹਿਣ ਲੱਗਾ, ਤੇਰੇ ਤੋਂ ਹਿੰਦੂ ਕਈ ਗੁਣਾ ਚੰਗੇ ਨੇ ਜਿਨ੍ਹਾਂ ਨੂੰ ਤੂੰ ਕਾਫਰ ਕਹਿ ਰਿਹਾ, ਤੇ ਤੇਰੇ ਮਨ ਵਿੱਚ ਖਿਆਲ ਉਪਜੇਗਾ ਕਿਉਂ? ਕਹਿਣ ਲੱਗਾ, ਬੇਟਾ ਤੂੰ ਤਾਂ ਜਿਉਂਦੇ ਬਾਪ ਨੂੰ ਕਿਲੇ ਵਿੱਚ ਕੈਦ ਕਰਕੇ ਪਿਆਸੇ ਨੂੰ ਪਾਣੀ ਦਾ ਘੁੱਟ ਨਹੀਂ ਦਿੰਦਾ, ਉਹ ਤਾਂ ਮਰ ਚੁੱਕੇ ਪਿੱਤਰਾਂ ਨੂੰ ਵੀ ਪਾਣੀ ਦਿੰਦੇ ਨੇ, ਤੂੰ ਤਾਂ ਜਿਉਂਦੇ ਨੂੰ ਪਿਆਸ ਨੂੰ ਤੜਫਾ ਕੇ ਮਾਰਨਾ। ਮਤ ਕਹੋ ਉਹ ਕਾਫਰ ਨੇ, ਅਸਲ ਵਿੱਚ ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਉਹ ਮਰਿਆਂ ਨੂੰ ਪਾਣੀ ਦੇਈ ਜਾਂਦੇ ਨੇ, ਤੂੰ ਜਿਉਂਦੇ ਨੂੰ ਪਿਆਸ ਨਾਲ ਤੜਫਾ ਤੜਫਾ ਕੇ ਮਾਰਨਾ ਹੈ। ਔਰੰਗਜ਼ੇਬ ਕੋਲ ਜਦੋਂ ਪੱਤਰਿਕਾ ਆਈ ਤੇ ਇਹਦਾ ਹਿਰਦਾ ਪਸੀਜਿਆ ਨਹੀਂ, ਇਹਨੇ ਵਾਪਸ ਉੱਤਰ ਭੇਜਿਆ ਸੀ ਆਪਣੇ ਬਾਪ ਨੂੰ, ਅੱਬਾ ਕਿ ਜਿਸ ਸ਼ਾਹੀ ਦੇ ਨਾਲ ਤੂੰ ਮੈਨੂੰ ਚਿੱਠੀ ਲਿਖ ਕੇ ਭੇਜੀਏ, ਇਸ ਸ਼ਾਹੀ ਵਿੱਚ ਜਿਹੜਾ ਤੂੰ ਪਾਣੀ ਪਾਇਆ ਸ਼ਾਹੀ ਘੋਲੀ ਹੈ, ਇਸ ਦਵਾਤ ਵਿੱਚੋਂ ਸ਼ਾਹੀ ਪੀ ਕੇ ਪਿਆਸ ਆਪਣੀ ਬੁਝਾ ਲੈ, ਮੈਨੂੰ ਇਹੋ ਜਿਹੀ ਨਸੀਹਤ ਦੇਣ ਦੀ ਲੋੜ ਨਹੀਂ। ਇੱਥੇ ਬਸ ਨਹੀਂ ਕਿ ਸ਼ਾਹ ਜਹਾਂ ਨੂੰ ਇਹਨੇ ਕੈਦ ਕੀਤਾ ਤੇ ਕਹਿੰਦੇ ਨੇ ਯਮੁਨਾ ਵਾਲੇ ਪਾਸੇ ਇੱਕ ਬਾਰੀ ਸੀ, ਜਿਸ ਬਾਰੀ ਵਿੱਚੋਂ ਸ਼ਾਹ ਜਹਾਂ ਕਦੀ ਸ਼ਾਮ ਦੇ ਵੇਲੇ ਢਲਦੇ ਹੋਏ ਸੂਰਜ ਨੂੰ ਦੇਖਦਾ ਸੀ, ਕਦੀ ਬਾਹਰ ਦੀ ਹਵਾ ਉਹਦੇ ਤੱਕ ਪਹੁੰਚਦੀ ਸੀ। ਜਦੋਂ ਪਤਾ ਲੱਗਾ ਕਿ ਸ਼ਾਹ ਜਹਾਂ ਇਸ ਬਾਰੀ ਦੇ ਵਿੱਚੋਂ ਬਾਹਰ ਦੇ ਨਜ਼ਾਰੇ ਦੇਖਦਾ ਤੇ ਇਸ ਨਿਰਦਈ ਬੰਦੇ ਨੇ ਆਪਣੇ ਬਾਪ ਦੀ ਉਸ ਬਾਰੀ ਨੂੰ ਵੀ ਚਣਵਾ ਦਿੱਤਾ ਕਿ ਇਹ ਬਾਹਰ ਦੀ ਹਵਾ ਤੇ ਬਾਹਰ ਦੀ ਰੋਸ਼ਨੀ, ਬਾਹਰ ਦੀ ਇਹ ਜਿਤਨੀ ਵੀ ਖਰਿਆਵਲ ਜਾਂ ਜਮਨਾ ਦੇ ਪਾਣੀ ਨੂੰ ਇਹ ਦੇਖ ਨਾ ਸਕੇ। ਸੱਕੇ ਬਾਪ ਤੇ ਜ਼ੁਲਮ ਕੀਤਾ। ਦੂਸਰੀ ਬੇਨਤੀ, ਸੱਕੀ ਭੈਣ ਸੀ ਜਿਸ ਦਾ ਨਾਮ ਸੀ ਰੋਸ਼ਨ ਆਰਾ। ਔਰੰਗਜ਼ੇਬ ਨੂੰ ਤਖ਼ਤ ਤੇ ਬਿਠਾਉਣ ਵਿੱਚ ਇਸ ਭੈਣ ਰੋਸ਼ਨ ਆਰਾ ਨੇ ਵੀ ਬਹੁਤ ਹੀ ਇਹਦੀ ਇਮਦਾਦ ਕੀਤੀ। ਇਸ ਨਿਰਦਈ ਇਨਸਾਨ ਨੇ ਸੱਕੀ ਭੈਣ ਨੂੰ ਮਿੱਠਾ ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ ਤੇ ਇਹੋ ਜਿਹਾ ਦਿੱਤਾ ਇਹਨੂੰ ਪੋਇਜ਼ਨ, ਇਹੋ ਜਿਹਾ ਜ਼ਹਿਰ ਦਿੱਤਾ ਕਿ ਸੱਕੀ ਭੈਣ ਜਿਹੜੀ ਇਹਦੇ ਦਿੱਤੇ ਹੋਏ ਜ਼ਹਿਰ ਨਾਲ ਐਸਤਾ ਐਸਤਾ ਖਤਮ ਹੋ ਗਈ। ਸੱਕੇ ਭਰਾ ਦਾਰਾ ਸ਼ਿਕੋ ਦਾ ਕਤਲ ਕਰਕੇ ਇਹਨੇ ਸਬਰ ਦਾ ਜੋ ਪਿਆਲਾ ਭਰਿਆ ਸੀ ਬਾਪ ਦਾ ਉਹਨੂੰ ਉਡੇਲ ਕੇ ਰੱਖ ਦਿੱਤਾ। ਇੱਥੇ ਬਸ ਨਹੀਂ, ਪਿਤਾ ਨੂੰ ਕੈਦ ਵਿੱਚ ਕੀਤਾ, ਭੈਣ ਨੂੰ ਜ਼ਹਿਰ ਦਿੱਤਾ, ਭਰਾਵਾਂ ਦੇ ਕਤਲ ਕੀਤੇ ਤੇ ਇਸ ਦੀ ਬੱਚੀ ਸੀ ਜੇਬਲ ਨੁਸਾ ਜਿਹੜੀ ਸ਼ਾਇਰ ਸੀ, ਕਵਿਤਾ ਰਚਦੀ ਸੀ, ਰੱਬ ਨੂੰ ਪਿਆਰ ਕਰਨ ਵਾਲੀ ਸੀ, ਤੇ ਉਸ ਜੇਬਲ ਨੁਸਾ ਆਪਣੀ ਬੱਚੀ ਨੂੰ ਵੀ ਇਹਨੇ ਕੈਦ ਦੇ ਵਿੱਚ ਛੱਡ ਦਿੱਤਾ ਸੀ। ਇੱਥੇ ਬਸ ਨਹੀਂ, ਮੈਂ ਸਿਰਫ ਇਹਦੀਆਂ ਕੁਝ ਉਦਾਹਰਣਾਂ ਦੇ ਰਿਹਾ, ਇਹ ਬੰਦਾ ਕਿੰਨਾ ਕੁ ਨਿਰਦਈ ਹੈ। ਦੇਖੋ ਜੇ ਕਿਤੇ ਰਾਗ ਗਾਉਂਦਾ ਕੋਈ ਤੇ ਰਾਗ ਦੀ ਮਨਾਹੀ ਇਹਨੇ ਕਰ ਦਿੱਤੀ ਸੀ, ਤੇ ਇੱਕ ਵਾਰੀ ਰਾਗੀਆਂ ਨੇ ਦਿੱਲੀ ਦੀ ਧਰਤੀ ਤੇ ਰਾਗ ਦਾ ਜਨਾਜ਼ਾ ਕੱਢਿਆ, ਇੱਕ ਜਲੂਸ ਕੱਢਿਆ ਆਪਣੇ ਵੱਲੋਂ ਪ੍ਰੋਟੈਸਟ ਕਰਨ ਦੇ ਲਈ ਕਿ ਰਾਗ ਦਾ ਜਨਾਜ਼ਾ ਕੱਢਿਆ ਜਾਏ, ਬਾਦਸ਼ਾਹ ਨੂੰ ਪਤਾ ਲੱਗ ਜਾਏ ਕਿ ਤੂੰ ਰਾਗ ਤੇ ਪਾਬੰਦੀ ਕਿਉਂ ਲਾਈ। ਇਹਨੇ ਉਸ ਪ੍ਰੋਟੈਸਟ ਦਾ, ਉਸ ਜਲੂਸ ਦੇ ਵਿੱਚ ਰਾਗ ਗਾਉਣ ਦੀ ਬਿਲਕੁਲ ਵੀ ਮਨਾਹੀ ਖਟਾਈ ਨਹੀਂ, ਤੇ ਜਦੋਂ ਉਹਨਾਂ ਰਾਗੀਆਂ ਨੇ ਰਾਗ ਦਾ ਜਲੂਸ ਕੱਢਿਆ ਤੇ ਕਹਿਣ ਲੱਗਾ, ਬਹੁਤ ਚੰਗਾ ਕੀਤਾ ਜੇ ਕਿ ਇਸ ਦਾ ਜਨਾਜ਼ਾ ਤਾਂ ਕਈ ਸਾਲ ਪਹਿਲਾਂ ਨਿਕਲ ਜਾਣਾ ਚਾਹੀਦਾ ਸੀ, ਅੱਜ ਇਸ ਕਮਬਖਤ ਨੂੰ ਇਹੋ ਜਿਹੀ ਡੂੰਗੀ ਥਾਂ ਤੇ ਅਪਣਾ ਦਿਓ ਕਿ ਪਰਤ ਕੇ ਰਾਗ ਹਿੰਦੁਸਤਾਨ ਦੀ ਧਰਤੀ ਵਿੱਚ ਪੈਦਾ ਹੀ ਨਾ ਹੋਵੇ। ਰਾਗ ਦੀ ਮਨਾਹੀ, ਕਵਿਤਾ ਦੀ ਮਨਾਹੀ, ਬਾਪ ਤੇ ਜ਼ੁਲਮ ਤੇ ਸਰਮਤ ਵਰਗਾ ਰੱਬ ਦੇ ਰੰਗ ਵਿੱਚ ਰੱਤਾ ਹੋਇਆ ਫਕੀਰ ਜਿਹੜਾ ਤਨ ਤੋਂ ਨਗਲ ਕਿਤੇ ਦਿੱਲੀ ਦੇ ਬਾਜ਼ਾਰਾਂ ਵਿੱਚ ਘੁੰਮਦਾ ਹੈ, ਤੇ ਇੱਕ ਦਿਨ ਔਰੰਗਜ਼ੇਬ ਨੇ ਲੰਘਦਿਆਂ ਆਪਣੇ ਕੋਲੋਂ ਇੱਕ ਬਸਤਰ ਉਹਦੇ ਵੱਲ ਸੱਟਿਆ। ਕਹਿਣ ਲੱਗਾ, ਉਹ ਫਕੀਰ, ਆਪਣੇ ਤਨ ਨੂੰ ਢੱਕਣ ਦੀ ਜਾ ਸ਼ਕ ਲੈ। ਸਰਮਦ ਨੇ ਉਹ ਕੱਪੜਾ ਉਹ ਬਸਤਰ ਤਾਂ ਲੈ ਲਿਆ ਪਰ ਆਪਣੇ ਤਨ ਨੂੰ ਢੱਕਿਆ ਨਹੀਂ। ਦੂਸਰੇ ਦਿਨ ਫਿਰ ਸਰਮਦ ਚੁਰਸਤੇ ਵਿੱਚ ਖਲੋਤਾ ਤੇ ਉਹਨੇ ਖੱਤ ਵਿੱਚ ਪਕੜਿਆ ਹੋਇਆ ਕੱਪੜਾ ਔਰੰਗਜ਼ੇਬ ਦੀ ਅਸਵਾਰੀ ਲੰਘੀ ਤੇ ਪਲਟ ਕੇ ਔਰੰਗਜ਼ੇਬ ਵੱਲ ਸੱਟਿਆ ਤੇ ਔਰੰਗਜ਼ੇਬ ਨੇ ਕਿਹਾ ਕਿ ਤੂੰ ਆਪਣੇ ਤਨ ਨੂੰ ਬਸਤਰ ਨਾਲ ਢੱਕੇਗਾ ਨਹੀਂ। ਤੇ ਸਰਮਦ ਨੇ ਕਿਹਾ, ਤੂੰ ਆਪਣਾ ਤਨ ਢੱਕ ਵਾਸ਼ਤਾ, ਜਿਹਦੇ ਤਨ ਦੇ ਵਿੱਚ ਪਾਪ ਗੁਨਾਹ ਤੇ ਐਬ ਭਰੇ ਪਏ ਨੇ ਉਹ ਤਨ ਨੂੰ ਢੱਕੇ ਜਿਹੜਾ ਪਾਪਾਂ ਨਾਲ ਭਰਿਆ, ਮੈਨੂੰ ਕੀ ਲੋੜ ਹੈ, ਮੇਰੇ ਤਨ ਵੀ ਤਾਂ ਕੋਈ ਐਬ ਵੀ ਨਹੀਂ। ਬਸ ਸਰਮਦ ਦੀ ਇੰਨੀ ਗੱਲ ਕਹਿਣ ਦੀ ਦੇਰ ਸੀ, ਔਰੰਗਜ਼ੇਬ ਨੇ ਇਹੋ ਜਿਹੇ ਸੂਫੀ ਦਰਵੇਸ਼ ਨੂੰ ਆਪਣੇ ਹੁਕਮ ਦੇ ਨਾਲ ਕਤਲ ਕਰਵਾ ਦਿੱਤਾ ਸੀ। ਇਹਨੇ ਫਕੀਰਾਂ ਨੂੰ ਬੇੜੀ ਵਿੱਚ ਬਿਠਾ ਕੇ ਜਮਨਾ ਦੇ ਵਿਚਕਾਰ ਲਿਜਾ ਕੇ ਪੂਰੀ ਦੀ ਪੂਰੀ ਜਿਹੜੀ ਬੇੜੀ ਸੀ ਉਹ ਡੋਬ ਦਿੱਤੀ। ਮੈਂ ਸਿਰਫ ਆਰੰਭ ਵਿੱਚ ਅਰਜ਼ ਕਰ ਰਿਹਾ ਕਿ ਉਹ ਵੇਲੇ ਇਧਰ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਸਾਉਂਦੇ ਨੇ ਤੇ ਦੂਜੇ ਪਾਸੇ ਦਿੱਲੀ ਦੇ ਤਖ਼ਤ ਦੇ ਉੱਤੇ ਔਰੰਗਜ਼ੇਬ ਨਿਰਦਈ ਬੰਦਾ, ਉਹ ਬਾਦਸ਼ਾਹ ਜਿਹੜਾ ਆਪਣੇ ਭਰਾਵਾਂ ਤੇ, ਆਪਣੀ ਬੱਚੀ ਤੇ, ਆਪਣੀ ਭੈਣ ਤੇ, ਆਪਣੇ ਪਰਿਵਾਰ ਦੇ ਉੱਤੇ ਵੀ ਜ਼ੁਲਮ ਕਰਦਾ ਹੈ ਤੇ ਰੱਬੀ ਫਕੀਰਾਂ ਨੂੰ ਬੰਦਗੀ ਕਰਨ ਵਾਲਿਆਂ ਉੱਤੇ ਵੀ ਇਹਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ। ਤਵੱਜੋ ਦਿਆ ਜੀ, ਉਸ ਵੇਲੇ ਦੇ ਹਾਲਾਤ ਇਹ ਨੇ। ਇਧਰ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਅਸੀਂ ਸਟੈਪ ਬਾਈ ਸਟੈਪ ਆਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਜੀ ਤੁਰਦੇ ਨੇ ਤੇ ਦਿੱਲੀ ਦੀ ਧਰਤੀ ਤੇ ਹਜ਼ੂਰ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਪਹੁੰਚਦੇ ਨੇ। ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਨੇ ਤੇ ਔਰੰਗਜ਼ੇਬ ਨੇ ਜ਼ੁਲਮ ਦਾ ਇੱਕ ਦੌਰ ਹੋਰ ਚਲਾ ਦਿੱਤਾ। ਦਿੱਲੀ ਦੀ ਧਰਤੀ ਤੇ ਆਪਣੀ ਇਹਦੀ ਹਕੂਮਤ ਹੈ। ਕਸ਼ਮੀਰ ਦਾ ਸੂਬੇਦਾਰ ਸੀ ਸਾਹਿਬ ਖਾਨ, ਇਹਦੇ ਨਾਲ ਇਸ ਦੀ ਰਿਸ਼ਤੇਦਾਰੀ ਸੀ। ਦੇਖੋ ਮੈਂ ਅਰਜ਼ ਕਰਦਾ ਜਾਵਾਂ, ਇਹ ਉਹ ਸਾਹਿਬ ਖਾਂ ਹੈ ਜਿਹੜਾ ਪਟਿਆਲੇ ਦੇ ਨੇੜੇ ਇੱਕ ਸੈਫਾਬਾਦ ਨਗਰ ਸੀ, ਇਸੇ ਨਗਰ ਦਾ ਵਸਨੀਕ ਸੀ ਸਾਹਿਬ ਖਾਂ। ਇਹ ਬੜਾ ਖੁੱਲ ਦਿਲਾ ਇਨਸਾਨ ਸੀ। ਗੁਰੂ ਤੇਗ ਬਹਾਦਰ ਜੀ ਨੂੰ ਚੌਮਾਸੇ ਦੇ ਮਹੀਨਿਆਂ ਵਿੱਚ ਸਾਹਿਬ ਖਾਂ ਨੇ ਆਪਣੇ ਘਰ ਰੱਖਿਆ ਸੀ ਤੇ ਇੱਥੇ ਬਸ ਨਹੀਂ, ਇਹ ਉਹ ਫਕੀਰ ਸੀ, ਸੂਬੇਦਾਰ ਵੀ ਸੀ, ਫਕੀਰੀ ਵੀ ਇਹਨੇ ਕਮਾਈ। ਪਹਿਲਾਂ ਕਸ਼ਮੀਰ ਦਾ ਸੂਬੇਦਾਰ ਇਹ ਸੀ ਤੇ ਜਿੱਦਣ ਗੁਰੂ ਤੇਗ ਬਹਾਦਰ ਸ਼ਹੀਦ ਹੋਏ ਤੇ ਕਈ ਦਿਨ ਇਹਨੇ ਆਪਣੇ ਤਨ ਦੇ ਉੱਤੇ ਕਾਲਾ ਬਸਤਰ ਪਾਈ ਰੱਖਿਆ ਤੇ ਗੁਰੂ ਤੇਗ ਬਹਾਦਰ ਜੀ ਦੇ ਬੈਰਾਗ ਵਿੱਚ ਇਹ ਸਾਹਿਬ ਖਾਂ ਕਿਤਨੇ ਦਿਨ ਝੀਣੀ ਬਾਣ ਜਿਹੜਾ ਇਹ ਰੋਂਦਾ ਰਿਹਾ ਸੀ। ਕਸ਼ਮੀਰ ਦੀ ਧਰਤੀ ਦਾ ਸੂਬੇਦਾਰ ਸਾਹਿਬ ਖਾਂ ਹੈ, ਉਹ ਖੁੱਲ ਦਿਲਾ ਸੀ, ਪਰਜਾ ਨੂੰ ਪਿਆਰ ਕਰਨ ਵਾਲਾ ਤੇ ਔਰੰਗਜ਼ੇਬ ਨੂੰ ਇਹ ਭਾਉਂਦਾ ਨਹੀਂ ਸੀ। ਔਰੰਗਜ਼ੇਬ ਨੇ ਯਤਨ ਕੀਤਾ, ਇਹਨੇ ਖਿੰਦੂਆਂ ਦੇ ਉੱਤੇ ਜ਼ੁਲਮ ਦੀ ਹਨੇਰੀ ਚਲਾ ਦਿੱਤੀ। ਗੁਰਮਖੋ, ਸਭ ਤੋਂ ਪਹਿਲਾਂ ਇਹਨੇ ਬਨਾਰਸ, ਕੁਰਕਸ਼ੇਤਰ, ਮਥੁਰਾ ਦੇ ਜਿਹੜੇ ਮੰਦਰ ਨੇ ਇਹ ਢਵਾ ਦਿੱਤੇ ਗਏ, ਉਥੇ ਤੀਰਥ ਇਸ਼ਨਾਨੀਆਂ ਨੂੰ ਕਤਲ ਕਰਾਇਆ ਗਿਆ ਤੇ ਪਰਤ ਕੇ ਇਹਦੇ ਮਨ ਵਿੱਚ ਇਹ ਖਿਆਲ ਆਇਆ ਕਿ ਮੈਂ ਸਾਰੇ ਹਿੰਦੁਸਤਾਨ ਨੂੰ ਮੁਸਲਮਾਨਾਂ ਵਿੱਚ, ਇਸਲਾਮ ਵਿੱਚ ਤਬਦੀਲ ਕਰਦਿਆਂ, ਤੇ ਇਹਨੇ ਸਭ ਤੋਂ ਪਹਿਲਾਂ ਕਸ਼ਮੀਰ ਦੀ ਧਰਤੀ ਚੁਣੀ। ਸਾਹਿਬ ਖਾਂ ਨੂੰ ਕਸ਼ਮੀਰ ਦੀ ਸੂਬੇਦਾਰੀ ਤੋਂ ਹਟਾ ਦਿੱਤਾ ਤੇ ਆਪਣੇ ਨੇੜੇ ਰਹਿਣ ਵਾਲੇ ਸ਼ੇਰ ਅਫਗਾਨ ਨੂੰ ਕਸ਼ਮੀਰ ਦਾ ਸੂਬੇਦਾਰ ਥਾਪ ਦਿੱਤਾ ਤੇ ਨਾਲ ਉਹਨੂੰ ਇਹ ਸ਼ਬਦ ਕਹਿ ਦਿੱਤੇ ਕਿ ਕਸ਼ਮੀਰ ਦੀ ਧਰਤੀ ਤੇ ਜਿਤਨੇ ਵੀ ਹਿੰਦੂ ਰਹਿੰਦੇ ਨੇ, ਯਤਨ ਕਰ ਕਿ ਲਾਲਚ ਦੇ ਕੇ ਇਹਨਾਂ ਨੂੰ ਇਸਲਾਮ ਵਿੱਚ ਲਿਆਂਦਾ ਜਾਏ। ਜੇ ਇਹ ਲਾਲਚ ਨਾਲ ਨਹੀਂ ਮੰਨਦੇ, ਇਹਨਾਂ ਉਪਰ ਤਸ਼ੱਦਦ ਕੀਤਾ ਜਾਏ, ਇਹਨਾਂ ਨੂੰ ਡਰਾਇਆ ਧਮਕਾਇਆ ਜਾਏ। ਜੇ ਡਰਦੇ ਵੀ ਨਹੀਂ ਤੇ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦੇ। ਜਿਤਨੇ ਮਰਜ਼ੀ ਤੂੰ ਹਿੰਦੂ ਰੋਜ਼ ਕਤਲ ਕਰ ਦੇਵੇਂ, ਤੈਨੂੰ ਸਾਰੇ ਖੂਨ ਮਾਫ ਕੀਤੇ ਜਾਣਗੇ। ਹਰ ਕਿਲੇ ਵਿੱਚ ਕਸ਼ਮੀਰ ਦਾ ਹਿੰਦੂ ਸਭ ਤੋਂ ਪਹਿਲਾਂ ਇਸਲਾਮ ਵਿੱਚ ਆਉਣਾ ਚਾਹੀਦਾ ਹੈ। ਮੈਂ ਆਰੰਭ ਵਿੱਚ ਅਰਜ਼ ਕਰਨੀ ਚਾਹੁੰਦਾ ਕਿ ਔਰੰਗਜ਼ੇਬ ਨੇ ਕਸ਼ਮੀਰ ਕਿਉਂ ਚੁਣਿਆ? ਹਿੰਦੁਸਤਾਨ ਇਤਨਾ ਵੱਡਾ ਸੀ, ਇਹਨੇ ਕਸ਼ਮੀਰ ਦੀ ਚੋਣ ਕਿਉਂ ਕੀਤੀ? ਇਸ ਸਬੰਧੀ ਸਿੱਖ ਵਿਦਵਾਨ ਇਹ ਗੱਲ ਕਹਿੰਦੇ ਨੇ, ਔਰੰਗਜ਼ੇਬ ਨੇ ਕਸ਼ਮੀਰ ਇਸ ਕਰਕੇ ਚੁਣਿਆ ਸੀ, ਇੱਕ ਤਾਂ ਕਸ਼ਮੀਰ ਦੀ ਧਰਤੀ ਤੇ ਵਿਦਵਾਨ ਪੰਡਿਤ ਸਨ, ਵਿਦਵਾਨ ਬ੍ਰਾਹਮਣ ਸਨ। ਇਹਦਾ ਖਿਆਲ ਸੀ ਵੀ ਜੇ ਇਹਨਾਂ ਵਿਦਵਾਨਾਂ ਨੂੰ ਕਿਸੇ ਤਰੀਕੇ ਨਾਲ ਇਸਲਾਮ ਵਿਚ ਲਿਆਂਦਾ ਜਾਏ ਤੇ ਬਾਕੀ ਅਨਪੜ੍ਹ ਲੋਕ ਜਿਹੜੇ ਨੇ ਉਨ੍ਹਾਂ ਦਾ ਧਰਮ ਤਬਦੀਲ ਕਰਨਾ, ਉਨ੍ਹਾਂ ਨੂੰ ਹਿੰਦੂ ਧਰਮ ਤੋਂ ਇਸਲਾਮ ਵਿਚ ਲਿਆਉਣਾ ਬਿਲਕੁਲ ਆਸਾਨ ਹੈ। ਸਭ ਤੋਂ ਪਹਿਲਾਂ ਜਿਹੜੇ ਵਿਦਵਾਨ ਪੰਡਿਤ ਨੇ ਇਨ੍ਹਾਂ ਨੂੰ ਡਰਾ ਕੇ ਲਾਲਚ ਨਾਲ ਮੌਤ ਦਾ ਭੈ ਦੇ ਕੇ ਇਨ੍ਹਾਂ ਨੂੰ ਤਬਦੀਲ ਕੀਤਾ ਜਾਏ ਇਸਲਾਮ ਵਿਚ। ਔਰੰਗਜ਼ੇਬ ਨੇ ਸ਼ੇਰ ਅਫਗਾਨ ਨੂੰ ਭੇਜ ਦਿੱਤਾ। ਸ਼ੇਰ ਅਫਗਾਨ ਗਿਆ ਹੈ, ਵੈਸੇ ਇਹਦਾ ਨਾਮ ਸੀ ਇਫਰਤ ਖਾਨ। ਸ਼ੇਰ ਅਫਗਾਨ ਨੇ ਜਾਂਦਿਆਂ ਸਾਰ ਜਿਹੜੇ ਵਿਦਵਾਨ ਪੰਡਿਤ ਸਨ ਉਨ੍ਹਾਂ ਨੂੰ ਆਪਣੇ ਦਰਬਾਰ ਵਿਚ ਬੁਲਾਇਆ। ਕਹਿਣ ਲੱਗਾ, ਦੇਖੋ ਬਾਦਸ਼ਾਹ ਦਾ ਹੁਕਮ ਹੈ, ਜਾਂ ਤਾਂ ਤੁਸੀਂ ਇਸਲਾਮ ਨੂੰ ਕਬੂਲ ਕਰ ਲਓ ਆਪਣੇ ਆਪ, ਜੇ ਇਸਲਾਮ ਕਬੂਲ ਕਰੋਗੇ ਇਸ ਰਾਜ ਵਿਚ ਤੂੰ ਸੁੱਖ ਨਾਲ ਰਹਿ ਸਕੋਗੇ, ਤੁਹਾਨੂੰ ਉੱਚੀਆਂ ਪਦਵੀਆਂ ਮਿਲਣਗੀਆਂ। ਜੇਕਰ ਤੁਸੀਂ ਇਸਲਾਮ ਨਹੀਂ ਕਬੂਲ ਕਰਦੇ ਤੇ ਫਿਰ ਤੁਹਾਡੇ ਤੇ ਤਸ਼ੱਦਦ ਕੀਤਾ ਜਾਏਗਾ, ਤੁਹਾਨੂੰ ਡਰਾਇਆ ਧਮਕਾਇਆ ਜਾ ਸਕਦਾ, ਤੁਹਾਡੀ ਜ਼ਮੀਨ ਭੋਏ ਭਾਂਡਾ ਜਿਹੜਾ ਉਹ ਜ਼ਬਤ ਕੀਤਾ ਜਾਏਗਾ, ਤੇ ਜੇ ਤੁਸੀਂ ਤਾਂ ਵੀ ਨਾ ਮੰਨੇ ਤੇ ਫਿਰ ਤੁਹਾਨੂੰ ਮੌਤ ਦੇ ਘਾਟ ਉਤਾਰਿਆ ਜਾਏਗਾ। ਜਦੋਂ ਵਿਦਵਾਨ ਪੰਡਿਤਾਂ ਨੂੰ ਇਹ ਗੱਲ ਔਰੰਗਜ਼ੇਬ ਦੇ ਸੂਬੇਦਾਰ, ਕਸ਼ਮੀਰ ਦੇ ਸੂਬੇਦਾਰ ਨੇ ਕਹੀ ਤੇ ਉਸ ਵੇਲੇ ਇਹ ਸੱਜਣਾ ਦਾ ਅੰਦਰ ਕੰਬ ਉੱਠਿਆ। ਮਨ ਚ ਆਇਆ ਹੁਣ ਇਹਨੂੰ ਉੱਤਰ ਕੀ ਦਈਏ, ਇਹ ਇੱਕੋ ਗੱਲ ਕਹਿ ਰਿਹਾ, ਜਾਂ ਇਸਲਾਮ ਤੇ ਜਾਂ ਫਿਰ ਮੌਤ। ਤੇ ਸਿਆਣੇ ਪੰਡਿਤ ਸਨ ਉਹਨਾਂ ਵਿੱਚੋਂ ਇੱਕ ਨੇ ਕਿਹਾ, ਕਹਿਣ ਲੱਗਾ, ਸੂਬੇਦਾਰ ਸਾਨੂੰ 6 ਮਹੀਨੇ ਦਾ ਸਮਾਂ ਦਿੱਤਾ ਜਾਏ, 6 ਮਹੀਨੇ ਦੀ ਮੌਲਤ ਦਿੱਤੀ ਜਾਏ, 6 ਮਹੀਨੇ ਅਸੀਂ ਸਲਾਹ ਕਰ ਲੈਂਦੇ ਹਾਂ, ਅਸੀਂ ਕੁਝ ਸਮਾਂ ਯਾਤਰਾ ਕਰ ਲੈਂਦੇ ਹਾਂ, ਪਰਤ ਕੇ ਜੋ ਤੂੰ ਸਾਨੂੰ ਤਜਵੀਜ਼ ਪੇਸ਼ ਕੀਤੀ ਏ 6 ਮਹੀਨੇ ਬਾਅਦ ਅਸੀਂ ਤੇਰੀ ਇਸ ਤਜਵੀਜ਼ ਦਾ ਉੱਤਰ ਦਿਆਂਗੇ। ਗੁਰਮਖੋ, ਇੱਕ ਪਾਸੇ ਔਰੰਗਜ਼ੇਬ ਦਾ ਹੁਕਮ ਜਾਰੀ ਹੋ ਗਿਆ, ਦੂਜੇ ਪਾਸੇ ਇਹ ਪੰਡਿਤ ਵਿਦਵਾਨ ਵਾਪਸ ਘਰਾਂ ਨੂੰ ਆਏ ਤੇ ਅੰਦਰ ਕੰਬ ਉੱਠਿਆ ਕਿ ਹੁਣ ਜਾਈਏ ਕਿਹੜੇ ਪਾਸੇ। ਇੱਥੇ ਕੁਝ ਇਤਿਹਾਸਕਾਰ ਇਹ ਕਹਿੰਦੇ ਨੇ, ਆ ਹਿਸਟਰੀ ਆਫ ਕਸ਼ਮੀਰ, ਉਹਦੇ ਵਿੱਚ ਇੱਕ ਬੜੀ ਸੋਹਣੀ ਘਟਨਾ ਦਿੱਤੀ। ਕਹਿੰਦੇ ਨੇ, ਇਹ ਪੰਡਿਤ ਜਦੋਂ ਡਰ ਦੇ ਮਾਰੇ, ਮਨ ਵਿੱਚ ਭੈ ਸੀ, ਸਾਹਮਣੇ ਮੌਤ ਹੈ, ਕੋਈ ਆਸਰਾ ਨਾ ਮਿਲਿਆ, ਰਾਜਪੂਤ ਆਪਣੀ ਫੁੱਟ ਵਿਚ ਪਏ ਸਨ, ਮਰਹੱਟੇ ਜਿਹੜੇ ਨੇ ਉਹ ਆਪਣੇ ਆਪਣੇ ਵਿਚ ਹੀ ਉਲਝੇ ਪਏ ਨੇ, ਕੋਈ ਐਸਾ ਨਹੀਂ ਨਜ਼ਰ ਆਉਂਦਾ ਪਿਆ ਕਿ ਜਿਹੜਾ ਸਾਹਮਣੇ ਛਾਤੀ ਠੋਕ ਕੇ ਇਹ ਕਹਿ ਸਕੇ ਕਿ ਮੈਂ ਤੁਹਾਡਾ ਸਾਥ ਦੇਵਾਂਗਾ। ਅਖੀਰ ਤੇ ਇਨ੍ਹਾਂ ਨੇ ਤੀਰਥਾਂ ਦੀ ਯਾਤਰਾ ਕਰ ਦਿੱਤੀ। ਆ ਹਿਸਟਰੀ ਆਫ ਕਸ਼ਮੀਰ ਵਿਚ ਇਹ ਲਿਖਿਆ ਹੈ ਕਿ ਇਹ ਅਮਰਨਾਥ ਦੀ ਯਾਤਰਾ ਨੂੰ ਗਏ। ਜਦੋਂ ਅਮਰਨਾਥ ਦੀ ਗੁਫਾ ਵਿਚ ਗਏ, ਇਨ੍ਹਾਂ ਨੇ ਜਾ ਕੇ ਫਰਿਆਦ ਕੀਤੀ। ਮੈਂ ਇਹ ਜਿਹੜੇ ਸ਼ਬਦ ਕਹਿ ਰਿਹਾ ਵਾਂ, ਇਹਨੂੰ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਨੇ, ਕਈ ਹੋਰ ਸੱਜਣਾਂ ਨੇ ਵੀ ਕੋਟ ਕੀਤਾ ਹੈ। ਅਮਰਨਾਥ ਦੀ ਗੁਫਾ ਵਿਚ ਇਨ੍ਹਾਂ ਨੇ ਜਾ ਕੇ ਫਰਿਆਦ ਕੀਤੀ। ਕਹਿੰਦੇ ਨੇ, ਉਥੇ ਰਾਤ ਸੁੱਤਿਆਂ ਹੋਇਆ ਇੱਕ ਪੰਡਿਤ ਨੂੰ ਸੁਪਨਾ ਆਇਆ। ਕੁਝ ਸੱਜਣ ਪੰਡਿਤ ਕਿਰਪਾ ਨਾਮ ਦਾ ਨਾਮ ਲੈਂਦੇ ਨੇ, ਕਿਰਪਾ ਰਾਮ ਦਾ। ਕਹਿੰਦੇ ਨੇ, ਰਾਤ ਸੁਪਨਾ ਆਇਆ ਤੇ ਸੁਪਨੇ ਵਿਚ ਸ਼ਿਵ ਜੀ ਨੇ ਇਸ਼ਾਰਾ ਕੀਤਾ ਕਿ ਇਸ ਹਿੰਦੁਸਤਾਨ ਦੀ ਧਰਤੀ ਤੇ ਤੁਹਾਡੀ ਕੋਈ ਵੀ ਬਾਂਹ ਪਕੜਨ ਵਾਲਾ ਨਹੀਂ। ਜੇ ਤੁਸੀਂ ਆਪਣੇ ਤਿਲਕ ਨੂੰ, ਆਪਣੇ ਜੰਜੂ ਨੂੰ, ਆਪਣੇ ਧਰਮ ਨੂੰ ਬਚਾਉਣਾ ਚਾਹੁੰਦੇ ਹੋ ਤੇ ਛੱਡ ਕੇ ਅਮੀਰਾਂ ਦਾ ਆਸਰਾ, ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿਚ ਚਲੇ ਜਾਓ। ਗੁਰੂ ਤੇਗ ਬਹਾਦਰ ਹੀ ਕੇਵਲ ਦੁਖੀਆਂ ਦੀ ਬਾਂਹ ਪਕੜ ਸਕਦਾ, ਉਹਦੇ ਤੋਂ ਬਿਨਾਂ ਤੁਹਾਡੀ ਪੁਕਾਰ ਕਿਸੇ ਨੇ ਸੁਣੀ ਨਹੀਂ। ਹਕੀਕਤ ਹੈ, ਉਸ ਘਟਨਾ ਨੂੰ, ਇਤਿਹਾਸ ਨੂੰ, ਇਤਿਹਾਸਕਾਰਾਂ ਨੇ ਇਸ ਘਟਨਾ ਨੂੰ ਇਸ ਤਰੀਕੇ ਨਾਲ ਬਿਆਨ ਕੀਤਾ ਹੈ। ਇਹ ਸਾਰੇ ਪੰਡਿਤ, 16 ਬੰਦਿਆਂ ਦਾ ਡੈਪੂਟੇਸ਼ਨ ਆਇਆ ਸੀ, 16 ਮੈਂਬਰੀ ਇੱਕ ਡੈਪੂਟੇਸ਼ਨ ਆਇਆ, ਫਰਿਆਦੀ ਬਣ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ। ਗੁਰਮਖੋ, ਗੁਰੂ ਤੇਗ ਬਹਾਦਰ ਆਨੰਦਪੁਰ ਸਾਹਿਬ ਬਿਰਾਜਮਾਨ ਨੇ ਤੇ ਅੱਜ ਵੀ ਜਦੋਂ ਤੁਸੀਂ ਆਨੰਦਪੁਰ ਸਾਹਿਬ ਜਾਂਦੇ ਹੋ ਤੇ ਕਦੀ ਉਸ ਗੁਰਦੁਆਰੇ ਦੇ ਦਰਸ਼ਨ ਕਰਿਆ ਕਰੋ ਜਿੱਥੇ ਇਨ੍ਹਾਂ ਸੱਜਣਾਂ ਨੇ ਆ ਕੇ ਪੁਕਾਰ ਕੀਤੀ ਸੀ। ਆਪਾਂ ਜਾਣੇ ਹਾਂ ਤਖ਼ਤ ਸਾਹਿਬ ਦੇ ਦਰਸ਼ਨ ਕਰਨੇ ਹਾਂ, ਆਨੰਦਗੜ੍ਹ ਕਿਲੇ ਦੇ ਦਰਸ਼ਨ ਕਰਨੇ ਹਾਂ, ਪਰ ਉਥੇ ਖਾਸ ਕਰਕੇ ਦੋ ਥਾਵਾਂ, ਇੱਕ ਜਿੱਥੇ ਇਨ੍ਹਾਂ ਨੇ ਫਰਿਆਦ ਕੀਤੀ ਉਹ ਪੁਕਾਰ ਵਾਲੀ ਥਾਂ, ਤੇ ਦੂਸਰਾ ਜਿੱਥੇ ਮੇਰੇ ਕਲਗੀ ਵਾਲੇ ਪ੍ਰੀਤਮ ਨੇ ਆਪਣੇ ਪਿਤਾ ਦੇ ਸੀਸ ਦਾ ਸੰਸਕਾਰ ਕੀਤਾ ਸੀ, ਉਹ ਸੀਸ ਗੰਜ ਹੈ। ਅੱਜ ਵੀ ਕਦੀ ਦੇਖੋ, ਸਿਆਣੇ ਕਰਨੀ ਵਾਲੇ ਇੱਕ ਗੱਲ ਕਹਿੰਦੇ ਸਨ, ਕਹਿੰਦੇ ਨੇ, ਜੇ ਤੇਰੀ ਕਿਤੇ ਵੀ ਪੁਕਾਰ ਨਹੀਂ ਸੁਣੀ ਜਾਂਦੀ, ਜਿਸ ਥੜੇ ਤੇ ਜਾ ਕੇ ਕਸ਼ਮੀਰੀ ਪੰਡਿਤਾਂ ਨੇ ਪੁਕਾਰ ਕੀਤੀ, ਉਹ ਸੱਜਣਾ ਉਸ ਥੜੇ ਤੇ ਖਲੋ ਕੇ ਤੂੰ ਆਪਣੇ ਅੰਦਰ ਦੀ ਪੁਕਾਰ ਕਰ। ਸੱਚ ਜਾਣ ਗੁਰੂ ਤੇਗ ਬਹਾਦਰ ਉਦਨ ਵੀ ਪੁਕਾਰ ਸੁਣਦੇ ਨੇ, ਅੱਜ ਫਰਿਆਦ ਕਰੇ ਤੇ ਆਨੰਦਪੁਰ ਅੱਜ ਵੀ ਪੁਕਾਰਾਂ ਸੁਣੀਆਂ ਜਾਂਦੀਆਂ। ਇਹ 16 ਮੈਂਬਰਾਂ ਦਾ ਇੱਕ ਡੈਪੂਟੇਸ਼ਨ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਆ ਪਹੁੰਚਿਆ। ਇਹਨਾਂ ਫਰਿਆਦੀਆਂ ਨੇ ਇੱਕ ਪੁਕਾਰ ਕੀਤੀ ਤੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਖਲੋ ਕੇ ਸ਼ਬਦ ਕਹਿ ਕਿ ਦੁਖੀ ਵਿਪਰ ਚੱਲ ਕੇ ਆਏ ਪੁਰੀ ਆਨੰਦ। ਇਹ ਇਤਿਹਾਸ ਦੇ ਸ਼ਬਦ ਨੇ। ਦੁਖੀ ਵਿਪਰ ਇਹਦਾ ਅਰਥ ਹੈ ਦੁਖੀ ਪੰਡਿਤ ਜਿਹੜੇ ਸਨ, ਚੱਲ ਕੇ ਆਏ ਪੁਰੀ ਆਨੰਦ, ਤੁਰ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਆ ਕੇ ਪੁਕਾਰ ਕਰਕੇ ਕਹਿਣ ਲੱਗੇ ਬਾਹਾਂ ਆ ਸਾਡੀ ਪਕੜੀਏ, ਜਿਹੜਾ ਅਸੀਂ ਰੋਜ਼ ਇੱਕ ਬਚਨ ਪੜ੍ਹਨੇ, ਮੈਂ ਉਸ ਨੂੰ ਅੱਗੇ ਤਰਤੀਬ ਦੇਣੀ ਚਾਹਨਾ। ਬਾਹਾਂ ਆ ਸਾਡੀ ਪਕੜੀਏ, ਸ੍ਰੀ ਹਰਗੋਬਿੰਦ ਕੇ ਚੰਦ ਖੇ ਧੰਨ। ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਗੁਰੂ ਤੇਗ ਬਹਾਦਰ ਜੀ, ਅੱਜ ਸਾਡੀ ਕੋਈ ਵੀ ਬਾਹ ਪਕੜਨ ਨੂੰ ਤਿਆਰ ਨਹੀਂ, ਕਿਰਪਾ ਕਰ, ਤੇਰੇ ਘਰ ਤੋਂ ਬਿਨਾਂ ਹੋਰ ਕੋਈ ਘਰ ਨਹੀਂ ਦਿਸਦਾ ਪਿਆ, ਸਾਡੀ ਦੁਖੀਆਂ ਦੀ ਬਾਂਹ ਪਕੜ ਸਕਣਾ ਤੇ ਡੁੱਬਦਿਆਂ ਹੋਇਆਂ ਦੀ ਬਾਂਹ ਪਕੜ ਕੇ ਹਿੰਦੂ ਧਰਮ ਦੀ ਨਈਆ ਤੂੰ ਕਿਨਾਰੇ ਲਾ ਦੇ। ਤਵੱਜੋ ਦਿਆ ਜੇ ਗੁਰਮੁਖੋ, ਜਦੋਂ ਇਨ੍ਹਾਂ ਨੇ ਇਹ ਸ਼ਬਦ ਕਹਿ ਕਿ ਬਾਂਹ ਅਸਾਡੀ ਪਕੜੀਏ, ਸ੍ਰੀ ਹਰਗੋਬਿੰਦ ਕੇ ਚੰਦ ਤੇ ਅੱਗੋ ਗੁਰੂ ਤੇਗ ਬਹਾਦਰ ਦੇ ਬਚਨ ਸਨ, ਇਹ ਭੱਟ ਚਾਂਦ ਦੇ ਕਹਿ ਹੋਏ ਨੇ। ਕਹਿਣ ਲੱਗੇ ਬਾਂਹ ਅਸਾਡੀ ਪਕੜੀਏ ਤੇ ਗੁਰੂ ਤੇਗ ਬਹਾਦਰ ਦੇ ਮੁਖ ਤੋਂ ਭੱਟ ਚਾਂਦ ਨੇ ਬਚਨ ਕਰਾਇਆ। ਕਹਿਣ ਲੱਗੇ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਖੋੜੀਏ, ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਂਹ ਨਾ ਛੋੜੀਏ। ਕਹਿਣ ਲੱਗੇ ਸਾਡੀ ਬਾਂਹ ਪਕੜੋ ਤੇ ਇੱਕ ਦਰ ਐਸਾ ਹੈ ਜਿਹਦੇ ਤੋਂ ਆਵਾਜ਼ ਆਈ ਕਿ ਜੇ ਕਿਸੇ ਦੀ ਕੁੱਟ ਕੇ ਬਾਂਹ ਪਕੜ ਲਈਏ, ਸਿਰ ਤਾਂ ਆਪਣਾ ਦੇ ਦਈਏ ਪਰ ਕਦੀ ਕਿਸੇ ਦੀ ਬਾਂਹ ਨਾ ਛੱਡ ਦਈਏ, ਧੋਖਾ ਨਾ ਦਈਏ। ਕਹਿੰਦੇ ਨੇ ਉਹਨਾਂ ਪੁਕਾਰ ਕੀਤੀ ਕਿ ਬਾਂਹ ਸਾਡੀ ਪਕੜੀਏ, ਸ੍ਰੀ ਹਰਗੋਬਿੰਦ ਕੇ ਚੰਦ ਤੇ ਗੁਰੂ ਤੇਗ ਬਹਾਦਰ ਕਹਿ ਰਹੇ ਸਨ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਖੋੜੀਏ। ਕਹਿਣ ਲੱਗੇ ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਂਹ ਨਾ ਛੋੜੀਏ। ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ, ਮਰ ਕੇ ਤਾਂ ਭਾਵੇਂ ਆਪਣੇ ਆਪ ਨੂੰ ਕੁਰਬਾਨ ਕਰ ਦਈਏ ਪਰ ਜਿਉਂਦੇ ਜੀ ਕਦੀ ਵੀ ਆਪਣੇ ਧਰਮ ਨੂੰ ਛੱਡਣਾ ਨਹੀਂ ਚਾਹੀਦਾ। ਮੈਂ ਇੱਥੇ ਕੁਝ ਸਮਾਂ ਰੁਕਣਾ ਚਾਹੁੰਦਾ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਟੇਕ ਲੈ ਕੇ ਇੱਕ ਮਨ ਵਿੱਚ ਖਿਆਲ ਉਪਜੇਗਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤਿਲਕ ਤੇ ਜੰਜੂ ਦੀ ਖਾਤਰ ਹੋਈ। ਆਪਾਂ ਗੁਰੂ ਕਲਗੀਧਰ ਜੀ ਦੇ ਬਚਨ ਪੜ੍ਹਨੇ ਪਰ ਇਹ ਗੱਲ ਕਦੀ ਨਾ ਭੁੱਲਿਓ ਕਿ ਗੁਰੂ ਤੇਗ ਬਹਾਦਰ ਦੇ ਨਾਮ ਨਾਲ ਤਿੰਨ ਸ਼ਬਦ ਜੋੜੇ ਜਾਂਦੇ ਨੇ। ਇੱਕ ਸ਼ਬਦ ਹੈ ਖਿੰਦ ਦੀ ਚਾਦਰ, ਦੂਜਾ ਸ਼ਬਦ ਮੈਂ ਪੜ੍ਹਿਆ ਕਿ ਧਰਮ ਦੀ ਚਾਦਰ ਤੇ ਤੀਜਾ ਸ਼ਬਦ ਪੜਿਆ ਹੈ ਸ੍ਰਿਸ਼ਟੀ ਦੀ ਚਾਦਰ। ਆਪ ਕਹੋਗੇ ਤਿੰਨ ਸ਼ਬਦ ਕਿਉਂ? ਜਦੋਂ ਅਸੀਂ ਇਕੱਲੇ ਕਹਿੰਦੇ ਹਾਂ ਖਿੰਦ ਦੀ ਚਾਦਰ ਤੇ ਮਨ ਵਿੱਚ ਇਹ ਖਿਆਲ ਉਪਜੇਗਾ ਕਿ ਗੁਰੂ ਤੇਗ ਬਹਾਦਰ ਜੀ ਮੁਸਲਮਾਨਾਂ ਦੇ ਵਿਰੋਧ ਵੀ ਸਨ। ਦੂਸਰੀ ਬੇਨਤੀ, ਦੇਖੋ ਧਰਮ ਦੀ ਚਾਦਰ ਸ਼ਬਦ ਬੜਾ ਟੁਕਦਾ, ਖਿੰਦ ਦੀ ਚਾਦਰ ਕੋਈ ਮਾੜਾ ਸ਼ਬਦ ਨਹੀਂ। ਧਰਮ ਦੀ ਚਾਦਰ ਦਾ ਅਰਥ ਹੈ ਉਸ ਦਿਨ ਤਿਲਕ ਤੇ ਜੰਜੂ ਦਾ ਧਰਮ ਖਤਰੇ ਵਿੱਚ ਸੀ ਤੇ ਗੁਰੂ ਤੇਗ ਬਹਾਦਰ ਉਹਨਾਂ ਦੀ ਚਾਦਰ ਬਣ ਗਏ। ਜੇ ਕਿਤੇ ਸੁਨਤ ਮਸੀਤ ਤੇ ਪੰਜ ਵਕਤ ਦੀ ਨਮਾਜ਼ ਖਤਰੇ ਵਿੱਚ ਪਈ ਹੁੰਦੀ ਤੇ ਗੁਰੂ ਤੇਗ ਬਹਾਦਰ ਨੇ ਉਹਨਾਂ ਦੀ ਵੀ ਚਾਦਰ ਬਣ ਜਾਣਾ ਸੀ। ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਨੇ, ਧਰਮ ਦੀ ਆਜ਼ਾਦੀ ਦੀ ਗੱਲ ਪੈ ਕਰਦੇ ਨੇ। ਹੁਣ ਇੱਥੇ ਕੁਝ ਸਮਾਂ ਆਪਾਂ ਰੁਕਣਾ ਕਿ ਗੁਰੂ ਗ੍ਰੰਥ ਸਾਹਿਬ ਦਾ ਬਾਬੇ ਨੇ ਨਾਨਕ ਦੇ ਘਰ ਦਾ ਸਿਧਾਂਤ ਕੀ ਹੈ। ਗੁਰਮੁਖੋ, ਜਦੋਂ ਅਸੀਂ ਬਾਣੀ ਪੜ੍ਹਨੇ ਹਾਂ ਆਪਾਂ ਆਮ ਤੌਰ ਤੇ ਕੱਲੀ ਸ਼ਸਤਰ ਦੀ ਗੱਲ ਕਰਨੇ ਆ, ਤਲਵਾਰ ਚੁੱਕੀ। ਗੁਰਮੁਖੋ, ਕਦੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਪੜ੍ਹੋ। ਮੇਰੇ ਬਾਬੇ ਨਾਨਕ ਨੇ ਧਰਮ ਦੀ ਆਜ਼ਾਦੀ ਦੀ ਜਿਤਨੀ ਗੱਲ ਕੀਤੀ ਬਾਣੀ ਵਿੱਚ ਤੇ ਜਿੰਨਾ ਹਿੰਦੁਸਤਾਨ ਦੇ ਐਸ਼ ਵਿੱਚ ਮਸਤ ਹੋਏ ਲੋਕਾਂ ਨੂੰ ਟੁੰਬਿਆ, ਸ਼ਾਇਦ ਉਸ ਵੇਲੇ ਦੇ ਕਿਸੇ ਵਿਦਵਾਨ ਨੇ, ਕਿਸੇ ਧਾਰਮਿਕ ਆਚਾਰਿਆ ਨੇ, ਕਿਸੇ ਉਸ ਵੇਲੇ ਦੇ ਸਾਧ ਸੰਤ ਤੇ ਗੁਰੂ ਨੇ ਸ਼ਬਦ ਕਹਿ ਹੋਣ ਜਿਹੜੇ ਸ਼ਬਦ ਮੇਰੇ ਬਾਬੇ ਨਾਨਕ ਨੇ ਹਿੰਦੁਸਤਾਨੀਆਂ ਦੀ ਆਤਮਾ ਨੂੰ ਝੰਜੋੜਨ ਵਾਸਤੇ ਵਰਤੇ। ਮੈਂ ਕੁਝ ਪ੍ਰਮਾਣ ਬਾਣੀ ਵਿੱਚੋਂ ਅਰਜ਼ ਕਰਨੇ ਚਾਹੁੰਦਾ। ਆਪ ਬਾਣੀ ਪੜ੍ਹਦੇ ਹੋ, ਗੁਰੂ ਨਾਨਕ ਦੇ ਘਰੋਂ ਇੱਕ ਆਵਾਜ਼ ਆਈ ਸੀ, ਕਹਿਣ ਲੱਗੇ ਕਲ ਕਾਤੀ ਰਾਜੇ ਕਸਾਈ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਧਰਮ ਦੀ ਆਜ਼ਾਦੀ, ਬਾਹਰ ਦੀ ਆਜ਼ਾਦੀ,
ਕਹਿਣ ਲੱਗੇ ਇਸ ਹਿੰਦੁਸਤਾਨ ਦੀ ਧਰਤੀ ਤੇ ਰਾਜੇ ਕਸਾਈ ਬਣ ਗਏ ਨੇ ਜਿਹੜੇ ਧਰਮ ਦੀ ਆਪਾਂ ਗੱਲ ਕਰਨੇ ਆ। ਧਰਮ ਖੰਭ ਲਾ ਕੇ ਉਡਾਰੀ ਮਾਰ ਕੇ ਕਿਤੇ ਚਲਾ ਗਿਆ। ਕੱਲ ਕਾਤੀ ਰਾਜੇ ਕਸਾਈ ਧਰਮ ਪੰਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ, ਖੋ ਭਾਲ ਵਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ। ਸੱਚੇ ਪਾਤਸ਼ਾਹ ਰਾਜੇ ਕਸਾਈ ਹੋ ਗਏ ਕਿ ਇੱਥੇ ਪੜ੍ਹੇ ਲਿਖੇ ਵਿਦਵਾਨ ਸੱਜਣ ਨਹੀਂ ਕਿ ਹਿੰਦੁਸਤਾਨ ਦੀ ਧਰਤੀ ਤੇ ਇਸ ਜ਼ੁਲਮੀ ਰਾਜਿਆਂ ਦੇ ਬਰਖਿਲਾਫ ਵਿਰੋਧ ਵਿੱਚ ਖੜੇ ਹੋਣ ਵਾਲੇ ਕੋਈ ਨਹੀਂ। ਤੇ ਮੇਰੇ ਬਾਬੇ ਨਾਨਕ ਦੇ ਘਰੋਂ ਇੱਕ ਆਵਾਜ਼ ਆਈ, ਕਹਿਣ ਲੱਗੇ ਪੜ੍ਹੇ ਲਿਖੇ ਵੀ ਵਿਕ ਚੁੱਕੇ, ਪੜ੍ਹੇ ਲਿਖੇ ਵੀ ਕੇਵਲ ਜ਼ੁਲਮ ਕਰਨ ਵਾਲਿਆਂ ਦਾ ਹੱਥ ਟੋਕਾ ਬਣ ਚੁੱਕੇ। ਬਾਬਾ ਜੀ ਦਾ ਇੱਕ ਸ਼ਲੋਕ ਹੋਰ ਆਉਂਦਾ, ਕਹਿੰਦੇ ਨੇ ਦੇਖੋ ਜਿਹੜੇ ਪੜ੍ਹੇ ਨੇ ਉਹਨਾਂ ਦੀ ਬਿਰਤੀ ਬਣ ਗਈ ਸੀ ਖਰਨਾ ਵਰਗੀ, ਉਹਨਾਂ ਦੀ ਬਿਰਤੀ ਬਣ ਗਈ ਸੀ ਬਾਜਾਂ ਵਰਗੀ। ਮਹਾਰਾਜ ਖਰਨ ਤੇ ਬਾਜਾਂ ਵਰਗੀ ਕਿਉਂ? ਕਿਉਂਕਿ ਖਰਨ ਨੂੰ ਜਦੋਂ ਸ਼ਿਕਾਰੀ ਸਿਖਾਉਂਦਾ ਹੈ, ਇੱਕ ਹਰ ਨੂੰ ਸਿਖਾਇਆ, ਉਹਨੂੰ ਖਰਾ ਘਾਹ ਵੀ ਪਾਇਆ, ਆਪਣੇ ਘਰ ਵਿੱਚ ਉਸ ਦੀ ਰਾਖੀ ਕੀਤੀ, ਤੇ ਇਸ ਸਿਖਾਏ ਹੋਏ ਖਰਨ ਨੂੰ ਜੰਗਲ ਵਿੱਚ ਤੋਰਦਾ, ਤੇ ਇਹ ਖਰਨ ਕੀ ਕਰਦਾ ਕਿ ਜੰਗਲ ਵਿੱਚ ਜਾ ਕੇ ਆਪਣੇ ਵਰਗੇ ਆਪਣੀ ਨਸਲ ਦੇ ਖਰਨਾ ਨੂੰ ਆਪਣੇ ਪਿੱਛੇ ਲਾ ਕੇ ਸ਼ਿਕਾਰੀ ਦੇ ਘਰ ਤੇ ਲੈ ਆਉਂਦਾ। ਸਿਖਾਏ ਹੋਏ ਖਰਨ ਤੇ ਭਰੋਸਾ ਕਰਕੇ ਜੰਗਲ ਦੇ ਖਰਨ ਇਹਦੇ ਪਿੱਛੇ ਤੁਰਦੇ ਨੇ, ਤੇ ਉਹ ਕਿਤਨਾ ਬਦਕਿਸਮਤ ਹੈ, ਆਪ ਤਾਂ ਸ਼ਿਕਾਰੀ ਦੇ ਘਰ ਨੂੰ ਚਲਾ ਗਿਆ ਤੇ ਆਪਣੀ ਨਸਲ ਦੇ ਖਰਨਾ ਨੂੰ ਮਰਵਾਉਣ ਦੇ ਲਈ ਉਹਨੂੰ ਸ਼ਿਕਾਰੀ ਦੇ ਸਾਹਮਣੇ ਲੈ ਆਂਦਾ। ਉਸ ਸ਼ਿਕਾਰੀ ਨੇ ਪਿੱਛੇ ਆਏ ਖਰਨਾ ਨੂੰ ਤੀਰਾਂ ਨਾਲ ਗੋਲੀਆਂ ਨਾਲ ਵਿੰਨ ਕੇ ਰੱਖ ਦਿੱਤਾ। ਖਰਨ ਸਿਖਾਇਆ ਪਰ ਆਪਣੀ ਨਸਲ ਦਾ ਹੀ ਨਾਸ਼ ਪਿਆ ਮਾਰਦਾ ਹੈ। ਕਹਿਣ ਲੱਗੇ ਬਾਜ ਨੂੰ ਸਿਖਾਇਆ ਤੇ ਬਾਜ ਉੱਡਿਆ ਆਕਾਸ਼ ਦੇ ਵਿੱਚ, ਇਸ ਉੱਡਣ ਵਾਲੇ ਪੰਛੀ ਨੇ ਤਿੱਤਰ ਬਟੇਰੇ ਪਕੜੇ। ਕਹਿਣ ਲੱਗੇ ਤੈਨੂੰ ਕੀ ਸ਼ਿਕਾਰੀ ਨੇ ਸਿਖਾ ਦਿੱਤਾ, ਕਾਹਦੀ ਤੇਰੀ ਪੜ੍ਹਾਈ ਕੋਈ, ਆਪਣੀ ਨਸਲ ਦਾ ਹੀ ਤੂੰ ਕਤਲ ਕਰਵਾਉਣ ਵਾਸਤੇ ਤੁਰ ਪਿਆ ਹੈ। ਖਰਨ ਸਿਖਾਇਆ ਆਪਣਿਆਂ ਨੂੰ ਮਰਵਾਉਂਦਾ ਹੈ, ਬਾਜ ਸਿਖਾਇਆ ਆਪਣਿਆਂ ਨੂੰ ਖਤਮ ਕਰਾਉਂਦਾ ਹੈ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਜਿਹੜੇ ਪੜ੍ਹੇ ਲਿਖੇ ਚੌਧਰੀ ਸਰਦਾਰ ਨੇ, ਇਹ ਆਪਣਿਆਂ ਦੀਆਂ ਕੂਕਾਂ ਫਰਿਆਦਾਂ ਨਹੀਂ ਸੁਣਦੇ, ਹਕੂਮਤ ਦੇ ਹੱਕ ਥੋਕੇ ਬਣ ਕੇ ਆਪਣਿਆਂ ਉੱਤੇ ਜ਼ੁਲਮ ਕਰਨ ਚੱਲ ਪੈਂਦੇ। ਬਾਬਾ ਜੀ ਨੇ ਉਸ ਵੇਲੇ ਦੀ ਦਸ਼ਾ ਨੂੰ ਬਿਆਨ ਕੀਤਾ, ਕਹਿਣ ਲੱਗੇ ਖਰਨਾ ਬਾਜਾਂ ਤੈਸ਼ਿਕਦਾਰਾਂ ਇਹਨਾਂ ਪੜਿਆ ਨਾ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਪੜ੍ਹੇ ਨੇ, ਖਰਨ ਸਿਖਾਇਆ ਪਰ ਆਪਣੇ ਹੀ ਕਤਲ ਕਰਵਾਉਣ ਤੁਰ ਪਿਆ, ਬਾਜ ਸਿਖਾਇਆ ਆਪਣਿਆਂ ਨੂੰ ਹੀ ਪਕੜਨ ਚਲਾ ਗਿਆ, ਖਰਨਾ ਬਾਜਾਂ ਤੈਸ਼ਿਕਦਾਰਾਂ ਇਹਨਾਂ ਪੜਿਆ ਨਾ, ਫਾਂਦੀ ਲੱਗੀ ਜਾਤ ਫਹਾਇਨ ਅੱਗੇ ਨਾਹੀ ਥਾਂ, ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾ, ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉਪਰ ਹੋਵੇ ਸ਼ਾਂ। ਹੁਣ ਅਗਲੀ ਤੁਕ ਵੱਲ ਧਿਆਨ ਦਿਆ ਜੇ, ਕਹਿਣ ਲੱਗੇ ਰਾਜੇ ਸ਼ੀ ਮੁਕੱਦਮ ਕੁੱਤੇ, ਇਹ ਕਦੀ ਇਤਿਹਾਸ ਵਿੱਚੋਂ ਤੁਸੀਂ ਕਿਤੇ ਵਿੱਚੋਂ ਵੀ ਨਹੀਂ ਪੜੋਗੇ ਕਿਸੇ ਵਿੱਚੋਂ, ਜਿਹੜੇ ਬਚਨ ਬਾਬੇ ਨਾਨਕ ਦੇ ਘਰੋਂ ਆਵਾਜ਼ ਆਈ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ ਰਤ ਪਿੱਤ ਕੁੱਤਿਓ ਚੱਟ ਜਾਓ। ਗੁਰੂ ਜੀ ਕਹਿੰਦੇ ਨੇ ਰਾਜੇ ਤਾਂ ਸ਼ੀਂਹ ਬਣੇ ਬੈਠੇ ਨੇ, ਰਾਜੇ ਤਾਂ ਸ਼ੇਰ ਬਣੇ ਬੈਠੇ ਨੇ, ਨੌਕਰ ਇਹਨਾਂ ਦੇ ਅੱਗੋ ਕੁੱਤੇ ਅਹਿਲਕਾਰ ਬਣੇ ਨੇ, ਨੌਕਰ ਚਾਕਰ ਨਾਂਦਾ ਬਣੇ ਪਏ ਨੇ, ਆਪ ਰਾਜੇ ਜ਼ੁਲਮ ਕਰਦੇ ਨੇ, ਨੌਕਰ ਵੀ ਅੱਗੇ ਜ਼ੁਲਮ ਕਰਦੇ ਨੇ, ਤੇ ਬਾਕੀ ਜੇ ਕੁਝ ਬਚ ਜਾਏ ਤੇ ਇਹਨਾਂ ਦੇ ਅਹਿਲਕਾਰ ਕੁੱਤਿਆਂ ਦੀ ਤਰ੍ਹਾਂ ਲੋਕਾਂ ਦਾ ਮਾਸ ਨੋਚ ਨੋਚ ਕੇ ਖਾਂਦੇ ਪਏ। ਤਵੱਜੋ ਦਿਹਾ ਜੇ, ਇੱਕ ਪਾਸੇ ਰਾਜਿਆਂ ਨੂੰ ਜ਼ੁਲਮੀ ਕਹਿ ਦਿੱਤਾ, ਹੁਣ ਕਦੀ ਪੜੋ ਉਸ ਵੇਲੇ ਦੇ ਧਰਮ ਦੀ ਦਸ਼ਾ ਕੀ ਹੈ। ਜਿਸ ਤਿਲਕ ਜੰਜੂ ਦੀ ਗੱਲ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਬਚਾਉਣ ਦੀ ਕਰਦੇ ਪਏ ਨੇ, ਮੇਰੇ ਬਾਬੇ ਨਾਨਕ ਨੇ 9 ਸਾਲ ਦੀ ਉਮਰ ਵਿੱਚ ਇਸੇ ਤਿਲਕ ਲਾਉਣ ਵਾਲੇ ਨੂੰ ਤੇ ਜੰਜੂ ਪਾਉਣ ਵਾਲੇ ਨੂੰ ਇੱਕ ਗੱਲ ਕਹੀ ਸੀ। ਪਿਆਰਿਓ, ਆਪਾਂ ਸੋਚਾਂਗੇ ਵੀ ਦੇਖੋ 9 ਸਾਲ ਦੀ ਉਮਰ ਵਿੱਚ ਤਾਂ ਗੁਰੂ ਨਾਨਕ ਨੇ ਜਨੇਊ ਪਾਇਆ ਨਾ, ਤੇ ਗੁਰੂ ਤੇਗ ਬਹਾਦਰ ਉਸ ਤਿਲਕ ਜੰਜੂ ਰਾਖਾਂ ਪ੍ਰਵਤਾਕਾਂ ਉਹਦੀ ਰਾਖੀ ਵਾਸਤੇ ਕਿਉਂ ਚੱਲ ਪਏ? ਧਿਆਨ ਦਿਆ ਜੇ, ਉਦੋਂ ਧੱਕੇ ਨਾਲ ਜਨੇਊ ਪਾਇਆ ਜਾ ਰਿਹਾ ਹੈ ਤੇ ਗੁਰੂ ਨਾਨਕ ਨੇ ਧੱਕੇ ਨਾਲ ਪਾਇਆ ਨਹੀਂ। ਹੁਣ ਧੱਕੇ ਨਾਲ ਕੋਈ ਉਸ ਜਨੇਊ ਨੂੰ ਤੋੜਨਾ ਚਾਹੁੰਦਾ ਹੈ ਤੇ ਗੁਰੂ ਨਾਨਕ ਦੀ ਜੋਤ ਧੱਕੇ ਨਾਲ ਜਨੇਊ ਨੂੰ ਉਤਰਨਾ ਵੀ ਨਹੀਂ ਦੇਣਾ ਚਾਹੁੰਦੀ। ਧਰਮ ਦੀ ਆਜ਼ਾਦੀ ਹਰ ਇੱਕ ਨੂੰ ਹੈ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ, ਬਾਬੇ ਨਾਨਕ ਨੇ ਜਨੇਊ ਕਿਉਂ ਨਾ ਪਾਇਆ? ਉਹਨਾਂ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਧਰਮ ਦਾ ਸੰਬੰਧ ਆਤਮਾ ਨਾਲ ਹੈ, ਤੇ ਜਿਸ ਧਰਮ ਦੇ ਫੋਕੇ ਚਿੰਨ ਕੇਵਲ ਸਰੀਰ ਦਾ ਵਿਖਾਵਾ ਰਹਿ ਜਾਣ, ਆਤਮਾ ਨੂੰ ਸਕੂਨ ਨਾ ਦੇਣ, ਫਿਰ ਉਸ ਚਿੰਨ ਨੂੰ ਆਪਣੇ ਤਨ ਤੇ ਧਾਰਨ ਕਰਕੇ ਲੈਣਾ ਕੀ ਹੈ? ਕਹਿਣ ਲੱਗੇ ਮੈਂ ਤੇਰੇ ਜਨੇਊ ਦੇ ਬਰਖਿਲਾਫ ਨਹੀਂ, ਮੈਂ ਤਾਂ ਤੇਰੇ ਕਿਰਦਾਰ ਨੂੰ ਦੇਖ ਕੇ ਕਹਿ ਰਿਹਾ ਕਿ ਤਨ ਉੱਤੇ ਤੂੰ ਜਨੇਊ ਪਾਇਆ ਤੇ ਆਪਣੀ ਅੰਦਰ ਝਾਤੀ ਮਾਰ ਕੇ ਦੇਖ, ਬਾਹਰ ਦਾ ਜਨੇਊ ਅੰਦਰ ਦੀ ਮੈਲ, ਇਹੋ ਜਿਹਾ ਜਨੇਊ ਪਾ ਆਪਣੇ ਤਨ ਉੱਤੇ ਜਿਹੜਾ ਮਰਨ ਤੋਂ ਬਾਅਦ ਵੀ ਤੇਰੀ ਆਤਮਾ ਨਾਲ ਨਿਭ ਜਾਏ। ਬਾਬਾ ਜੀ ਨੇ ਜੀ ਜਨੇਊ ਦੀ ਗੱਲ ਕੀਤੀ, ਆਤਮ ਜਨੇਊ ਦੀ ਬਾਤ ਪਾਈ ਤੇ ਨਾਲ ਹੀ ਕਹਿ ਦਿੱਤਾ ਦਇਆ ਕਪਾਂ ਸੰਤੋਖ ਸੂਤ ਜਤ ਗੰਢੀ ਸਤਵਟ, ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਜਦੋਂ ਕਿਹਾ ਵੀ ਇਹ ਜਨੇਊ ਨਾਲ ਨਹੀਂ ਜਾਏਗਾ, ਗੁਰੂ ਜੀ ਨੇ ਕਿਹਾ ਚੌਕੜ ਮੁੱਲ ਅਨਾਇਆ ਬਹਿ ਚੌਂਕੈ ਪਾਇਆ, ਚਾਰ ਕੌਡੀਆਂ ਦਾ ਜਨੇਊ ਹੁੰਦਾ ਤੇ ਚੌਂਕੇ ਵਿਚ ਆ ਕੇ ਤਨ ਉੱਤੇ ਜਨੇਊ ਪਾ ਦਿੱਤਾ, ਸਿੱਖਾਂ ਕੰਨ ਚੜਾਈਆਂ, ਜਿਹਦੇ ਜਨੇਊ ਪਾਇਆ ਉਹਦੇ ਕੰਨ ਵੀ ਸਿੱਖਾਂ ਦੇ ਦਿੱਤੀ ਕਿ ਗੁਰ ਬ੍ਰਾਹਮਣ ਥੀਆ ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਾਹਮਣ ਹੈ। ਸਾਹਿਬ ਕਹਿ ਰਹੇ ਨੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ, ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਲ ਲੱਗੈ ਨਾ ਉਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੈ ਪਾਏ, ਚੌਕੜ ਮੁੱਲ ਅਣਾਇਆ ਬਹਿ ਚੌਂਕੈ ਪਾਇਆ, ਸਿੱਖਾਂ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ, ਉਹ ਮੂਵਾਂ ਉਹ ਝੜ ਪਿਆ ਵੇ ਤੱਗਾ ਗਿਆ। ਕਹਿੰਦੇ ਨੇ ਮੈਂ ਤੇਰੇ ਇਸ ਰਸਮ ਦੇ ਬਾਰੇ ਤਾਂ ਕਹਿ ਰਿਹਾ ਵਾਂ, ਤੂੰ ਸਰੀਰ ਦੇ ਜਨੇਊ ਪਾ ਕੇ ਧਰਮੀ ਨਾ ਬਣ। ਬਾਬਾ ਜੀ ਨੇ ਬਾਣੀ ਵਿਚ ਇਕ ਹੋਰ ਬਚਨ ਕਿਹਾ, ਕਹਿਣ ਲੱਗੇ ਹਿੰਦੂ ਕਹਿ ਕਰ ਹਿੰਦੂ ਆਵੈ, ਸੂਤ ਜਨੇਊ ਪੜ ਗਲ ਪਾਵੈ, ਸੂਤ ਪਾਏ ਕਰੈ ਬੁਰਿਆਈ ਨਾਤਾ ਧੋਤਾ ਥਾਂ ਨਾ ਪਾਈ। ਬਾਬੇ ਨਾਨਕ ਨੇ ਬਾਣੀ ਵਿਚ ਕਿਹਾ ਹੈ, ਕਹਿਣ ਲੱਗੇ ਮੈਨੂੰ ਧਾਗੇ ਪਾਉਣ ਵਾਲਿਆ ਪਹਿਲਾਂ ਆਪਣੇ ਤਨ ਦੇ ਉੱਤੇ ਧਾਗਾ ਪਾ। ਮੈਂ ਬੇਨਤੀ ਤਾਂ ਕਰ ਰਿਹਾ ਵਾਂ, ਮਤ ਸਮਝਿਓ ਕਿ ਗੁਰੂ ਹਿੰਦੂਆਂ ਦੇ ਬਰਖਿਲਾਫ, ਗੁਰੂ ਮੁਸਲਮਾਨਾਂ ਦੇ ਬਰਖਿਲਾਫ, ਗੁਰੂ ਕਿਸੇ ਜੋਗੀਆਂ ਦੇ ਬਰਖਿਲਾਫ, ਹਕੀਕਤ ਇਹ ਵੇ ਜਦੋਂ ਲੋਕ ਧਰਮ ਦਾ ਬੁਰਕਾ ਪਾ ਲੈਣ ਤੇ ਅੰਦਰੋਂ ਧਰਮ ਖੰਭ ਲਾ ਕੇ ਉੱਡ ਜਾਏ, ਭਾਵੇਂ ਸਿੱਖ ਨੇ ਬਾਣਾ ਪਾਇਆ ਹੋਵੇ, ਬਾਬਾ ਨਾਨਕ ਉਹਨੂੰ ਵੀ ਕਹਿ ਦੇਗਾ ਬਾਹਰੋਂ ਤੂੰ ਸਿੱਖ ਬਣਿਆ ਫਿਰਨੇ, ਅੰਦਰ ਝਾਤੀ ਮਾਰ ਕੇ ਦੇਖ, ਅੰਦਰ ਤੇਰਾ ਮਨ ਵਿਕਾਰਾਂ ਨੇ ਪਲੀਤ ਕਰ ਦਿੱਤਾ। ਧਰਮ ਦਾ ਸੰਬੰਧ ਆਤਮਾ ਨੂੰ ਕਮਾਣ ਦਾ ਹੈ। ਜਦੋਂ ਜਨੇਊ ਪਾਉਣ ਵਾਲੇ ਨੂੰ ਕਹਿ ਦਿੱਤਾ ਕਿ ਤੂੰ ਤਾਂ ਖੁਦ ਵੀ ਤੱਗਾ ਹੈ ਆਪ ਧਾਗਾ ਨਹੀਂ ਪਾਇਆ, ਉਹਨੇ ਕਿਹਾ ਦੇਖ ਬਾਬਾ ਨਾਨਕ ਸੱਚੇ ਪਾਤਸ਼ਾਹ ਨੂੰ ਕਿ ਮੈਂ ਆਪਣੇ ਤਨ ਤੇ ਧਾਗਾ ਪਾਇਆ। ਸਤਿਗੁਰੂ ਨੇ ਅੱਗੋਂ ਮੁਸਕਰਾ ਕੇ ਕਿਹਾ, ਕਹਿਣ ਲੱਗੇ ਧਰਮ ਦਾ ਮਤਲਬ ਹੈ ਆਪਣੇ ਇੰਦਰੀਆਂ ਤੇ ਕਾਬੂ ਪਾਉਣਾ, ਜੇ ਤੂੰ ਧਾਗਾ ਜਨੇਊ ਪਾਉਣਾ ਲੋਚਨੇ ਤੇ ਸਭ ਤੋਂ ਪਹਿਲਾਂ ਆਪਣੀਆਂ ਅੱਖਾਂ ਤੇ ਧਾਗਾ ਪਾ, ਜਿਹੜੀਆਂ ਅੱਖਾਂ ਪਰਾਇਆ ਤਨ ਤੇ ਪਰਾਇਆ ਧਨ ਤੱਕਦੀਆਂ। ਜੇ ਤੂੰ ਧਾਗਾ ਪਾਉਣਾ ਆਪਣੀ ਜੀਵ ਤੇ ਧਾਗਾ ਪਾ, ਜਿਹੜੀ ਜੀਵ ਕੇਵਲ ਖੁਸ਼ਾਮਦ ਤੇ ਨਿੰਦਿਆ ਕਰਦੀ ਏ ਤੇ ਕੂੜ ਬੋਲਦੀ ਹੈ। ਜੇ ਧਾਗਾ ਪਾਣੇ ਆਪਣੇ ਕੰਨ ਤੇ ਜਨੇਊ ਪਾ, ਜਿਹੜੇ ਕੰਨ ਕੇਵਲ ਗੰਧਨ ਵੈਣ ਤੇ ਲੋਕਾਂ ਦੇ ਅਵਗਣਾਂ ਦੀਆਂ ਬਾਤਾਂ ਤੇ ਨਿੰਦਿਆ ਹੀ ਸੁਣਦੇ ਨੇ। ਜੇ ਧਾਗਾ ਪਾਣਾ ਆਪਣੇ ਹੱਥਾਂ ਨੂੰ ਧਾਗੇ ਨਾਲ ਬੰਨ, ਜਿਹੜੇ ਪਰਾਇਆ ਹੱਕ ਖੋਣ ਜਾਂਦੇ ਨੇ। ਜੇ ਜਨੇਊ ਪਾਣਾ ਆਪਣੇ ਪੈਰਾਂ ਨੂੰ ਘੁੱਟ ਕੇ ਧਾਗੇ ਨਾਲ ਬੰਨ, ਜਿਹੜੇ ਪੈਰ ਬੁਰੇ ਰਸਤੇ ਤੇ ਚੱਲਦੇ ਨੇ। ਜੇ ਤੇਰੀਆਂ ਅੱਖਾਂ, ਜੇ ਤੇਰੀ ਜੇਬਾਂ, ਜੇ ਤੇਰੇ ਕੰਨ, ਜੇ ਤੇਰੇ ਹੱਥ, ਜੇ ਤੇਰੇ ਪੈਰ ਧਰਮ ਵਿਚ ਰੰਗ ਕੇ ਨਹੀਂ ਚੱਲਦੇ ਪਏ, ਸੱਚ ਜਾਣੀ ਤੂੰ ਧਾਗਾ ਪਾ ਕੇ ਵੀ ਵਿਤਗਾ। ਬਾਬਾ ਜੀ ਦੇ ਤੁਸੀਂ ਇਹ ਬਚਨ ਪੜ੍ਹਦੇ ਹੋ ਕਿ ਤੱਗ ਨਾ ਇੰਦਰੀ, ਤੱਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ, ਤੱਗ ਨਾ ਪੈਰੀ, ਤੱਗ ਨਾ ਹੱਥੀ, ਤੱਗ ਨਾ ਜੇਵਾ, ਤੱਗ ਨਾ ਅੱਖੀ, ਵੇ ਤੱਗਾਂ ਆਪੇ ਵਤੈ ਵਟ ਧਾਗੇ ਅਵਰਾਂ ਘੱਤੈ, ਲੈ ਭਾੜ ਕਰੇ ਵਿਆਹ ਕਦ ਕਾਗਲ ਦੱਸੈ ਰਾਹ, ਸੁਣ ਵੇਖੋ ਲੋਕਾਂ ਇਹੋ ਵਿਡਾਣ। ਤੇ ਬਾਬਾ ਜੀ ਨੇ ਕਿਹਾ ਤੂੰ ਧਰਮੀ ਨਹੀਂ, ਮਨ ਅੰਧਾ ਨਾ ਸੁਜਾਣ, ਮਨ ਦਾ ਅੰਨਾ ਹੈ ਤੇ ਪਿਆਰਿਆ ਬਾਹਰ ਤੂੰ ਆਪਣੇ ਆਪ ਨੂੰ ਸਿਆਣਾ ਕਹਿ ਰਹੇ, ਤਵੱਜੋ ਦਿਆ ਜੇ। ਪਰ ਹਜ਼ੂਰ ਨੇ इस संकीर्णता नू नहीं अपनाया कि लो जी खिंदू ने राम कहा परमात्मा नू ते मैं राम नहीं कहना। मैं कहना गुरु जी ना हिंदू दे ना मुसलमान दे ना ईसाई दे ना मुसाई दे ना जोगी दे, केवल जेड़ा धर्म दे ना ते धर्म दा बुरका पा के जुल्म करदा ते चाहे कोई धर्म दे ना ते पखंड करदा बाबा जी ओदे विरोध विच बोल दे। आ देखो जे जनेऊ दी गल कीती ते बाबा जी ने मुसलमान नू एक शब्द कहे, कहिंदे ने तू पंज वक्त दा नमाजी खै, ओ पंज वक्त मसीत वे जान वालिया देख अपने अंदर झाती मार, बाहर दी मसीत वी जाया कुछ नहीं बनना, मेहर नू मसीत बना लै, थले मुसला विछा के नमाज पढ़न वालिया सिदक नू मुसला बना लै, तू हलाल करके खान वालिया हक दी कमाई कर, यही तेरे लिए हलाल हो जाएगा, सुन्नत कराण वालिया सुन्नत नाल नहीं, तू वकारा वलो शर्म कर लज्जिया कर, ए तेरे लिए सुन्नत बन जाएगी। बाबा जी ने बचन ओनू भी कह दिते, मेहर मसीत सिदक मुसला हक हलाल कुरान शर्म सुन्नत सील रोजा, हो है मुसलमान करनी काबा सच पीर कलमा कर्म निवाज, तस्बी सातिस भावसी नानक रख लाज। जे बाबा जी दे सामने जोगी आया एदा मतलब ए नहीं कला हिंदू नू क्या कला मुसलमान नू क्या, ते मैं बाबा जी दा बचन गुरु कलगी धरदा हुंदा, ते जे सिख होवे धरे केस पहल बिना, ए कही जा मैं ता सिखा केस रखे ने जी, ते गुरु जी कहन लगे धरे केस पहल बिना भेखी मूड़ा सिख, कहन लगे मेरे दर्शन नाहे तिस पापी त्याग भेख। बाबा जी ने कहा भेख दिखाए जगत को लोगन को बसकीन, अंत काल काती कत्यो बास नरक मो लीन, पेख ना कर। जे जोगी सामने आया ते गुरु नानक दे घरो एक आवाज आई, कन पाड़ के मुंदरा ना पा, जे मुंदरा पानिया ने ते संतोख दिया पा। ओ सजना तू आ खप्पर पकड़ के मंगन तुर पैना, खप्पर पकड़ के मंगता ना बन, अपने खत्थां विच किरत दा खप्पर पकड़, तेरे दर तो आए हुए किसे लोड़वंद नू खैर पै सके। तू आ गोदड़ी पा के तुरिया फिरने, अपने उत्ते मौत दी गोदड़ी पा के तुर, आ सवा मलन दा लाभ कोई नहीं, तू ध्यान दी सवा मल अपने पिंडे ते। बाबा जी ने ओदे बाहर दे चिन्हां विचों अंदर कमान दी गल कही, मुंदा संतोख शर्म पत झोली, ध्यान की करे विभूत खिंथा काल कवारी काया, जुगत डंडा प्रतीत आई पंथी सगल जमाती, मन जीते जगजीत करा माता न लोक नहीं जीते जांदे जोगी, जिन्हें अंदर नू जित लिया उन्हें जगत नू जित लिया। मन जीते जगजीत अपने आप नू मिल के आदेश आदेश ना करो, आदेश तिशे आदेश आद अनिल अनाद अनाथ जुग जुग एको वेश। मैं ता ये थोड़ा जा पिछोकड़ विच गया वा कि इस गल नू असी समझ लईए कि धर्म दी आजादी दी गल बाबे नानक ने ठोक के कीती, धर्म दे बुरके थले कुकर्म करन वालियां नू हजूर ने संसार विच सच की बेला सच बोल के कन सुनाया, ते केवल धर्मियां नू नहीं, जिस दिन बाबर आया ते ओ दिन बाबे ने कह दिता सी कि पाप दी जंज दा लाड़ा आ रहा है ते जोरी दान मंगेगा। तुसी ये शब्द भी पढ़ दे के पाप की जंज लै काबलों ताया, असी बचन पढ़ने जैसी मैं आवे खसम की बाणी, तैसड़ा करी ज्ञान वे लालो, पाप की जंज लै काबलों ताया, जोरी मंगे दान मिला लो। इथे जोरी दा अखरी अर्थ केवल दौलत नहीं धक्का नहीं, इथे जोरी शब्द कह जोरू तो जोरी दा अर्थ है इस्त्रियां, जे जंज दा लाड़ा बन के आया ते इस्त्रियां दा दान मंगेगा, पाप की जंज लै काबलों ताया, जोरी मंगे दान वे लालो। कहन लगे शर्म धर्म दो छप खलोए, कूड़ फिरे प्रधान वे लालो, ते एक गल ध्यान दिया जे, जिस बाबर नू बाबा पाप दी जंज दा लाड़ा कह रहा है उस बाबर दे अंश विचो औरंगजेब जदो वाकई ए जुलम दी इने खनेरी लिया दिती, ते बाबे क्या दे विचों गुरु तेग बहादुर एदे सामने आके खलो गए। हजूर कृपालू दे कोल आनंदपुर साहब दी धरती ते पंडित गए ने, उन्हां ने इको फरियाद कीती के गुरु तेग बहादुर गुरु गोबिंद सिंह गुरु हरगोबिंद साहब दे पुत्र गुरु गोबिंद राय दे पिता, साडी एक फरियाद सुन
ਸਾਡੇ ਤਿਲਕ ਤੇ ਜੰਜੂ ਨੂੰ ਜੇ ਬਚਾ ਸਕਣੇ ਤੇ ਸਾਡੀ ਗਰੀਬਾਂ ਦੀ ਬਾਂਹ ਪਕੜ ਲੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸੁਣਿਆ ਤੇ ਤੁਸੀਂ ਤਵਾਰੀਖ ਦੇ ਬਚਨ ਪੜ੍ਹਦੇ ਹੋ। ਇਹ ਸਾਰਿਆਂ ਨੇ ਗੱਲ ਕੋਟ ਕੀਤੀ ਹੈ ਕਿ ਗੁਰੂ ਗੋਬਿੰਦ ਰਾਏ 9 ਕੁ ਸਾਲ ਦੀ ਉਮਰ ਤੇ ਕੋਲ ਬੈਠੇ ਨੇ। ਗੁਰੂ ਤੇਗ ਬਹਾਦਰ ਸੁਣ ਕੇ ਗੰਭੀਰ ਹੋ ਗਏ ਨੇ। ਜਦੋਂ ਪੁੱਛਿਆ ਸੱਚੇ ਪਾਤਸ਼ਾਹ, ਪਿਤਾ ਜੀ ਇਹ ਲੋਕ ਕੌਣ ਨੇ? ਇਹਨਾਂ ਦੀਆਂ ਅੱਖਾਂ ਵਿਚ ਨੀਰ ਕਿਉਂ ਹੈ? ਇਹ ਕੌਣ ਲੋਕ ਨੇ ਜਿਹੜੇ ਖੱਤ ਜੋੜ ਕੇ ਕੰਬਦੇ ਹੋਏ ਫਰਿਆਦ ਪੈ ਕਰਦੇ ਨੇ? ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਲਾਲ ਜੀ ਕਿ ਇਹ ਅੱਜ ਦੁਖੀ ਬਿਪਰ ਆਏ ਨੇ। ਇਹਨਾਂ ਦਾ ਤਿਲਕ, ਇਹਨਾਂ ਦਾ ਜਨੇਊ, ਇਹਨਾਂ ਦਾ ਧਰਮ ਖਤਰੇ ਵਿਚ ਹੈ। ਤੇ ਸੱਚੇ ਪਾਤਸ਼ਾਹ, ਇਹਨਾਂ ਦੁਖੀਆਂ ਦੀਆਂ ਅੱਖਾਂ ਦਾ ਨੀਰ ਕੋਈ ਮਿਟਾ ਸਕਦਾ? ਇਹਨਾਂ ਦਾ ਤਿਲਕ ਜੰਜੂ ਕੋਈ ਬਚਾ ਸਕਦਾ? ਤੇ ਗੁਰੂ ਤੇਗ ਬਹਾਦਰ ਦਾ ਉੱਤਰ ਸੀ, ਬੇਟਾ ਲੋਕ ਅਜਾਈ ਪਤਾ ਨਹੀਂ ਰੋਜ਼ ਕਿਤਨੇ ਕੁ ਮਰਦੇ ਨੇ, ਪਰ ਜਿੱਦਣ ਕੋਈ ਕਮਾਈ ਵਾਲਾ ਆਪਣੇ ਖੂਨ ਦੀਆਂ ਬੂੰਦਾਂ ਡੋਲ ਦਏਗਾ, ਕੇਵਲ ਕਮਾਈ ਵਾਲੇ ਦੀ ਕੁਰਬਾਨੀ ਹੀ ਬਚਾ ਸਕਦੀ ਹੈ। ਹੋਰ ਦੁਨੀਆਂ ਦੀ ਕੋਈ ਤਾਕਤ ਤਿਲਕ ਤੇ ਜੰਜੂ ਨੂੰ ਨਹੀਂ ਬਚਾ ਸਕੇਗੀ। ਗੁਰਮੁਖੋ ਇੰਨੇ ਸ਼ਬਦ ਕਹਿ ਤੇ ਗੁਰੂ ਗੋਬਿੰਦ ਰਾਏ ਵਿਸਮਾਦ ਵਿਚ ਵੀ ਗਏ ਤੇ ਨਾਲ ਇਹ ਸ਼ਬਦ ਕਹਿ ਦਿੱਤਾ, ਸੱਚੇ ਪਾਤਸ਼ਾਹ ਜੋ ਇਤਿਹਾਸ ਦੇ ਪੰਨੇ ਕਹਿੰਦੇ ਨੇ, ਕਿਰਪਾਲੂ ਦਾਤਾ ਜੀ ਆਪ ਤੋਂ ਬਿਨਾ, ਆਪ ਤੋਂ ਵੱਡਾ ਇਸ ਵੇਲੇ ਹੋਰ ਕੋਈ ਭਾਰੀ ਮਹਾਂਪੁਰਖ ਨਹੀਂ। ਇਹਨਾਂ ਦੁਖੀਆਂ ਦੇ ਅਥਰੂ ਪੂੰਝੋ। ਹੱਸ ਪਏ ਸਤਿਗੁਰੂ, ਕਹਿਣ ਲੱਗੇ, ਬੇਟਾ ਜੇ ਤੇਰਾ ਅੰਦਰ ਇਹ ਕਹਿੰਦਾ ਹੈ ਤੇ ਸੱਚ ਜਾਣੀ, ਇਹਨਾਂ ਦੇ ਤਿਲਕ ਨੂੰ ਮੱਥੇ ਤੋਂ ਕੋਈ ਨਹੀਂ ਮਿਟਾ ਸਕੇਗਾ, ਇਹਨਾਂ ਦੇ ਜੰਜੂ ਨੂੰ ਕੋਈ ਉਤਾਰ ਨਹੀਂ ਸਕੇਗਾ। ਜਿਹੜੇ ਮੰਦਰ ਢੱਠਦੇ ਪਏ ਨੇ, ਇਹਨਾਂ ਵਿਚ ਟੱਲ ਪਰਤ ਕੇ ਫਿਰ ਵੱਜਣਗੇ। ਇੱਥੇ ਇੱਕ ਪੰਜਾਬੀ ਦੇ ਸ਼ਾਇਰ ਨੇ ਬੜੇ ਕਮਾਲ ਦੇ ਸ਼ਬਦ ਕਹੇ ਨੇ। ਜਦੋਂ ਇਹ ਰੋਂਦੇ ਪਏ ਨੇ ਤੇ ਗੁਰਮੁਖੋ ਦੇਖੋ, ਆਪਣੀਆਂ ਦੀ ਖਾਤਰ, ਆਪਣੇ ਧਰਮ ਲਈ, ਆਪਣੀ ਕੌਮ ਲਈ, ਆਪਣੇ ਸਮਾਜ ਲਈ, ਆਪਣੀ ਬਿਰਾਦਰੀ ਲਈ, ਆਪਣੇ ਪਰਿਵਾਰ ਲਈ ਅਨੇਕਾਂ ਲੋਕ ਮਰਦੇ ਦੇਖੇ ਨੇ, ਪਰ ਜਿਹੜਾ ਤਿਲਕ ਲਾਵੇ ਵੀ ਨਾ, ਜਨੇਊ ਪਾਵੇ ਵੀ ਨਾ, ਆਰਤੀ ਉਤਾਰੇ ਵੀ ਨਾ, ਮੰਦਰ ਵਿਚ ਉਹ ਜਾ ਕੇ ਪੂਜਾ ਵੀ ਨਾ ਕਰੇ, ਤੇ ਜਿਹੜਾ ਇਹ ਸ਼ਬਦ ਕਹਿ ਨਾ ਖਮ ਹਿੰਦੂ ਨਾ ਮੁਸਲਮਾਨ, ਜਿਹੜਾ ਇਹ ਸ਼ਬਦ ਕਹਿ ਪੰਡਿਤ ਮੁੱਲਾ ਜੋਲਕ ਦੀਆ ਛਾੜ ਚਲੇ ਹਮ ਕਸ਼ੂ ਨਾ ਲੀਆ, ਹਮਰਾ ਝਗੜਾ ਰਹਾ ਨਾ ਕਹੁ, ਪੰਡਿਤ ਮੁੱਲਾ ਛਾਡੇ ਦੋ। ਉਸ ਗੁਰੂ ਨੇ ਵਿਚ ਜਦੋਂ ਇਹਨਾਂ ਦੇ ਨੇਤਰ ਦੇਖੇ ਤੇ ਇੱਥੇ ਇੱਕ ਅਦੀਬ ਨੇ ਸ਼ਬਦ ਕਹੇ ਨੇ। ਭਾਵੇਂ ਇਤਿਹਾਸ ਦੇ ਪੰਨੇ ਵਿਚ ਇਹ ਸ਼ਬਦ ਇੱਕ ਸੱਜਣ ਨੇ ਲਿਖੇ, ਪਰ ਮੈਂ ਤਾਂ ਕੋਟ ਕਰਨ ਲੱਗਾ ਕਿਉਂਕਿ ਹਰ ਇੱਕ ਕਵੀ ਦੀ, ਸ਼ਾਇਰ ਦੀ, ਇਤਿਹਾਸਕਾਰ ਦੀ ਆਪਣੀ ਉਡਾਰੀ ਵੀ ਏ। ਕਹਿਣ ਲੱਗੇ, ਬੇਟਾ ਕਿ ਮੈਂ ਸ਼ਹਾਦਤ ਦਾ ਜਾਮ ਜ਼ਰੂਰ ਪੀਆਂਗਾ, ਇਹਨਾਂ ਦਾ ਤਿਲਕ ਜੰਜੂ ਜ਼ਰੂਰ ਬਚਾਵਾਂਗਾ, ਪਰ ਤੈਨੂੰ ਪਤਾ ਸਾਡੇ ਜਾਣ ਤੋਂ ਬਾਅਦ ਪੁੱਤਰ ਤੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏਗਾ। ਰੋਂਦਿਆਂ ਵੱਲ ਇਸ਼ਾਰਾ ਕਰਕੇ ਕਿਹਾ, ਬਾਪੂ ਮੈਨੂੰ ਪਤਾ ਹੈ ਮੇਰੇ ਸਿਰ ਤੇ ਪਿਤਾ ਦਾ ਸਾਇਆ ਨਹੀਂ ਰਹਿਣਾ, ਪਰ ਮੇਰੇ ਸਿਰ ਤੋਂ ਸਾਇਆ ਉੱਠ ਜਾਏਗਾ ਤੇ ਲੱਖਾਂ ਇਹਨਾਂ ਦੇ ਬੱਚੇ ਬਚ ਜਾਣਗੇ ਜਿਨ੍ਹਾਂ ਦੇ ਸਿਰ ਉੱਤੇ ਪਿਤਾ ਦਾ ਸਾਇਆ ਕਾਇਮ ਰਹਿ ਜਾਏਗਾ। ਮੈਂ ਭਾਵੇਂ ਯਤੀਮ ਹੋ ਜਾ, ਮੇਰੇ ਯਤੀਮ ਖੋਣ ਨਾਲ ਲੱਖਾਂ ਬੱਚੇ ਯਤੀਮ ਖੋਣ ਤੋਂ ਬਚ ਜਾਣਗੇ। ਸਤਿਗੁਰੂ ਨੇ ਸੁਣਿਆ ਤੇ ਨਾਲ ਹੀ ਮੁਸਕਰਾ ਕੇ ਕਹਿ ਦਿੱਤਾ, ਪੰਜਾਬੀ ਦਾ ਸ਼ਾਇਰ ਲਿਖਦਾ ਹੈ, ਕਹਿਣ ਲੱਗੇ, ਸਤਿਗੁਰੂ ਕਿਹਾ, ਸਾਰੇ ਜਿੰਨੇ ਵਿਦਵਾਨ ਪੰਡਿਤ ਆਏ ਸਨ, ਕਹਿਣ ਲੱਗੇ, ਸਤਿਗੁਰੂ ਕਹਿਣ ਲੱਗੇ, ਤੁਸੀਂ ਆਪਣੇ ਘਰਾਂ ਨੂੰ ਚਲੇ ਜਾਓ ਤੇ ਜਾ ਕੇ ਸ਼ੇਰ ਅਫਗਾਨ ਨੂੰ ਇੱਕ ਗੱਲ ਕਹਿ ਦਿਓ ਕਿ ਸਾਡਾ ਆਗੂ ਗੁਰੂ ਤੇਗ ਬਹਾਦਰ ਹੈ। ਮੈਂ ਕਹਿੰਦਾ, ਇਹ ਹਿੰਦੁਸਤਾਨ ਦੀ ਧਰਤੀ, ਜਿੱਦਣ ਤੇਰੇ ਤੇ ਮੁਸੀਬਤ ਪਈ, ਤੂੰ ਫਰਿਆਦ ਗੁਰੂ ਨਾਨਕ ਦੇ ਦਰ ਤੇ ਕੀਤੀ ਤੇ ਜਦੋਂ ਤੂੰ ਗੁਰੂ ਨਾਨਕ ਨੂੰ ਆਗੂ ਬਣਾ ਕੇ ਤੁਰੀ ਤੇ ਗੁਰੂ ਨਾਨਕ ਨੇ ਤੇਰੇ ਖੰਜੂ ਪੂੰਝ ਕੇ ਤੈਨੂੰ ਖੇੜੇ ਦਿੱਤੇ, ਅੱਜ ਵੀ ਜੇ ਤੇਰੇ ਕੋਈ ਖੰਜੂ ਪੂੰਝ ਸਕਦਾ ਤੇ ਕੇਵਲ ਗੁਰੂ ਤੇਗ ਬਹਾਦਰ ਦਾ ਘਰ ਹੀ ਪੂੰਝ ਸਕਦਾ। ਸ਼ਬਦ ਕਿਹਾ, ਸਤਿਗੁਰੂ ਕਿਹਾ, ਬੱਚਿਓ ਤੁਸੀਂ ਘਰੀ ਜਾਵੋ। ਪੰਜਾਬੀ ਦੇ ਸ਼ਬਦਾਂ ਵੱਲ ਧਿਆਨ ਦੇਣਾ, ਸਤਿਗੁਰੂ ਕਿਹਾ, ਬੱਚਿਓ ਤੁਸੀਂ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਵਾਂਗਾ ਮੈਂ, ਹਿੰਦੂ ਧਰਮ ਦੇ ਬੁੱਝ ਰਹਿ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ। ਘਬਰਾਇਓ ਨਾ, ਤੁਹਾਡੇ ਸੱਤ ਨੂੰ, ਤੁਹਾਡੀ ਪਤ ਨੂੰ, ਤੁਹਾਡੀ ਇੱਜ਼ਤ ਨੂੰ,
ਤੁਹਾਡੀ ਆਰਤੀ ਨੂੰ ਮੈਂ ਬਚਾਂਗਾ। ਸਤਿਗੁਰੂ ਕਿਹਾ ਬੱਚਿਓ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਂਗਾ ਮੈਂ। ਹਿੰਦੂ ਧਰਮ ਦੇ ਬੁੱਝੜੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ। ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ। ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ ਹੈ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿਣ ਲੱਗੇ, ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਹਿੰਦੂ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ। ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ ਹੈ। ਗੁਰੂ ਤੇਗ ਬਹਾਦਰ ਜੀ ਨੇ ਤੋਰ ਦਿੱਤਾ, ਤੁਸੀਂ ਜਾਓ, ਮੈਂ ਤੁਹਾਡੀ ਥਾਂ ਤੇ ਦਿੱਲੀ ਜਾਵਾਂਗਾ। ਗੁਰਮੁਖੋ, ਇਧਰ ਚਲੇ ਗਏ ਨੇ ਇਹ ਦੁਖੀ ਬਿਪਰ। ਸ਼ੇਰ ਅਫਗਾਨ ਨੂੰ ਮਿਲੇ, ਕਹਿਣ ਲੱਗਾ ਦੱਸੋ ਹੁਣ ਇਸਲਾਮ ਕਬੂਲ ਕਰੋਗੇ, ਮੌਤ ਕਬੂਲ ਕਰੋਗੇ, ਦੋਨਾਂ ਵਿੱਚੋਂ ਕਿਨੂੰ ਚੁਣਿਆ ਹੈ? ਤੇ ਕਿਰਪਾ ਰਾਮ ਪੰਡਿਤ ਨੇ ਅੱਗੇ ਹੋ ਕੇ, ਜਿਹੜੇ ਬੁੱਲ ਡਰਦੇ ਸਨ, ਥਿੜਕਦੇ ਸਨ, ਅੱਖਾਂ ਜਿਹੜੀਆਂ ਰੋ ਰੋ ਕੇ ਸੁੱਕ ਗਿਆ ਸੀ ਪਾਣੀ, ਸ਼ੇਰ ਅਫਗਾਨ ਦੇ ਸਾਹਮਣੇ ਖਲੋ ਕੇ ਕਹਿਣ ਲੱਗੇ, ਸਾਡਾ ਆਗੂ ਗੁਰੂ ਤੇਗ ਬਹਾਦਰ ਹੈ। ਜੇ ਗੁਰੂ ਤੇਗ ਬਹਾਦਰ ਜੀ ਨੂੰ ਤੁਸੀਂ ਇਸਲਾਮ ਵਿੱਚ ਲੈ ਆਓ ਤੇ ਅਸੀਂ ਆਪਣੇ ਆਪ ਹੀ ਇਸਲਾਮ ਨੂੰ ਕਬੂਲ ਕਰਾਂਗੇ। ਕਿਉਂਕਿ ਪਤਾ ਸੀ ਹੁਣ ਪੱਲਾ ਉਹਦਾ ਪਕੜਿਆ ਹੈ ਜਿਹਦਾ ਸਿਰ ਤਾਂ ਧੜ ਤੋਂ ਅਲੈਦਾ ਹੋ ਸਕਦਾ ਹੈ, ਪਰ ਚੇਤੇ ਰੱਖਿਓ ਜਿਹੜਾ ਕਦੀ ਕਿਸੇ ਦੀ ਝੋਕੇ ਈ ਨਹੀਂ ਮੰਨੇਗਾ। ਇਧਰ ਸ਼ੇਰ ਅਫਗਾਨ ਨੇ ਇਹ ਸੁਨੇਹਾ ਔਰੰਗਜ਼ੇਬ ਨੂੰ ਦੇ ਦਿੱਤਾ। ਔਰੰਗਜ਼ੇਬ ਉਸ ਵੇਲੇ ਹਸਨ ਅਬਦਾਲ ਵਿੱਚ ਸੀ, ਜਿਹਨੂੰ ਆਪਾਂ ਪੰਜਾ ਸਾਹਿਬ ਕਹਿੰਦੇ ਹਾਂ। ਔਰੰਗਜ਼ੇਬ ਨੂੰ ਸੁਨੇਹਾ ਮਿਲ ਗਿਆ ਕਿ ਕਸ਼ਮੀਰ ਦੇ ਵਿਦਵਾਨ ਪੰਡਿਤਾਂ ਦੀ ਅਗਵਾਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪੈ ਕਰਦੇ। ਗੁਰਮਖੋ, ਇਧਰ ਔਰੰਗਜ਼ੇਬ ਨੇ ਕਿਹਾ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫ਼ਤਾਰ ਕੀਤਾ ਜਾਏ। ਸ਼ੇਰ ਅਫਗਾਨ ਨੂੰ ਕਹਿ ਦਿੱਤਾ ਦਿੱਲੀ ਦੀ ਹਕੂਮਤ ਵਿੱਚੋਂ ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫਤਾਰੀ ਦੀ ਗੱਲ ਚੱਲੀ। ਸਤਿਗੁਰੂ ਗੁਰੂ ਤੇਗ ਬਹਾਦਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਆਪ ਤਵੱਜੋ ਦੇਣੀ ਗੁਰਮਖੋ, ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲਣ ਲੱਗੇ ਨੇ। ਇਹ ਵੀ ਪਤਾ ਹੈ ਕਿ ਦਿੱਲੀ ਗਿਆ ਹੋਇਆ ਨੇ ਪਰਤ ਕੇ ਆਉਣਾ ਨਹੀਂ। ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਚੱਲਣ ਤੋਂ ਪਹਿਲਾਂ ਆਪਣੇ ਸਿੱਖ ਇਕੱਠੇ ਕੀਤੇ ਨੇ। ਇਨ੍ਹਾਂ ਸਿੱਖਾਂ ਵਿੱਚੋਂ ਪੰਜ ਸਿੱਖ ਗੁਰੂ ਤੇਗ ਬਹਾਦਰ ਜੀ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਨੂੰ ਗਏ। ਉਹ ਪੰਜਾਂ ਵਿੱਚੋਂ ਨੇ ਮੇਰੇ ਗੁਰੂ ਕੇ ਦੀਵਾਨ ਭਾਈ ਮਤੀ ਦਾਸ ਜੀ, ਮੇਰੇ ਗੁਰੂ ਕੇ ਵਿਦਵਾਨ ਭਾਈ ਸਤੀ ਦਾਸ ਜੀ ਤੇ ਮੇਰੇ ਗੁਰੂ ਕਾ ਪਿਆਰਾ ਭਾਈ ਸਾਹਿਬ ਭਾਈ ਦਿਆਲਾ ਜੀ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਸਾਹਿਬ ਭਾਈ ਦਿਆਲਾ ਜੀ ਤੇ ਚੌਥੇ ਸਿੱਖ ਨੇ ਭਾਈ ਉਦੈ ਜੀ, ਪੰਜਵੇਂ ਸਿੱਖ ਨੇ ਭਾਈ ਗੁਰਦਿੱਤਾ ਜੀ। ਇਹ ਸਾਰੇ ਸੱਜਣ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਜਦੋਂ ਚੱਲਣ ਲੱਗੇ ਨੇ, ਗੁਰਮਖੋ ਅਸੀਂ ਸਾਖੀ ਕਰਕੇ ਚਲੇ ਜਾਵਾਂਗੇ। ਆਖਰ ਉਸ ਮਾਂ ਦਾ ਅੰਦਰ ਦੇਖੋ, ਮਾਤਾ ਨਾਨਕੀ ਦਾ, ਜਿਨੇ ਆਪਣੇ ਪੁੱਤਰ ਨੂੰ ਸੀਨੇ ਨਾਲ ਲਾ ਕੇ ਪਾਲਿਆ, ਜਿਨੇ ਗੋਲੀਆਂ ਚੱਲੀਆਂ ਤੇ ਆਪ ਸਾਹਮਣੇ ਖਲੋ ਕੇ ਗੋਲੀ ਚਲਾਉਣ ਵਾਲੇ ਨੂੰ ਵੰਗਾਰਿਆ, ਜਿਨੇ ਬਕਾਲੇ ਸਾਹਿਬ ਦੀ ਬਾਬਾ ਬਕਾਲਾ ਜੀ ਦੀ ਧਰਤੀ ਤੇ ਪੁੱਤਰ ਭਗਤੀ ਕਰਦਾ ਹੈ, ਆਪ ਬਾਹਰ ਖਲੋਤੀ ਪੁੱਤਰ ਦਾ ਪਹਿਰਾ ਪੀ ਦਿੰਦੀ ਹੈ, ਉਸ ਬੁੱਢੜੀ ਮਾਂ ਦਾ ਅੰਦਰ ਕਿਸ ਤਰ੍ਹਾਂ ਹੋਵੇਗਾ ਕਿ ਜਦੋਂ ਅੱਜ ਪੁੱਤਰ ਦਿੱਲੀ ਚੱਲਿਆ ਹੈ। ਇਹ ਵੀ ਪਤਾ ਹੈ ਕਿ ਔਰੰਗਜ਼ੇਬ ਮਤਸਵੀ ਨੇ ਤਾਂ ਸੱਕੇ ਬਾਪ ਨੂੰ ਨਹੀਂ ਬਖਸ਼ਿਆ, ਉਹਨੇ ਮੇਰੇ ਪੁੱਤਰ ਉੱਤੇ ਜ਼ੁਲਮ ਜ਼ਰੂਰ ਟਾਣਾ ਹੈ। ਸਾਹਿਬ ਗੁਰੂ ਤੇਗ ਬਹਾਦਰ ਚੱਲਣ ਤੋਂ ਪਹਿਲਾਂ ਮਾਤਾ ਨਾਨਕੀ ਜੀ ਨੂੰ ਮਿਲੇ ਨੇ, ਮਾਤਾ ਦੇ ਚਰਨਿਆਂ ਵਿੱਚ ਨਮਸਕਾਰ ਕੀਤੀ। ਮਾਂ ਨੇ ਮਰਿਆਦਾ ਨਿਭਾਉਂਦਿਆਂ ਹੋਇਆਂ ਆਪਣੇ ਪੁੱਤਰ ਦੇ ਸੀਸ ਦੇ ਉੱਤੇ ਆਪਣੇ ਦੋਨੋਂ ਹੱਥ ਰੱਖੇ ਨੇ, ਮਸਤਕ ਚੁੰਮ ਕੇ ਕਿਹਾ, ਮੇਰੇ ਲਾਲ ਜੀ, ਗੁਰੂ ਨਾਨਕ ਸਾਹਿਬ ਦੀਆਂ ਬਰਕਤਾਂ ਤੁਹਾਡੇ ਕੋਲ ਨੇ, ਤੁਹਾਡਾ ਰਾਖਾ ਆਪ ਪਰਮਾਤਮਾ ਹੈ। ਸਾਹਿਬ ਗੁਰੂ ਤੇਗ ਬਹਾਦਰ ਜੀ ਕੋਲ ਮਾਤਾ ਗੁਜਰੀ ਜੀ ਆਏ ਨੇ। ਸਤਿਗੁਰੂ ਨੇ ਦੇਖ ਕੇ ਸ਼ਬਦ ਕਿਹਾ, ਦੇਖੋ ਸੀ ਭਾਵੇਂ ਗੁਰੂ ਤੇਗ ਬਹਾਦਰ ਜੀ ਦੀ ਭਗਤੀ ਦੀ ਗੱਲ ਕਰਨੇ ਆ। ਗੁਰਮਖੋ, ਮਾਤ ਗੁਜਰੀ ਦੀ ਕਮਾਈ, ਮਾਂ ਗੁਜਰੀ ਦੀ ਭਗਤੀ ਕੋਈ ਥੋੜੀ ਨਹੀਂ। ਪਤੀ ਅੰਦਰ ਭਗਤੀ ਕਰਦਾ, ਕਿਤੇ ਵੀ ਨਹੀਂ ਮਿਲਿਆ ਕਿ ਮਾਤ ਗੁਜਰੀ ਨੇ ਕਿਤੇ ਇਹ ਗਿਲਾ ਕਰਕੇ ਕਿਹਾ ਹੋਵੇ ਕਿ ਤੁਸੀਂ ਸਾਰਾ ਦਿਨ ਅੰਦਰ ਬੈਠੇ ਰਹਿੰਦੇ ਹੋ, ਕਿਤੇ ਨਹੀਂ। ਜੇ ਪਤੀ ਭੋਰੇ ਵਿੱਚ ਬੈਠਾ ਤੇ ਤਾਂ ਵੀ ਸੱਤ ਬਚਨ, ਜੇ ਪਤੀ ਪੁੱਤਰ ਨੇ ਜਨਮ ਲੈਣਾ ਹੈ ਤੇ ਆਪ ਪਟਨਾ ਸਾਹਿਬ ਕਹਿ ਗਏ ਨੇ ਤੁਸੀਂ ਰੁਕੋ ਤੇ ਆਪ ਢਾਕੇ ਨੂੰ ਚਲੇ ਗਏ ਤਾਂ ਵੀ ਪਤੀ ਦੇ ਹੁਕਮ ਨੂੰ ਮੰਨਿਆ ਸੱਤ ਬਚਨ, ਜੇ ਪਤੀ ਨੇ ਆ ਕੇ ਕਿਹਾ ਕਿ ਤੁਸੀਂ ਪਟਨਾ ਸਾਹਿਬ ਰੁਕੋ ਅਸੀਂ ਪੰਜਾਬ ਜਾ ਕੇ ਤੁਹਾਨੂੰ ਬੁਲਾਵਾਂਗੇ ਕੋਈ ਗਿਲਾ ਸ਼ਿਕਵਾ ਨਹੀਂ ਤਾਂ ਵੀ ਸੱਤ ਬਚਨ। ਤੇ ਅੱਜ ਗੁਰੂ ਤੇਗ ਬਹਾਦਰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲਣ ਲੱਗੇ ਨੇ ਤੇ ਮਾਤ ਗੁਜਰੀ ਜੀ ਕੋਲ ਆਏ ਨੇ ਤੇ ਕੋਲ ਖਲੋਤਿਆਂ ਨੂੰ ਕਿਹਾ ਸੰਸਾਰ ਦਾ ਪ੍ਰਵਾਹ ਹੈ ਤਿਣਕੇ ਇਕੱਠੇ ਹੁੰਦੇ ਨੇ ਤੇ ਇੱਕ ਦਿਨ ਵਿਛੜ ਜਾਂਦੇ ਨੇ, ਜੋ ਆਇਆ ਉਹਨੇ ਸੰਸਾਰ ਤੋਂ ਜਾਣਾ ਜ਼ਰੂਰ ਹੈ ਪਰ ਚੇਤੇ ਰੱਖਿਓ ਜਾਣ ਜਾਣ ਵਿੱਚ ਅੰਤਰ ਹੈ। ਜੇ ਸਾਈਂ ਦੇ ਚਰਨਾਂ ਵਿੱਚ ਜੁੜੇ ਰਹਾਂਗੇ ਤੇ ਉਸ ਅਕਾਲ ਪੁਰਖ ਦੀ ਗੋਦ ਨਸੀਬ ਹੋਏਗੀ ਤੇ ਤੁਰ ਲੱਗਿਆ ਇਹ ਸ਼ਬਦ ਕਹਿ ਸਨ ਮੇਰੇ ਪੁੱਤਰ ਦੀ ਪਾਲਣਾ ਨਾਲ ਕਰਨਾ ਨਿਆਲ ਇਹਦਾ ਧਿਆਨ ਰੱਖਣਾ ਅਸੀਂ ਝੱਲੇ ਹਾਂ। ਤੇ ਮਾਤ ਗੁਜਰੀ ਜੀ ਨੇ ਆਪਣੇ ਸਿਰ ਦੇ ਸੁਹਾਗ ਨੂੰ, ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਗੁਰਮੁਖੋ, ਦਰਦੀ ਸਾਹਿਬ ਕਹਿੰਦੇ ਸਨ ਗਾਇਤਰੀ ਪੜਨ ਲੱਗੀਏ ਮੇਰੀਏ ਭੈਣੇ, ਸਿਰ ਵਿੱਚ ਸੰਧੂਰ ਪਾਉਣ ਲੱਗੀਏ ਮੇਰੀਏ ਭੈਣੇ, ਮੰਦਰ ਵੀ ਜਾਣ ਲੱਗੀਏ ਮੇਰੀਏ ਭੈਣੇ, ਮਾਤ ਗੁਜਰੀ ਦੇ ਚਰਨਾਂ ਵਿੱਚ ਮੱਥਾ ਟੇਕੀ ਕਿਉਂਕਿ ਤੇਰੇ ਸਿਰ ਦਾ ਸੰਧੂਰ ਉਹਨੇ ਆਪਣੇ ਸਿਰ ਦਾ ਸੁਹਾਗ ਦੇ ਕੇ ਕਾਇਮ ਕੀਤਾ ਸੀ। ਗੁਰਮੁਖ ਮਾਤਾ ਗੁਜਰੀ ਕੋਲੋਂ ਗੁਰੂ ਤੇਗ ਬਹਾਦਰ ਦੀ ਤੁਰੇ ਨੇ ਆਪਣੀ ਸੁਰਤ ਨੂੰ ਲੈ ਚਲੋ ਆਨੰਦਪੁਰ ਸਾਹਿਬ ਦੀ ਧਰਤੀ ਤੇ, ਦੇਖੋ ਆਓ ਮੇਰੇ ਗੁਰੂ ਤੇਗ ਬਹਾਦਰ ਪਹਿਲਾਂ ਮਾਤ ਨਾਨਕੀ ਨੂੰ ਮਿਲੇ, ਆਪਣੇ ਮਹਿਲ ਮਾਤਾ ਗੁਜਰੀ ਕੋਲ ਗਏ, ਪੁੱਤਰ ਗੋਬਿੰਦ ਰਾਏ ਕੋਲ ਆਏ ਨੇ ਤੇ ਤੁਰਦਿਆਂ ਇਹ ਸ਼ਬਦ ਕਹਿ ਸਨ ਕਿ ਮੇਰੇ ਲਾਲ ਜੀ, ਜਿਹਦੇ ਘਰ ਵਿੱਚ ਤੇਰੇ ਵਰਗਾ ਆਗਿਆਕਾਰੀ ਪੁੱਤਰ, ਤੇਰੇ ਵਰਗਾ ਅੰਦਰ ਦੀ ਦ੍ਰਿੜਤਾ ਵਾਲਾ ਪੁੱਤਰ ਹੋਵੇ, ਉਹਨੂੰ ਪਿਛੇ ਫਿਕਰ ਕੋਈ ਚਿੰਤਾ ਝੋਰਾ ਕਾਹਦਾ ਹੈ। ਹਜ਼ੂਰ ਜਦੋਂ ਤੁਰੇ ਨੇ, ਆਨੰਦਪੁਰ ਦੀ ਸੰਗਤ ਵਿਦਿਆ ਕਰਨ ਆਈ, ਹਜ਼ੂਰ ਆਨੰਦਪੁਰ ਸਾਹਿਬ ਤੋਂ ਥੋੜਾ ਜਿਹਾ ਬਾਹਰ ਨਿਕਲੇ ਤੇ ਨਾਲ ਕੀ ਇੱਕ ਲਕੀਰ ਖਿੱਚ ਕੇ ਕਹਿ ਦਿੱਤਾ ਕਿ ਸਾਡੇ ਪਿੱਛੇ ਹੋਰ ਕੋਈ ਨਾ ਆਇਆ ਜੇ, ਤਿੰਨ ਗੁਰੂ ਕੇ ਸ਼ਹੀਦ ਹੋਣ ਵਾਲੇ ਸਿੱਖ। ਗੁਰਮੁਖੋ ਭਾਈ ਉਦਾ, ਭਾਈ ਗੁਰਦਿੱਤਾ, ਕਈ ਸੱਜਣਾਂ ਨੇ ਭਾਈ ਜੈਤੇ ਦਾ ਵੀ ਜ਼ਿਕਰ ਕੀਤਾ। ਹਜ਼ੂਰ ਆਨੰਦਪੁਰ ਸਾਹਿਬ ਤੋਂ ਚੱਲੇ ਨੇ, ਇੱਥੇ ਲਾਲਾ ਦੌਲਤ ਰਾਏ ਉਹਨਾਂ ਨੇ ਬੜੀ ਸੋਹਣੀ ਇੱਕ ਗੱਲ ਕਹੀ। ਉਹ ਕਹਿੰਦੇ ਨੇ ਅੱਜ ਤੱਕ ਇਹ ਤਾਂ ਸੁਣਿਆ ਸੀ ਕਿ ਉਲਟੀ ਗੰਗਾ ਵਹਾ ਦੇਣੀ, ਪਰ ਇਹ ਨਹੀਂ ਸੀ ਸੁਣਿਆ ਕਿ ਉਲਟੀ ਗੰਗਾ ਵਹਾਉਣ ਦੇ ਅਰਥ ਕੀ ਨੇ। ਉਹ ਲਿਖਦੇ ਨੇ ਆਜ ਤੱਕ ਯੇ ਤੋ ਸੁਨਾ ਹੈ ਕਿ ਕਾਤਲ ਮਕਤੂਲ ਕੇ ਪਾਸ ਜਾਏ। ਕਾਤਲ ਦਾ ਅਖਰੀ ਅਰਥ ਜਿਹਨੇ ਕਤਲ ਕਰਨਾ ਤੇ ਮਕਤੂਲ ਦਾ ਅਰਥ ਹੁੰਦਾ ਜਿਹਦਾ ਕਤਲ ਹੋਣਾ ਹੈ। ਕਹਿੰਦੇ ਨੇ ਅੱਜ ਤੀਕਰਾਂ ਜਿਹਨੇ ਕਤਲ ਕਰਨਾ ਹੈ ਉਹ ਖੁਦ ਆਪ ਚੱਲ ਕੇ ਜਾਂਦਾ ਮਕਤੂਲ ਦੇ ਘਰ, ਜਿਹਦਾ ਕਤਲ ਕਰਨਾ ਉਹਦੇ ਘਰ ਕਾਤਲ ਚੱਲ ਕੇ ਗਿਆ। ਪਰ ਕਹਿੰਦਾ ਦੁਨੀਆਂ ਵਿੱਚ ਪਹਿਲੀ ਮਿਸਾਲ ਹੈ ਕਿ ਗੁਰੂ ਤੇਗ ਬਹਾਦਰ ਸਿਰ ਤੇ ਖੱਪਣ ਪਾਣ ਕੇ ਆਪ ਕਾਤਲ ਦੇ ਘਰ ਜਾ ਕੇ ਉਹਦੀ ਕਤਲਗਾਹ ਦੇ ਵਿੱਚ ਉਹਨੂੰ ਆਵਾਜ਼ ਮਾਰਨ ਚੱਲੇ। ਆਜ ਤੱਕ ਯੇ ਤੋ ਸੁਨਾ ਹੈ ਕਿ ਕਾਤਲ ਮਕਤੂਲ ਕੇ ਪਾਸ ਜਾਏ, ਯੇ ਨਹੀਂ ਕਿ ਮਕਤੂਲ ਕਾਤਲ ਕੇ ਪਾਸ ਜਾਏ। ਐਸਾ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਉਲਟੀ ਗੰਗਾ ਵਹਾ ਦੀ, ਉਲਟੀ ਗੰਗਾ ਵਖਾ ਦਿੱਤੀ। ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ, ਕੀਰਤਪੁਰ ਸਾਹਿਬ ਆ ਕੇ ਵੱਡਿਆਂ ਦੇ ਅਸਥਾਨ ਤੇ ਦਰਸ਼ਨ ਮੇਲੇ ਕੀਤੇ, ਕੀਰਤਪੁਰ ਸਾਹਿਬ ਤੋਂ ਚੱਲਦਿਆਂ ਰੋਪੜ ਪਾਰ ਕੀਤਾ। ਇੱਥੇ ਸਿੱਖ ਵਿਦਵਾਨ ਕੁਝ ਮਲਕਪੁਰਖ ਤੋਂ ਗ੍ਰਿਫਤਾਰੀ ਲਿਖਦੇ ਨੇ, ਪਰ ਜਿਹੜੀ ਰਵਾਇਤ ਹੈ ਆਗਰੇ ਦੀ ਧਰਤੀ ਦੀ ਆਪਾਂ ਉਸ ਨੂੰ ਆਧਾਰ ਬਣਾਇਆ ਹੈ। ਖਜ਼ੂਰ ਸੈਫਾਬਾਦ ਰੁਕੇ ਨੇ, ਸੈਫ ਖਾਨ ਨੇ ਰੱਜ ਕੇ ਸੇਵਾ ਕੀਤੀ। ਇੱਥੇ ਸੈਫਾਬਾਦ ਜਿਹਨੂੰ ਹੁਣ ਅਸੀਂ ਪਟਿਆਲਾ ਸ਼ਬਦ ਵੀ ਵਰਤਨੇ ਪਏ, ਹਜ਼ੂਰ ਇਸੇ ਧਰਤੀ ਤੇ ਭਾਗ ਲਾ ਕੇ ਗਏ। ਸੈਫਾਬਾਦ ਤੋਂ ਅੱਗੇ ਚੱਲਦੇ ਹੋਏ ਆਗਰੇ ਦੀ ਧਰਤੀ ਤੇ ਪਹੁੰਚੇ। ਪਤਾ ਹੈ ਕਿ ਹੁਣ ਗ੍ਰਿਫਤਾਰੀ ਦੇਣੀ ਏ ਤੇ ਹਸਨ ਅਲੀ ਇੱਥੇ ਬਜ਼ੁਰਗ ਮੁਸਲਮਾਨ ਸੀ, ਉਹਨੂੰ ਪਤਾ ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫਤਾਰੀ ਦਾ ਇਨਾਮ ਹੈ। ਚਿੱਤ ਵਿੱਚ ਆਇਆ ਮਨਾ ਕਿ ਮੈਂ ਭੁੱਖਾ ਗਰੀਬ ਹਾਂ, ਘਰ ਵਿੱਚ ਤਨ ਧੱਕਣ ਨੂੰ ਬਸਤਰ ਨਹੀਂ, ਘਰ ਵਿੱਚ ਦੌਲਤ ਨਹੀਂ, ਤੇ ਜੇ ਗੁਰੂ ਤੇਗ ਬਹਾਦਰ ਜੀ ਨੇ ਗ੍ਰਿਫਤਾਰ ਹੀ ਹੋਣਾ ਹੈ ਤੇ ਜੇ ਕਿਤੇ ਮੇਰੇ ਰਾਹੀਂ ਹੋ ਜਾਣ ਤੇ ਮੇਰੇ ਗਰੀਬ ਦੇ ਘਰ ਨੂੰ ਭਾਗ ਲੱਗ ਜਾਏ। ਗੁਰੂ ਤੇਗ ਬਹਾਦਰ ਜੀ ਨੇ ਸਿੱਖ ਤਵਾਰੀਖ ਦੇ ਕੁਝ ਪੰਨੇ ਬੋਲਦੇ ਨੇ ਕਿ ਆਗਰੇ ਦੀ ਧਰਤੀ ਤੇ ਹਸਨ ਅਲੀ ਰਹੀ ਆਪਣੀ ਗ੍ਰਿਫਤਾਰੀ ਦਿੱਤੀ ਹੈ। ਦਿੱਲੀ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਹੈ। ਉਹ ਹਵੇਲੀ ਜਿਹੜੀ ਅੱਤ ਦੀ ਡਰਾਵਣੀ ਹੈ, ਉਹ ਹਵੇਲੀ ਜਿਹਦੇ ਵਿੱਚ ਲੋਕ ਕਹਿੰਦੇ ਨੇ ਭੂਤ ਪ੍ਰੇਤਾਂ ਦਾ ਵਾਸਾ ਹੈ, ਜਿਹਦੇ ਵਿੱਚ ਉਹ ਵੱਧ ਰੂਹਾਂ ਨੇ ਜਿਹੜਾ ਇੱਕ ਵਾਰੀ ਹਵੇਲੀ ਵਿੱਚ ਆ ਜਾਏ ਉਹਨੂੰ ਖਤਮ ਕਰ ਦਿੰਦੀਆਂ ਨੇ। ਗੱਲ ਤਾਂ ਸਿਰਫ ਡਰਾਵਣੀ ਹਵੇਲੀ ਦੀ ਸੀ। ਗੁਰੂ ਤੇਗ ਬਹਾਦਰ ਸੱਚੀ ਸਰਕਾਰ ਹਵੇਲੀ ਵਿੱਚ ਆਏ, ਇੱਥੇ ਪ੍ਰੋਗਰਾਮ ਬਣਾਇਆ ਗਿਆ ਭਾਈ ਉਦਾਂ ਤੇ ਭਾਈ ਗੁਰਦਿੱਤਾ, ਇਹ ਪਹਿਲੀ ਵੱਖ ਹੋ ਗਏ ਨੇ। ਭਾਈ ਗੁਰਦਿੱਤਾ ਜੀ ਇਹ ਬਾਬਾ ਗੁਰਦਿੱਤਾ ਨਹੀਂ, ਇਹ ਭਾਈ ਗੁਰਦਿੱਤਾ ਉਹ ਨੇ ਬਾਬਾ ਬੁੱਢਾ ਜੀ ਦੀ ਅੰਸ ਬੰਸ ਵਿੱਚੋਂ। ਇਹਨੇ ਕਿਹਾ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇੰਨਾ ਵੱਡਾ ਭਾਣਾ ਵਰਤਾਣਾ ਜੇ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਣਾ, ਕਿਰਪਾ ਕਰੋ ਮੈਂ ਤੁਹਾਡੇ ਨਾਲ ਹੀ ਸੰਸਾਰ ਤੋਂ ਕੂਚ ਕਰ ਜਾਵਾਂ। ਤਿੰਨ ਸਿੱਖ ਅੱਜ ਹਵੇਲੀ ਵਿੱਚ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਸਾਹਿਬ ਭਾਈ ਦਿਆਲਾ ਜੀ। ਗੁਰੂ ਤੇਗ ਬਹਾਦਰ ਜੀ ਨੂੰ ਨਾ ਕੋਈ ਪ੍ਰਸ਼ਾਦ ਪਾਣੀ, ਭੁੱਖੇ ਪਿਆਸੇ ਰੱਖਿਆ ਗਿਆ ਹੈ। ਭਾਵੇਂ ਤਵਾਰੀਖ ਦੇ ਪੰਨੇ ਬੋਲਦੇ ਨੇ ਕਿ ਕੁਝ ਸੱਜਣਾ ਨੇ ਆਪਣੇ ਵੱਲੋਂ ਖਾਣ ਵਾਸਤੇ ਗੁਰੂ ਸਾਹਿਬ ਜੀ ਦੀ ਖੁਰਾਕ ਦਾ ਪ੍ਰਬੰਧ ਕੀਤਾ, ਪਰ ਹਕੀਕਤ ਇਹ ਵੇ ਕਿ ਇਹ ਤਾਂ ਘਟਨਾਵਾਂ ਨੇ ਕਿ ਭੂਤ ਪ੍ਰੇਤ ਆਏ ਮੇਵੇ ਲੈ ਕੇ ਆ ਗਏ, ਨਹੀਂ ਮਨੋਕਲਪਤ ਬਾਤ ਨਹੀਂ। ਗੁਰਮਖੋ, ਗੁਰੂ ਤੇਗ ਬਹਾਦਰ ਜੀ ਨੂੰ ਡਰਾਵਣੀ ਹਵੇਲੀ ਵਿੱਚ ਰੱਖਿਆ ਗਿਆ, ਕਿੰਨੇ ਮੇਵੇ ਖਵਾਣੇ ਸਨ, ਕਿੰਨੇ ਉਥੇ ਬਦਾਮ ਲਿਆਉਣੇ ਸਨ। ਮੇਰੀ ਸੱਚੀ ਸਰਕਾਰ ਦੇ ਲਈ ਤਾਂ ਉਹ ਪਿੰਜਰਾ ਤਿਆਰ ਕੀਤਾ ਗਿਆ ਜਿਸ ਪਿੰਜਰੇ ਦੇ ਵਿੱਚ ਤਿੱਖੇ ਸੂਹੇ ਲਾਏ ਗਏ ਸਨ। ਨਾ ਤਾਂ ਸੱਚੇ ਪਾਤਸ਼ਾਹ ਪਿੱਛੇ ਢੋ ਲਾ ਕੇ ਖੜੇ ਹੋ ਸਕਦੇ ਸਨ, ਨਾ ਬੈਠ ਸਕਦੇ ਸਨ, ਨਾ ਇਹ ਖੱਬੇ ਨਾ ਸੱਜੇ, ਚਾਰ ਚੁਫੇਰੇ ਵਿੱਚ ਤਿੱਖੇ ਸੂਹੇ ਲਾਏ ਨੇ। ਦੱਸਣ ਵਾਲੇ ਲਿਖਣ ਵਾਲੇ ਤਾਂ ਲਿਖਦੇ ਨੇ ਕਿ ਸਿੱਧੇ ਵੀ ਖੜੇ ਨਹੀਂ ਹੋ ਸਕਦੇ, ਜੇ ਖੜੇ ਹੁੰਦੇ ਨੇ ਤੇ ਸੀਸ ਦੇ ਵਿੱਚ ਤਿੱਖੇ ਸੂਹੇ ਚੁੱਭਦੇ, ਪਿੱਛੇ ਪਿੱਠ ਪਿੱਛੇ ਵੀ ਸੂਹੇ, ਖੱਬੇ ਵੀ ਸੂਹੇ, ਸੱਜੇ ਵੀ ਸੂਹੇ ਤਿੱਖੇ ਲਾ ਦਿੱਤੇ, ਸੀਸ ਦੇ ਉੱਤੇ ਵੀ ਤਿੱਖੇ ਸੂਹੇ ਉਹਨਾਂ ਲਾਏ ਤੇ ਗੁਰੂ ਤੇਗ ਬਹਾਦਰ ਜੀ ਉੜ ਕੇ ਉਸ ਪਿੰਜਰੇ ਵਿੱਚ ਖਲੋਤੇ ਹੋਏ ਨੇ। ਤਿੰਨ ਸਿੱਖ ਦੇਖਦੇ ਪਏ ਨੇ। ਆਇਆ ਅੱਜ ਕਾਜ਼ੀ, ਉਹਨੇ ਦਿਨ ਚੜੇ ਆ ਕੇ ਸ਼ਬਦ ਕਹੇ ਨੇ। ਇਹ ਘਟਨਾਵਾਂ ਨਵੰਬਰ 1675 ਦੀਆਂ ਨੇ। ਕਹਿਣ ਲੱਗਾ ਦੇਖੋ ਤੁਹਾਡੇ ਸਾਹਮਣੇ ਮੈਂ ਤਿੰਨ ਆਪਣੇ ਵੱਲੋਂ ਸੁਝਾਅ ਰੱਖਣ ਲੱਗਾ ਵਾਂ, ਤੁਸੀਂ ਤਿੰਨਾਂ ਵਿੱਚੋਂ ਜਿਹਨੂੰ ਵੀ ਸਵੀਕਾਰ ਕਰ ਲਓ, ਇਹ ਤੁਹਾਡੀ ਆਪਣੀ ਮਰਜ਼ੀ ਹੈ। ਪੁੱਛਿਆ ਉਹ ਤਿੰਨ ਕਿਹੜੇ? ਪਹਿਲੀ ਗੱਲ ਕਹੀ ਕਿ ਕਰਾਮਾਤ ਦਿਖਾਓ, ਜੇ ਕਰਾਮਾਤ ਨਹੀਂ ਦਿਖਾਣੀ ਤੇ ਇਸਲਾਮ ਨੂੰ ਕਬੂਲ ਕਰੋ, ਜੇ ਇਸਲਾਮ ਕਬੂਲ ਨਹੀਂ ਕਰਨਾ ਤੇ ਤੀਜੀ ਗੱਲ ਕਹੀ ਕਿ ਮੌਤ ਵਾਸਤੇ ਤਿਆਰ ਹੋ ਜਾਓ। ਫਿਰ ਤਵੱਜੋ ਦੇਣੀ ਕਿ ਕਰਾਮਾਤ, ਜੇ ਕਰਾਮਾਤ ਨਹੀਂ ਇਸਲਾਮ, ਜੇ ਇਸਲਾਮ ਨਹੀਂ ਕਬੂਲ ਕਰਨਾ ਤੇ ਫਿਰ ਮੌਤ ਦੇ ਘਾਟ ਉਤਾਰੇ ਜਾਓਗੇ। ਗੁਰੂ ਤੇਗ ਬਹਾਦਰ ਕਿਰਪਾਲੂ ਜੀ ਦਾ ਉੱਤਰ ਸੀ ਕਿ ਕਰਾਮਾਤ ਕਹਿਰ ਦਾ ਨਾਮ ਹੈ, ਤੈਨੂੰ ਧਰਮ ਆਪਣਾ ਪਿਆਰਾ, ਸਾਨੂੰ ਆਪਣਾ ਪਿਆਰਾ ਹੈ, ਕਰਾਮਾਤ ਦਿਖਾਵਾਂਗੇ ਨਹੀਂ, ਇਸਲਾਮ ਕਬੂਲ ਨਹੀਂ ਕਰਨਾ। ਆ ਜਿਹੜੀ ਤੀਜੀ ਗੱਲ ਤੂੰ ਮੌਤ ਦੇ ਡਰਾਵੇ ਦੇਣਾ, ਸੱਚ ਜਾਣੀ ਅਸੀਂ ਆਨੰਦਪੁਰ ਦੀ ਧਰਤੀ ਤੋਂ ਮੌਤ ਦਾ ਖੱਫਣ ਬੰਨ ਕੇ ਹੀ ਚੱਲੇ। ਮੌਤ ਪ੍ਰਵਾਨ ਹੈ, ਚੇਤੇ ਰੱਖੀ ਇਸਲਾਮ ਤੇ ਕਰਾਮਾਤ ਨਹੀਂ। ਗੁਰੂ ਤੇਗ ਬਹਾਦਰ ਜੀ ਨੂੰ ਫਿਰ ਹਵੇਲੀ ਵਿੱਚ ਵਾਪਸ ਭੇਜ ਦਿੱਤਾ ਗਿਆ ਹੈ। ਗੁਰਮਖੋ, ਦਿਨ ਆ ਗਿਆ 10 ਨਵੰਬਰ 1675 ਦਾ। ਅੱਜ ਭਾਈ ਮਤੀ ਦਾਸ ਗੁਰੂ ਕੇ ਦੀਵਾਨ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਵਿੱਚ ਦੇਖਿਆ, ਨਾ ਖੜੇ ਹੋ ਸਕਦੇ ਨੇ, ਨਾ ਬੈਠ ਸਕਦੇ ਨੇ, ਨਾ ਪਿੱਛੇ ਢੋ ਲੱਗ ਸਕਦੇ ਨੇ, ਤਿੱਖੇ ਜਿਹੜੇ ਪਿੰਜਰੇ ਵਿੱਚ ਸੂਹੇ ਲੱਗੇ ਨੇ ਉਹ ਸੱਚੀ ਸਰਕਾਰ ਦੇ ਤਨ ਨੂੰ ਚੁੱਭਦੇ ਨੇ, ਤੇ ਸਿੱਖ ਤੋਂ ਗੁਰੂ ਜੀ ਨੂੰ ਪਿੰਜਰੇ ਵਿੱਚ ਦੇਖਿਆ ਨਾ ਗਿਆ ਤੇ ਸਾਹਮਣੇ ਖਲੋ ਕੇ ਕਿਹਾ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇੱਕ ਹੁਕਮ ਕਰੋ, ਜੇ ਤੂੰ ਮਿਹਰ ਕਰੇ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ, ਤੁਸੀਂ ਮੈਨੂੰ ਇੱਕ ਵਾਰੀ ਇਸ਼ਾਰਾ ਤਾਂ ਕਰੋ। ਗੁਰੂ ਤੇਗ ਬਹਾਦਰ ਜੀ ਨੇ ਸੁਣਿਆ
ਤੇ ਭਾਈ ਮਤੀ ਦਾਸ ਹੈਣ ਕੌਣ? ਮੈਂ ਥੋੜੀ ਜੀ ਉਹਨਾਂ ਦੇ ਪਿਛੋਕੜ ਸੰਬੰਧੀ ਅਰਜ਼ ਕਰਦੇ ਹਾਂ। ਗੁਰਮਖੋ, ਗੁਰੂ ਅਰਜੁਨ ਦੇਵ ਜੀ ਦਾ ਇੱਕ ਸ਼ਹੀਦ ਸਿੱਖ ਹੋਇਆ, ਉਹਦਾ ਨਾਮ ਸੀ ਭਾਈ ਪਿਰਾਗਾ, ਉਹਨਾਂ ਨੂੰ ਪਿਰਾਗ ਦਾਸ ਵੀ ਕਿਹਾ ਜਾਂਦਾ। ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਪਿਰਾਗਾ ਜੀ ਦੇ ਪੜਪੋਤੇ ਨੇ। ਇਹਨਾਂ ਦੇ ਪੜਦਾਦੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਜੰਗਾਂ ਵੀ ਸ਼ਹੀਦ ਹੋਏ ਨੇ। ਭਾਈ ਮਤੀ ਦਾਸ ਗੁਰੂ ਕੇ ਦੀਵਾਨ ਨੇ। ਇੱਕ ਥਾਂ ਤੇ ਮੈਂ ਪੜਿਆ ਹੈ, ਹੁਕਮਨਾਮੇ ਵਿੱਚ ਗੁਰੂ ਤੇਗ ਬਹਾਦਰ ਲਿਖਦੇ ਨੇ, ਮਮ ਸਹਾਇਕ ਮਿੱਤਰ ਭਾਰੀ, ਕਿ ਮਤੀ ਦਾਸ ਮੇਰਾ ਮਿੱਤਰ ਹੈ, ਮਤੀ ਦਾਸ ਮੇਰਾ ਸਹਾਇਕ ਹੈ, ਘਰ ਦਾ ਜਿਤਨਾ ਵੀ ਲੇਖਾ ਜੋਖਾ ਸੀ ਸਾਰਾ ਕੰਮ ਸਤਿਕਾਰਯੋਗ ਭਾਈ ਸਾਹਿਬ ਭਾਈ ਮਤੀ ਦਾਸ ਜੀ ਕਰਦੇ ਸਨ। ਗੁਰੂ ਕਾ ਦੀਵਾਨ ਹੈ। ਜਦੋਂ ਕਿਹਾ ਸੱਚੇ ਪਾਤਸ਼ਾਹ ਕਿਰਪਾ ਕਰ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂ, ਤੇ ਸਾਹਿਬ ਗੁਰੂ ਤੇਗ ਬਹਾਦਰ ਮੁਸਕਰਾ ਪਏ, ਕਹਿਣ ਲੱਗੇ ਭਾਈ ਮਤੀ ਦਾਸ ਇਹ ਤਾਕਤ ਇਹ ਅਜ਼ਮਤ ਇਹ ਬਲ ਕਿੱਥੋਂ ਪ੍ਰਾਪਤ ਕੀਤਾ? ਜੇ ਸੱਚੀ ਸਰਕਾਰ ਤੇਰੇ ਚਰਨਾਂ ਦੀ ਸੇਵਾ ਕਰਕੇ ਤੇਰੇ ਚਰਨਾਂ ਵਿੱਚ ਬੈਠ ਕੇ ਤੇਰੀ ਕਿਰਪਾ ਵਿੱਚੋਂ। ਕਹਿਣ ਲੱਗੇ ਮਤੀ ਦਾਸ ਜੀ ਅਜਰ ਨੂੰ ਜਰ ਲਵੋ। ਕਹਿੰਦੇ ਨੇ ਕੀ? ਜਿਸ ਦੇ ਕੋਲ ਬੈਠ ਕੇ ਤੁਹਾਡੇ ਕੋਲ ਇੰਨੀ ਕੁ ਤਾਕਤ ਆ ਗਈ, ਇੱਕ ਬੂੰਦ ਵਿੱਚ ਇੰਨੀ ਤਾਕਤ ਆ ਗਈ, ਤੇ ਸਮੁੰਦਰ ਕੋਲ ਕਿੰਨੀ ਕੁ ਤਾਕਤ ਹੋਵੇਗੀ ਜੇ ਅਸੀਂ ਅਜਰ ਨੂੰ ਜਰ ਕੇ ਬੈਠੇ ਆ? ਮਤੀ ਦਾਸ ਜੀ ਸਿੱਖੀ ਇਹੀ ਹੈ ਕਿ ਤਾਕਤ ਹੋਵੇ ਤੇ ਤਾਕਤ ਨੂੰ ਜਰ ਜਾਈਏ, ਨਾ ਆਪਣੀ ਤਾਕਤ ਦਾ ਪ੍ਰਗਟਾਵਾ ਨਾ ਕਰਿਓ। ਇਹ ਸ਼ਬਦ ਸੁਣੇ ਕਾਜੀ ਨੇ, ਇਹ ਸ਼ਬਦ ਸੁਣੇ ਦਰੋਗੇ ਨੇ, ਕਿ ਗੁਰੂ ਕਾ ਸਿੱਖ ਕਹਿੰਦਾ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਵਾਂਗਾ। ਤੇ ਗੁਰਮਖੋ 10 ਨਵੰਬਰ 1675 ਨੂੰ ਗੁਰੂ ਕੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਚਾਂਦਨੀ ਚੌਂਕ ਵਿੱਚ ਲਿਆਂਦਾ ਗਿਆ ਹੈ। ਚਾਂਦਨੀ ਚੌਂਕ ਅਸਲ ਵਿੱਚ ਇੱਕ ਕਤਲਗਾਹ ਸੀ, ਤੇ ਜਿਸ ਚੌਂਕ ਦੇ ਤੁਸੀਂ ਅੱਜ ਵੀ ਦਰਸ਼ਨ ਕਰਦੇ ਹੋ, ਇੱਥੇ ਦਿੱਲੀ ਦਾ ਹਜ਼ੂਮ ਇਕੱਠਾ ਹੋਇਆ ਸੀ। ਭਾਈ ਸਾਹਿਬ ਭਾਈ ਮਤੀ ਦਾਸ ਨੂੰ ਦੇਖਣ ਵਾਸਤੇ ਆਏ ਨੇ। ਗੁਰੂ ਤੇਗ ਬਹਾਦਰ ਜੀ ਦਾ ਪਿੰਜਰਾ ਲਿਆਂਦਾ ਗਿਆ, ਸੱਚੀ ਸਰਕਾਰ ਪਿੰਜਰੇ ਵਿੱਚ ਬੈਠੇ ਨੇ, ਤੇ ਭਾਈ ਸਾਹਿਬ ਭਾਈ ਮਤੀ ਦਾਸ ਨੂੰ ਆ ਕੇ ਕਾਜ਼ੀ ਨੇ, ਜਲਾਦ ਨੇ, ਦਰੋਗੇ ਨੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਲਿਆਂਦਾ। ਕਹਿਣ ਲੱਗੇ ਕਿ ਦਿਖਾ ਤੂੰ ਆਪਣੀ ਤਾਕਤ ਜਿਸ ਨਾਲ ਤੂੰ ਲਾਹੌਰ ਤੇ ਦਿੱਲੀ ਨੂੰ ਤਬਾਹ ਕਰ ਸਕਣਾ। ਤੇ ਭਾਈ ਮਤੀ ਦਾਸ ਮੁਸਕਰਾ ਪਏ, ਕਹਿਣ ਲੱਗੇ ਤਾਕਤਾਂ ਤਾਂ ਗੁਰੂ ਨੇ ਬਹੁਤ ਬਖਸ਼ੀਆਂ ਨੇ, ਪਰ ਚੇਤੇ ਰੱਖਿਓ ਸਭ ਤੋਂ ਵੱਡਾ ਸਿੱਖ ਦਾ ਫਰਜ਼ ਹੈ ਗੁਰੂ ਦੇ ਹੁਕਮ ਨੂੰ ਮੰਨਣਾ। ਜਿਵੇਂ ਮੇਰਾ ਗੁਰੂ ਰੱਖਦਾ ਨਾ, ਮੈਂ ਰਾਂਗਾ ਉਸੇ ਤਰ੍ਹਾਂ ਹੀ। ਕਹਿਣ ਲੱਗੇ ਫਿਰ ਜੇ ਕਰਾਮਾਤ ਨਹੀਂ ਦਿਖਾਣੀ ਤੇ ਆ ਸਾਹਮਣੇ ਦੇਖ, ਆਰੇ ਦੇ ਦੰਦੇ ਪੈ ਤਿੱਖੇ ਹੁੰਦੇ ਨੇ, ਤੈਨੂੰ ਆਰੇ ਨਾਲ ਚੀਰ ਕੇ ਦੋ ਫਾੜ ਕੀਤਾ ਜਾਏਗਾ, ਜਾਂ ਕਰਾਮਾਤ ਦਿਖਾ ਤੇ ਜਾਂ ਫਿਰ ਆਰੇ ਦੇ ਦੰਦਿਆਂ ਲਈ ਤਿਆਰ ਹੋ ਜਾਂ ਇਸਲਾਮ ਨੂੰ ਕਬੂਲ ਲੈ। ਭਾਈ ਮਤੀ ਦਾਸ ਦਾ ਉੱਤਰ ਸੀ ਕਿ ਮੈਂ ਆਰੇ ਦੇ ਦੰਦੇ ਪ੍ਰਵਾਨ ਕਰਾਂਗਾ, ਕਰਾਮਾਤ ਨੂੰ ਨਹੀਂ, ਮੈਂ ਇਸਲਾਮ ਨੂੰ ਕਬੂਲ ਨਹੀਂ ਕਰਾਂਗਾ। ਗੁਰਮਖੋ 10 ਨਵੰਬਰ 1675 ਨੂੰ ਦਿੱਲੀ ਦੇ ਲੋਕ ਦੇਖਣ ਆਏ ਨੇ, ਗੁਰੂ ਤੇਗ ਬਹਾਦਰ ਜੀ ਦਾ ਪਿੰਜਰਾ ਬਾਹਰ ਹੈ। ਮਤੀ ਦਾਸ ਜੀ ਨੂੰ ਜਦੋਂ ਕਿਹਾ ਕਿ ਦੇਖ ਹੁਣ ਤੇਰੇ ਸਾਹਮਣੇ ਸਿਰਫ ਦੋ ਚੋਣਾਂ ਨੇ, ਇੱਕ ਚੁਣ ਲੈ। ਪੁੱਛਿਆ ਕੀ? ਕਹਿਣ ਲੱਗੇ ਜਾਂ ਤਾਂ ਆਰੇ ਦੇ ਦੰਦੇ ਚੁਣ ਲੈ ਤੇ ਜਾਂ ਫਿਰ ਇਸਲਾਮ ਨੂੰ ਕਬੂਲ ਕਰ ਲੈ, ਦੁਨੀਆਂ ਦੇ ਸੁੱਖ ਮਿਲਣਗੇ। ਉਸ ਗੁਰੂ ਕੇ ਸਿੱਖ ਨੇ ਗੁਰੂ ਤੇਗ ਬਹਾਦਰ ਆਪਣੀ ਸੱਚੀ ਸਰਕਾਰ ਵੱਲ ਦੇਖਿਆ, ਕਹਿਣ ਲੱਗਾ ਉਹ ਪ੍ਰਸ਼ਨ ਕਰਨ ਵਾਲਿਆ, ਤੈਨੂੰ ਪ੍ਰਸ਼ਨ ਕਰਨ ਦੀ ਜਾਚ ਹੀ ਨਹੀਂ ਆਈ। ਤੂੰ ਕਹਿੰਦਾ ਜਾਂ ਆਰੇ ਦੇ ਦੰਦੇ ਪ੍ਰਵਾਨ ਕਰ ਤੇ ਜਾਂ ਤੂੰ ਦੁਨੀਆਂ ਦਾ ਸੁੱਖ ਲੈਣਾ ਤੇ ਇਸਲਾਮ ਨੂੰ ਕਬੂਲ ਕਰ ਲੈ। ਕਹਿਣ ਲੱਗੇ ਮੈਂ ਦੁਨੀਆਂ ਦਾ ਸੁੱਖ ਮਾਣਿਆ, ਗੁਰੂ ਕਾ ਦੀਵਾਨ ਰਿਹਾ, ਪੈਸੇ ਦੀ ਕਮੀ ਨਹੀਂ, ਪਦਾਰਥਾਂ ਦੀ ਕਮੀ ਨਹੀਂ, ਪਰ ਆਹ ਜਿਹੜੇ ਤੂੰ ਆਰੇ ਦੇ ਦੰਦੇ ਕਹਿੰਦਾ, ਮੈਂ ਅਜੇ ਤੱਕ ਇਹਨਾਂ ਦੰਦਿਆਂ ਦਾ ਸਵਾਦ ਨਹੀਂ ਚੱਖਿਆ। ਤੂੰ ਦੋ ਦੰਦੇ ਮੇਰੇ ਸਿਰ ਤੇ ਚਲਾ ਤਾਂ ਸਹੀ, ਮੈਂ ਇਹਦਾ ਸਵਾਦ ਦੇਖ ਲਵਾਂ, ਤੇ ਜੇ ਮੈਨੂੰ ਇਹੜੇ ਵਿੱਚ ਪੀੜ ਮਹਿਸੂਸ ਹੋਈ, ਦਰਦ ਮਹਿਸੂਸ ਹੋਈ, ਤੇ ਮੈਂ ਤੇਰੀ ਗੱਲ ਦੂਜੀ ਪ੍ਰਵਾਨ ਕਰਾਂਗਾ। ਦੋ ਵਿੱਚੋਂ ਇੱਕ ਦੀ ਚੋਣ ਤਾਂ ਕੀਤੀ ਜਾ ਸਕਦੀ ਹੈ
ਦੇ ਦੋਨਾਂ ਦਾ ਸਵਾਦ ਚੱਕ ਕੇ ਦੇਖਿਆ ਹੋਵੇ। ਮੇਰੇ ਸਿਰ ਤੇ ਆਰਾ ਚਲਾ ਤਾਂ ਸਹੀ, ਉਸੇ ਵੇਲੇ ਗੁਰੂ ਕੇ ਸਿੱਖੋ ਇਸ ਗੁਰੂ ਕੇ ਲਾਲ ਨੂੰ ਪਕੜਿਆ ਗਿਆ, ਇਹਨੂੰ ਤਖਤਿਆਂ ਦੇ ਵਿੱਚ ਬੀੜ ਦਿੱਤਾ ਗਿਆ ਹੈ। ਕਵੀ ਸੰਤੋਖ ਸਿੰਘ ਨੇ ਇੱਕ ਸ਼ਬਦ ਕਿਹਾ ਹੈ, ਕਹਿਣ ਲੱਗੇ ਮਤੀ ਦਾਸ ਬੁਲਾਵਨ ਕੀਨੋ, ਤਾਂ ਮਤੀ ਦਾਸ ਜੀ ਨੂੰ ਬੁਲਾਇਆ ਗਿਆ ਤੇ ਦੋ ਤਖਤਿਆਂ ਦੇ ਵਿੱਚ ਭਾਈ ਸਾਹਿਬ ਨੂੰ ਚੰਗੀ ਤਰ੍ਹਾਂ ਜਕੜ ਦਿੱਤਾ ਗਿਆ ਹੈ। ਜਲਾਦ ਆਰੇ ਦੇ ਦੰਦੇ ਪਿਆ ਤਿੱਖੇ ਕਰਦਾ ਤੇ ਭਾਈ ਮਤੀ ਦਾਸ ਆਪਣੇ ਅੰਦਰ ਨੂੰ ਟਿਕਾ ਕੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਨਮਸਕਾਰ ਪਿਆ ਕਰਦਾ ਹੈ। ਗੁਰਮੁਖੋ ਮੈਂ ਇੱਕ ਬੇਨਤੀ ਆਪ ਜੀ ਨੂੰ ਕਰਨੀ ਚਾਹਾਂਗਾ। ਕਈ ਸੱਜਣ ਇਹ ਤਰਕ ਕਰ ਬਹਿੰਦੇ ਨੇ ਕਿ ਗੁਰੂ ਜੀ ਨੇ ਆਪਣੇ ਆਪ ਨੂੰ ਬਚਾ ਕਿਉਂ ਨਾ ਲਿਆ, ਸ਼ਕਤੀ ਕਿੱਥੇ ਚਲੀ ਗਈ। ਉਹ ਗੁਰਮੁਖੋ ਕਿਹੜੀ ਸ਼ਕਤੀ ਦੀ ਗੱਲ ਕਰਦੇ ਹੋ? ਕਿ ਆਪਣੇ ਆਪ ਨੂੰ ਕਰਾਮਾਤ ਨਾਲ ਬਚਾ ਲੈਣਾ ਇਹ ਹੀ ਸ਼ਕਤੀ ਹੈ? ਕਿ ਇਹਨੂੰ ਸ਼ਕਤੀ ਨਹੀਂ ਮੰਨੋਗੇ ਕਿ ਆਰੇ ਨਾਲ ਦੋ ਟੁਕੜੇ ਹੋ ਜਾਣ ਤੇ ਫਿਰ ਵੀ ਮੂੰਹ ਗੁਰੂ ਵੱਲੋਂ ਫੇਰਿਆ ਨਾ ਜਾਏ? ਇਦੋਂ ਵੱਡੀ ਸ਼ਕਤੀ ਹੋਰ ਕੀ ਹੋਵੇਗੀ? ਕਿੰਨਾ ਕੁ ਅੰਦਰ ਦਾ ਸਿਗਤ ਹੈ। ਮੈਂ ਦੋ ਸ਼ਲੋਕ ਆਪ ਨਾਲ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਂਝੇ ਕਰਨੇ ਚਾਹੁੰਦਾ ਹਾਂ। ਮਾਂਝ ਕੀ ਵਾਰ ਤੁਸੀਂ ਪੜ੍ਹਦੇ ਹੋ, ਬਾਬੇ ਨਾਨਕ ਨੇ ਦੋ ਬਚਨ ਕਹੇ ਨੇ। ਕਹਿੰਦੇ ਨੇ ਖੇ ਪਰਮਾਤਮਾ, ਜੇ ਤੂੰ ਮੈਨੂੰ ਇੰਨਾ ਸੁੱਖ ਦੇਵੇਂ ਕਿ ਮੇਰੇ ਘਰ ਦੇ ਅੰਦਰ ਦੁੱਧ ਦੀਆਂ ਨਦੀਆਂ ਵਹਿ ਤੁਰਨ, ਮੈਨੂੰ ਦੁੱਧ ਦੀਆਂ ਨਦੀਆਂ ਨਸੀਬ ਹੋ ਜਾਣ, ਜੇ ਤੂੰ ਇੰਨਾ ਸੁੱਖ ਦੇਵੇਂ ਕਿ ਮੇਰੇ ਵਾਸਤੇ ਸਾਰੀ ਧਰਤੀ ਦੀ ਮਿੱਟੀ ਸ਼ੱਕਰ ਬਣ ਜਾਏ, ਜਿਹੜੇ ਪਹਾੜ ਨੇ ਸੋਨੇ ਚਾਂਦੀ ਹੀਰੇ ਮੋਤੀ ਬਣ ਜਾਣ, ਪਰ ਇੱਕ ਕਿਰਪਾ ਕਰੀ ਮੈਂ ਇੰਨਾ ਸੁੱਖ ਪ੍ਰਾਪਤ ਕਰ ਲਵਾਂ, ਪਰ ਮੇਰ ਕਰੀ ਤੇਰੀ ਯਾਦ ਤੇਰੇ ਨਾਮ ਦਾ ਚਾਹ ਨਾ ਮੇਰੇ ਕਿਰਦੇ ਵਿੱਚੋਂ ਭੁੱਲ ਜਾਏ। ਸਿੱਖੋ ਸਿੱਖ ਦੀ ਅਵਸਥਾ ਕੀ ਹੈ? ਪਹਿਲਾ ਸ਼ਲੋਕ ਆਉਂਦਾ ਨਦੀਆਂ ਹੋਵੇ ਧੇਣਵਾਂ, ਧੇਣ ਦਾ ਅਖਰੀ ਅਰਥ ਗਊ, ਧੇਣਵਾਂ ਦਾ ਅਰਥ ਦੁੱਧ ਦੀਆਂ ਨਦੀਆਂ। ਨਦੀਆਂ ਹੋਵੇ ਧੇਣਵਾਂ, ਸੁਮ ਹੋਵੇ ਦੁੱਧ ਘਿਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਇਨਾ ਰੂਪਾਂ ਹੋਵੇ, ਉਪਰ ਲਾਲ ਚੜਾਓ, ਜੇ ਇੰਨੇ ਸੁੱਖ ਦੇ ਸਾਧਨ ਦੇ ਦੇ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਹ। ਹੁਣ ਇਸ ਪਾਸੇ ਇੰਨੇ ਸੁੱਖ ਨੇ, ਇਹਦੇ ਵਿਪਰੀਤ ਦੁੱਖ ਕਿੰਨੇ ਨੇ? ਕਹਿੰਦੇ ਨੇ ਖੇ ਪਰਮਾਤਮਾ, ਕੱਲਾ ਦੁੱਧ ਲੈ ਕੇ, ਸ਼ੱਕਰ ਲੈ ਕੇ, ਹੀਰੇ ਮੋਤੀ ਲੈ ਕੇ ਖੁਸ਼ੀ ਵਿੱਚ ਨਹੀਂ ਕੇਵਲ ਕਹਿੰਦਾ ਤੈਨੂੰ ਅਰਾਧਾਂ, ਜੇ ਇਹੋ ਜਿਹਾ ਸਮਾਂ ਆ ਜਾਏ ਮੇਰੇ ਘਰ ਵਿੱਚ ਖਾਣ ਵਾਸਤੇ ਰੋਟੀ ਵੀ ਨਾ ਰਹੇ, ਮੇਰੇ ਘਰ ਦੇ ਅੰਦਰ ਰਹਿਣ ਵਾਸਤੇ ਬਸਤਰ, ਪਾਣਨ ਵਾਸਤੇ ਬਸਤਰ, ਰਹਿਣ ਵਾਸਤੇ ਮਕਾਨ ਨਾ ਰਹੇ, ਇੱਥੋਂ ਤੱਕ ਮੇਰੇ ਤਨ ਨੂੰ ਰੋਗ ਲੱਗ ਜਾਏ ਤੇ ਹਕੀਮ ਕਹਿ ਦੇਣ ਤੇਰੇ ਲੋਕ ਦਾ ਇਲਾਜ ਕੋਈ ਨਹੀਂ, ਖੂਨ ਪੀਣ ਵਾਲੇ ਰਾਜੇ ਮੇਰਾ ਮਾਸ ਨੋਚ ਨੋਚ ਕੇ ਮੇਰੀ ਬੋਟੀ ਬੋਟੀ ਵੱਖ ਕਰ ਦੇਣ, ਪਰ ਇੱਕ ਕਿਰਪਾ ਕਰੀ ਜੇ ਸੋਨਾ ਚਾਂਦੀ ਲੈ ਕੇ ਤੇਰੀ ਯਾਦ ਨਹੀਂ ਭੁੱਲੀ ਤੇ ਤਨ ਦੇ ਟੁਕੜਿਆਂ ਵਿੱਚੋਂ ਵੀ ਤੇਰੀ ਯਾਦ ਨਾ ਭੁੱਲ ਜਾਏ, ਜਿੱਦਣ ਮੇਰਾ ਤਨ ਟੁਕੜੇ ਟੁਕੜੇ ਹੋ ਜਾ। ਇਹ ਅੱਤ ਦਾ ਦੁੱਖ ਹੈ। ਬਾਬਾ ਜੀ ਨੇ ਕਿਹਾ ਜੇ ਦੇਖ ਹੈ ਦੁੱਖ ਲਾਈਐ, ਪਾਪ ਗ੍ਰਹਿ ਦੋਇ ਰਾਂ, ਰਤ ਪੀਣੇ ਰਾਜੇ ਸਿਰੇ ਉਪਰ ਰੱਖੀਐ, ਐਵੇਂ ਜਾਪੈ ਭਾਉ, ਜੇ ਇੰਨਾ ਦੁੱਖ ਦੇ ਦੇ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਹ। ਭਾਈ ਮਤੀ ਦਾਸ ਖਲੋਤੇ ਨੇ, ਕਹਿਣ ਲੱਗੇ ਉਹ ਜਲਾਦ ਐ ਕਾਜ਼ੀ, ਮੈਂ ਆਰਾ ਤਾਂ ਪਸੰਦ ਕਰਾਂ ਜੇ ਮੈਂ ਆਰੇ ਦਾ ਸਵਾਦ ਚੱਖਿਆ ਹੋਵੇ। ਉਹ ਸੱਜਣਾ ਦੋ ਕੁ ਦੰਦੇ ਮੇਰੇ ਸਿਰ ਦੇ ਵਿੱਚ ਫੇਰ ਤਾਂ ਸਹੀ, ਮੈਨੂੰ ਪਤਾ ਲੱਗ ਜਾਏ ਆਰੇ ਦਾ ਸਵਾਦ ਕੈਸਾ ਹੈ। ਲੱਕੜ ਵਿੱਚ ਗੁਰੂ ਕੇ ਸਿੱਖ ਨੂੰ ਲੱਕੜਾਂ ਵਿੱਚ ਬੀੜ ਦਿੱਤਾ ਗਿਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੇਖਦੇ ਪਏ ਨੇ। ਗੁਰਮੁਖੋ ਉਸ ਉਸਤਾਦ ਗੁਰੂ ਦਾ ਅੰਦਰ ਅੱਜ ਕਿੰਨਾ ਚਾਹ ਵਿੱਚ ਹੋਵੇਗਾ ਕਿ ਜਿਹਦਾ ਚੇਲਾ ਸਾਹਮਣੇ ਖਲੋ ਕੇ ਆਰੇ ਨਾਲ ਤਾਂ ਦੋ ਟੁਕੜੇ ਹੋ ਜਾਏਗਾ ਪਰ ਆਪਣੀ ਸੱਚੀ ਸਰਕਾਰ ਵੱਲ ਕਦੀ ਵੀ ਪਿੱਠ ਨਹੀਂ ਕਰੇਗਾ। ਜਦੋਂ ਗੁਰੂ ਤੇਗ ਬਹਾਦਰ ਜੀ ਦੇਖਦਿਆਂ ਦੇਖਦਿਆਂ ਭਾਈ ਮਤੀ ਦਾਸ ਦੇ ਉਪਰੋਂ ਇਹਨਾਂ ਦੀ ਦਸਤਾਰ ਉਤਾਰੀ ਗਈ, ਇਹਨਾਂ ਦੇ ਕੇਸ ਦੋ ਹਿੱਸਿਆਂ ਵਿੱਚ ਕਰ ਦਿੱਤੇ ਗਏ, ਇੱਕ ਕੇਸ ਖੱਬੇ ਨੂੰ, ਦੂਜੇ ਸੱਜੇ ਨੂੰ। ਜਿਵੇਂ ਬੀਬੀਆਂ ਸਵਾਣੀਆਂ ਆਪਣੇ ਚੀਰ ਕਰਦੀਆਂ ਨੇ ਕੇਸਾਂ ਦਾ, ਪਹਿਲਾਂ ਦੋਨਾਂ ਕੇਸਾਂ ਨੂੰ ਦੋਨਾਂ ਪਾਸੇ ਕੇਸ ਕਰਕੇ ਚੀਰ ਕੱਢਿਆ ਗਿਆ, ਪਰਤ ਕੇ ਤਿੱਖੇ ਆਰੇ, ਤਿੱਖਾ ਦੰਦਾ, ਤਿੱਖਾ ਆਰਾ, ਉਸ ਤਿੱਖੇ ਆਰੇ ਦੇ ਤਿੱਖੇ ਦੰਦੇ ਭਾਈ ਸਾਹਿਬ ਭਾਈ ਮਤੀ ਦਾਸ ਦੇ ਸਿਰ ਤੇ ਆਰਾ ਰੱਖਿਆ ਤੇ ਦੰਦਾ ਚਲਾਉਣ ਤੋਂ ਪਹਿਲਾਂ ਜਲਾਦ ਕਹਿੰਦਾ ਅਜੇ ਵੀ ਸੋਚ ਲੈ। ਭਾਈ ਸਾਹਿਬ ਕਹਿੰਦੇ ਨੇ ਮੈਂ ਸੋਚਾਂਗਾ, तू चला तो सही, मैं एदा स्वाद तो चखा। कहिंदे ने जदों थोड़ा जिहा आरा अगे पिछे करा के दो दंदे सिर विच धसे ते अंदरों सिर दे खून दा फुहारा निकलिया। भाई मती दास हस पै, खून दे तुपके भाई साहब दे केसां ते दाड़े ते आ डिगे। ते जलाद पुछदा दस कि हुण तेनू आरा के इस्लाम, जे गुरु वल जुड़ेगा ते आरा है, जे साडी मन्नेगा ते दुनिया दे सुख ने, जे आरे वल चलेगा ते दो फाड़ है, जे साडे वल आएगा ते शरीर बचेगा। ते इत्थे एक कवि ने शब्द कहे ने, ओ कहिंदा दो उंगलां जद शीश विच आरे पाया चीर, दो उंगलां उन्हें शब्द वरते, दो उंगलां आरा विच तसिया। फिर पुछया तेरी अंतम इच्छा अजे भी खोपड़ी सी जा सकती कह, दो उंगलां जद शीश विच आरे पाया चीर, मती दास जी बोल दे सुन काजी तर धीर, रोम रोम विच मैंडड़े प्रीतम वस्या आप, आरा मेनू पौंदा धर्म छड़ना पाप, टुकड़े इस शरीर दे करें जे लख करोड़, ता भी धर्म ना छोड़ सा तेरा दीन नहीं लोड़, आरा प्यारा लगत है कारा करो बनाए, सिर जांदा ते जान दे मेरा सिखी सिदक ना जाए। बस एक काम कर, मेरा सिर चला जाए पर मेरा सिखी दा सिदक ना किते डोल जाए। आरा चलन लगा ते ओना ने पुछया कोई अंतम इच्छा, इस गुरु के लाल दी इच्छा देखो की सी। भाई मती दास छिबर इनू पुछया अंतम इच्छा, कहिंदे ने तुसी पूरी नहीं करनी। कहन लगे तू कह ता सही, कहन लगे पहली इच्छा ता मेरी अंतम ए वे कि मेरे शीश दे ऊपर जदो तू आरा चलाए ते मेरे मुख नू मेरे गुरु तेग बहादुर दे पिंजरे वाले पासे कर दे, आरा चले ते मेरा मुंह मेरे गुरु तेग बहादुर वल होवे। पुछया क्यों कि जे तेरा मुंह उधर ना कीता फिर, ते भाई मती दास दा उत्तर सी आरे तो वद उदो दुख लगदा जदो पिठ गुरु वाले पासे हो जाए। जे क्या आरा प्यारा लगता है ते भाई मती दास दा उत्तर सी कि करवत भला मेनू आरा चंगा लगदा, ना करवट तेरी मेरे प्यारे प्रीतम वल मेरी पिठ ना हो जाए, मेरी इच्छा पूरी करनी जे ते मुख मेरा गुरु तेग बहादुर दे पिंजरे वल कर दियो। करवत भला ना करवट तेरी ला गले सुन बेनती मेरी, खौ वारी मुख फेर प्यारे करवट दे मोको काए को मारे। ते अगलियां तुकां दे मानो अर्थ कर रहे सन, जो तन चीरें जे मेरे तन नू आरे नल चीर दियो ते मैं शी नहीं कहांगा, जौ तन चीरे अंग न मोरू पिंड परे तो प्रीत न तोरू, टुकड़े हो जाणगे पर पहली इच्छा मेरी ए वे कि मेरा मुख मेरे गुरु तेग बहादुर जी दे चरणा मल करे आज। कहन लगे दूसरी इच्छा, कहन लगे तू काली ना करी आरे नू चलाण वालिया, इन्ना ठरमे नाल आरा चलाई तू आरे दे दंदे मेरे शीश शरीर दे विच तसाएगा, ते मैं अपनी जबान तो जबजी शुरू करना है। तवज्जो दियो, तेरा आरा मेरे शरीर विच उतरेगा ते मैं जबजी दी पौड़ी पढ़दियां पढ़दियां सचखंड वाले पासे जावांगा। इन्हां शब्दां वल ध्यान दिया जे, आरा शरीर विच उतरेगा ते जबजी पढ़ के मैं सचखंड नूं जाणा, मेरी जीव ओनी देर तक ना चीरी जिन्नी देर तक जबजी दा पाठ ना पूरा हो जाए। गुरमुखो जदो इन्ने शब्द कहे कि मेरा मुंह मेरे गुरु तेग बहादुर वल कर दे, आरे नाल मेरी जीव नू छेती ना चीरी मैं जपजी दा पाठ पूरा करना है, ते कहिंदे ने पिंजरे विचो आवाज आई ए गुरु के लाल ऐ तन सिखी भाई मती दास, इस आरे दे दंदे भावे तेरी जीव दे दो टुकड़े कर देन, पर चेते रखी तेरे टुकड़िया विच्चों भी जपजी दी आवाज आएगी, दुनिया दी कोई ताकत नहीं कि जेड़े तेरे अंदरों जपजी दी आवाज नू खो सके। गुरमुखो इत्थे एक प्रश्न उठदा है कि उन्हां टुकड़िया विच्चों जपजी दी आवाज आएगी। बाबा जी ने बाणी विच एक प्रमाण दिता है, मैं ओ आप नाल सांझा जरूर करना चाहना। गुरु तेग बहादुर जी का एक पहला श्लोक है कि गुण गोबिंद गायो नहीं जन्म अकारत कीन कौ नानक हर भजम ना जे बिद जल को मीह। ध्यान दिया जे केवल मनोकल्पित कहानी साखी नहीं, कह लगे मेरी जीव नू चीर नामी चीरी ना छेती जप पूरा होन दई। ते गुरु तेग बहादुर कहिंदे ने गुरु के लाल जप ता टुकड़िया विचो भी पूरा हो जाएगा। कि टुकड़िया विचो जप जी पूरा हुंदा है? गुरु तेग बहादुर कहिंदे ने इस तरह जप कर कि जिवें मच्छी पानी नू जप ही करदी ओनू चेते भी करदी है। मच्छी पानी विच है, पानी तो बाहर कढ़ी जाए ते मच्छी तड़पना शुरू कर देगी। गुरमुख मच्छी नू पकड़ लवे कोई ते ओनू पकड़ के ओदे टुकड़े भी कर देवे, टुकड़े करके ओनू अग दे उत्ते भुन के मच्छी दे अंदर दा भी पानी सुका दे ते केवल पानी ना सुकाए, केवल अग ते भुने ना, उस मच्छी दा मास अपने दंदा नाल चबा के बिल्कुल बरीक करके गले तो थले ले जाए। आदमी सौंदा ता रोज भी अगे रात नू सी पर उठ के कदी पानी नहीं पीता। जिस दिन मच्छी खादी ते रात नू उठ के वार वार पानी पींदा है, असल विच इंसान नहीं मच्छी दे मर चुके टुकड़े, मच्छी दा कीमा कीमा होया मास मरन तो बाद भी अपने महबूब नू आवाज प्या मारदा। देखो जे एक मच्छी दे टुकड़े गुरु ग्रंथ साहिब दे बचन ने कह लगे कौ नानक हर भजमना जे बिद जल को मीन, ते गुरु साहिब कहिंदे ने रे मन ऐसी खरसों प्रीत कर जैसी मछली नीर। गुरु साहिब कहिंदे ने मीन पकड़ फांक्यो अर काट्यो रांद कियो बहुबानी खंड खंड कर भोजन कीनो तौ ना बिसरियो पानी। खंड खंड दर ते टुकड़े टुकड़े कर दिता पर उन्हें पानी नू फिर भुलाया नहीं। एक मच्छी पानी विच रहण वाला जीव है, ऐ बाबे नानक दे सिखा जे पानी विच रहण वाला जीव पानी नू प्यार कर दे मर के ओदे टुकड़े फिर पानी पानी पुकार देने, ए ता गुरु तेग बहादुर दे सीने दा प्यार लैण वाला भाई मती दास है। शंका ना करी एदे शरीर दे टुकड़ियां विचों भी गुरु दी आवाज आउंदी रहेगी क्योंकि अंदर दी प्रीत है ते प्रीत दी खद कोई नहीं। मैं इत्थे एक उदाहरण छोटी जी दे जाना शायद इस गल नू खोल क्लीयर कर सका आप नाल खोर खोल सका। जिस दिन मंसूर नू सूली चाढ़िया सी एक रात पहला ओदे कोल कोई सज्जन आया सी, उन्हें आके पुछया सी मंसूर नू कि मैं तीन प्रश्नां दा उत्तर तेरे तो लेना चाहना वा। मंसूर ने पुछया केड़े? उन्हें पहला प्रश्न कीता दान दी खद की है, दूसरा प्रश्न कीता त्याग दी खद की है, ते तीसरा प्रश्न कीता प्यार दी खद की है। सिर मैं एक खेन विचो निकलिया मेनू बख्श दिया जे जरूरी सी ये कहना। मंसूर ने उस वेले क्या तेरे तिना प्रश्नां दा उत्तर जबानी दिया के प्रैक्टिकल? कह लगा मेनू वास्तविक विच हकीकत विच उत्तर दियो। ते मंसूर कहिंदा है कि मेरे कोल अद्धी रोटी है, पहला अद्धी रोटी खां ते तेरे पहले प्रश्न दा उत्तर दिता जाएगा दान दी खद की है। उस फकीर ने प्रश्न करने वाले ने रोटी दा टुकड़ा मुंह विच पाया, मंसूर खस के कहिंदा बस ए दान दी खद है। कह लगा ए दान दी खद किवें? ते मंसूर कहिंदा तेनू पता है मैनू कई दिनां दे पत्थर पै वजदे ने, मैनू खान नू रोटी नहीं मिली, पीन नू पानी नहीं मिलिया, कोई मैनू खमदर्दी करन वाला अज लोके अद्धी रोटी दे गया है। पहला चित चाया मना खा लै ते परत के क्या तू खा के की करेगा, कल नू ता तेनू सूली चाढ़िया जाने, ए अद्धी रोटी ओनू दे जाई जिन्हें चार दिन अजे जिंदगी जीनी होवे। कह लगा ए दान दी खद है, देख मैं कई दिनां दा भुखा वा, हाथ विच आई कोई रोटी भी मुंह दी कढ के किसे दे मुंह विच पा देनी ए दान दी खद है। दूसरी गल तू प्रश्न कीता त्याग दी खद की? कह लगा अपनियां अखां बंद कर। प्रश्न करन वाले ने अखां बंद कीतियां ते मंसूर अपने शरीर विचों उडारी मार गया। अखां खोलियां प्रश्न करन वाले ने डर गया कि मंसूर सूली तो पहला हीम खत्म हो गया मेरे ते इल्जाम ना लग जाए। जदों डरिया ਮਨਸੂਰ ਇੱਕੋ ਦਮ ਉੱਠ ਬੈਠਾ ਸਰੀਰ ਨੂੰ ਲੈ ਕੇ। ਕਹਿਣ ਲੱਗਾ, ਸੁਣ ਓਏ ਸੱਜਣਾ, ਤੂੰ ਅੱਖਾਂ ਬੰਦ ਕੀਤੀਆਂ, ਮੈਨੂੰ ਰੱਬ ਨੇ ਅੱਲਾ ਨੇ ਇੰਨੀ ਕੁ ਦਾਤ ਦਿੱਤੀ, ਮੈਂ ਜਿਉਂਦੇ ਜੀ ਸਰੀਰ ਵਿੱਚੋਂ ਨਿਕਲ ਸਕਣਾ ਵਾਂ। ਤਿਆਗ ਦੀ ਖੱਦ ਇਹ ਵੇ, ਜੇ ਫਕੀਰ ਤਿਆਗਣ ਤੇ ਆਵੇ, ਕੱਲੀ ਮਾਇਆ ਧਨ ਕਰ ਨਹੀਂ ਤਿਆਗਦਾ, ਤਿਆਗਣ ਤੇ ਆਵੇ ਤੇ ਆਪਣੀ ਮਰਜ਼ੀ ਨਾਲ ਸਰੀਰ ਵੀ ਤਿਆਗ ਜਾਂਦਾ ਹੈ। ਇਹ ਤਿਆਗ ਦੀ ਖੱਦ ਹੈ। ਉਹਨੇ ਪੁੱਛਿਆ, ਫਿਰ ਪਿਆਰ ਦੀ ਖੱਦ ਕੀ ਹੈ, ਪ੍ਰੇਮ ਦੀ ਪ੍ਰੀਤ ਦੀ ਖੱਦ ਕੀ? ਮਨਸੂਰ ਕਹਿੰਦਾ, ਇਹਦਾ ਉੱਤਰ ਅੱਜ ਨਹੀਂ, ਇਹਦਾ ਉੱਤਰ ਕੱਲ ਨੂੰ ਦਿੱਤਾ ਜਾਏਗਾ। ਤੇ ਕਤਲਗਾਹ ਵਿੱਚ ਆਈ ਤੇ ਤੈਨੂੰ ਇਹਦਾ ਉੱਤਰ ਮੈਂ ਜ਼ਰੂਰ ਦਿਆਂਗਾ। ਕਹਿਣ ਲੱਗਾ, ਮੈਨੂੰ ਕਤਲਗਾਹ ਵਿੱਚੋਂ ਉੱਤਰ ਕੌਣ ਦੇਏਗਾ? ਕਹਿਣ ਲੱਗਾ, ਤੂੰ ਪ੍ਰੈਕਟੀਕਲ ਪੁੱਛਣਾ ਚਾਹੁੰਦਾ ਨਾ, ਕੱਲ ਆ ਤੂੰ ਕਤਲਗਾਹ ਵਿੱਚ। ਸਵੇਰੇ 1,00,000 ਬੰਦਾ ਬਗਦਾਦ ਦਾ ਇਕੱਠਾ ਹੋਇਆ, ਮਨਸੂਰ ਨੂੰ ਸੂਲੀ ਚੜ੍ਹਦਿਆਂ ਦੇਖਦਿਆਂ ਉਹ ਸਵਾਲ ਕਰਨ ਵਾਲਾ ਵੀ ਆ ਗਿਆ। ਮਨਸੂਰ ਨੂੰ ਪੱਥਰ ਵੱਜੇ ਖੱਸਿਆ ਤੇ ਜਦੋਂ ਇਹਦੇ ਤਨ ਦੇ ਟੁਕੜੇ ਕੀਤੇ ਤੇ ਇੱਕ ਤਨ ਦਾ ਟੁਕੜਾ ਪ੍ਰਸ਼ਨ ਕਰਨ ਵਾਲੇ ਦੇ ਪੈਰਾਂ ਵਿੱਚ ਡਿੱਗਾ ਤੇ ਉਹਦੇ ਵਿੱਚੋਂ ਆਵਾਜ਼ ਆਈ, ਅਨਲ ਹੱਕ, ਅਨਲ ਹੱਕ, ਅਨਲ ਹੱਕ। ਤੇ ਨਾਲ ਹੀ ਗੈਬੀ ਆਵਾਜ਼ ਆਈ, ਉਹ ਪ੍ਰਸ਼ਨ ਕਰਨ ਵਾਲਿਆਂ, ਦਾਨ ਦੀ ਖੱਦ ਹੋ ਸਕਦੀ ਏ, ਤਿਆਗ ਦੀ ਖੱਦ ਹੋ ਸਕਦੀ ਏ, ਪ੍ਰੇਮ ਦੀ ਕੋਈ ਖੱਦ ਨਹੀਂ। ਪਿਆਰ ਕਰਨ ਵਾਲਾ ਤਾਂ ਟੁਕੜਿਆਂ ਵਿੱਚੋਂ ਵੀ ਮਹਿਬੂਬ ਨੂੰ ਆਵਾਜ਼ਾਂ ਮਾਰੀ ਜਾਂਦਾ, ਪਿਆਰ ਦੀ ਕੋਈ ਖੱਦ ਨਹੀਂ। ਗੁਰਮੁਖ, ਉਸ ਗੁਰੂ ਕੇ ਲਾਲ ਦੇ ਅੰਦਰ ਦੀ ਪ੍ਰੀਤ ਦੇਖੋ। ਕਹਿਣ ਲੱਗਾ, ਇੱਕ ਕੰਮ ਕਰ, ਮੇਰਾ ਮੁੱਖ ਗੁਰੂ ਤੇਗ ਬਹਾਦਰ ਵੱਲ ਕਰ ਦੇ ਤੇ ਦੂਸਰਾ ਆਰਾ ਐਸਤਾ ਐਸਤਾ ਚਲਾਈ। ਗੁਰੂ ਤੇਗ ਬਹਾਦਰ ਹੱਸ ਕੇ ਕਹਿਣ ਲੱਗੇ, ਮਤੀ ਦਾਸ, ਗੁਰੂ ਕੇ ਲਾਲ, ਦੇਖ ਕਿ ਆਰਾ ਜੀਵ ਕਰ ਸਕਦਾ ਪਰ ਗੁਰੂ ਕੀ ਬਖਸ਼ਿਸ਼ ਨੂੰ ਨਹੀਂ ਕਰ ਸਕੇਗਾ। ਆਰਾ ਸਿਰ ਤੇ ਰੱਖਿਆ, ਆਵਾਜ਼ ਆਈ, ਇੱਕ ਓਵੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਆਜੂਨੀ ਸਹਿਭੰਗ, ਗੁਰ ਪ੍ਰਸਾਦ। ਆਵਾਜ਼ ਆ ਗਈ, ਕੂੜ ਨੇ ਇੱਕ ਦਿਨ ਬਿਨਸ ਜਾਣਾ ਹੈ, ਕੀ ਰਹੇਗਾ? ਜਪ ਆਦ ਸੱਚ, ਜੁਗਾਦ ਸੱਚ, ਖੈ ਪੀ ਸੱਚ, ਨਾਨਕ ਖੋਸੀ ਪੀ ਸੱਚ। ਆਰਾ ਚੱਲਣ ਲੱਗ ਪਿਆ, ਆਵਾਜ਼ ਸ਼ੁਰੂ ਹੋ ਗਈ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਵਤਾਰ। ਆਰੇ ਦੇ ਦੰਦੇ ਤਨ ਦੇ ਵਿੱਚ ਧਸੀ ਜਾਣ ਤੇ ਭਾਈ ਮਤੀ ਦਾਸ ਜਪਜੀ ਪੜਦਿਆਂ ਪੌੜੀ ਪੌੜੀ ਸੱਚ ਖੰਡ ਦੀਆਂ ਪੌੜੀਆਂ ਵੀ ਜਾ ਪਹੁੰਚਿਆ। ਫਿਰ ਸ਼ਬਦ ਸਮਝਿਓ, ਆਰੇ ਵਿੱਚ ਧਸਦੇ ਪਏ ਨੇ ਤੇ ਸਿੱਖ ਪੌੜੀ ਪੌੜੀ ਸੱਚ ਖੰਡ ਨੂੰ ਜਾਂਦਾ ਪਿਆ। ਤੇ ਉਥੇ ਇਤਿਹਾਸਕਾਰ ਕਹਿੰਦੇ ਨੇ, ਜਲਾ ਤੋਂ ਰਿਹਾ ਨਾ ਗਿਆ, ਉਹਨਾਂ ਤੇਜ਼ੀ ਨਾਲ ਆਰਾ ਚਲਾਇਆ। ਤੇ ਕਵੀ ਸੰਤੋਖ ਸਿੰਘ ਨੇ ਸ਼ਬਦ ਕਹੇ ਨੇ, ਕਹਿਣ ਲੱਗੇ, ਅਰਧੋ ਉਰਧ ਚਰਾਏ ਸੋ ਡਾਰਾ। ਅਰਧੋ ਉਰਧ ਅਰਥੇ ਬਿਲਕੁਲ ਅੱਧ ਵਿਚਕਾਰੋਂ, ਅਰਧੋ ਉਰਧ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਹਵੈ ਦਵੈ ਫਾਰਾ। ਦੋ ਫਾੜੀਆਂ, ਦੋ ਟੁਕੜੇ ਹੋ ਕੇ ਧਰਤੀ ਤੇ ਡਿੱਗ ਪਿਆ ਤੇ ਇੱਕ ਟੁਕੜਾ ਖੱਬੇ ਨੂੰ ਡਿੱਗਾ, ਇੱਕ ਸੱਜੇ ਨੂੰ ਡਿੱਗਾ। ਤਮਾਸ਼ਗੀਰ ਲੋਕ ਦੇਖਦੇ ਪਏ ਨੇ ਤਮਾਸ਼ਾ, ਪਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪਣੇ ਸਿੱਖ ਦੇ ਟੁਕੜਿਆਂ ਦੇ ਸਰੀਰ ਦੇ ਟੁਕੜਿਆਂ ਤੇ ਨਦਰ ਟਿਕਾਈ ਤੇ ਨਾਲ ਆਵਾਜ਼ ਵੀ ਆਉਂਦੀ ਏ, ਅਰਧੋ ਉਰਧ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਖਵੈ ਦਵੈ ਫਾਰਾ। ਦੋਨੋਂ ਤਨ ਤੇ ਜਪਜੀ ਪੜੈ, ਖੇਰਤ ਸਭ ਕੈ ਅਚਰਜ ਬੜੈ। ਦੋਨਾਂ ਟੁਕੜਿਆਂ ਵਿੱਚੋਂ ਆਵਾਜ਼ ਆਈ, ਅੱਗੇ ਆਵਾਜ਼ ਮੂੰਹ ਵਿੱਚੋਂ ਧੀਮੀ ਸੀ, ਇੱਕੋ ਦਮ ਚਾਂਦਨੀ ਚੌਂਕ ਕੂਕ ਉੱਠਿਆ ਕਿ ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ। ਤੇ ਕੌਣ ਗਏ ਨੇ ਉਥੇ? ਉਥੇ ਭਾਈ ਮਤੀ ਦਾਸ ਵਰਗੇ ਸੂਰਮੇ ਚਲੇ ਗਏ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ। ਤਿੱਥੇ ਜੋਧ ਮਹਾਬਲਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ। ਪਿਆਰਿਓ ਆਰੇ ਨਾਲ ਚੀਰ ਦਿੱਤਾ ਪਰ ਨਹੀਂ, ਨਾ ਉਹ ਮਰੇ ਨਾ ਠਾਗੇ ਜਾਹੇ। ਜਿਨਕਾ ਰਾਮ ਵਸੈ ਮਨ ਮਾਹੇ, ਤਿੱਥੇ ਭਗਤ ਵਸੈ ਕੇ ਲੋ ਆਨੰਦ ਸੱਚਾ ਮਨ ਸੋਏ। ਭਾਈ ਮਤੀ ਦਾਸ ਉਸ ਪੌੜੀ ਤੇ ਜਾ ਪਹੁੰਚੇ ਜਿੱਥੇ ਆਵਾਜ਼ ਆ ਰਹੀ ਸੀ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਭਾਈ ਮਤੀ ਦਾਸ ਪੌੜੀ ਪੌੜੀ ਚੜ੍ਹਦਿਆਂ ਸੱਚ ਖੰਡ ਚਲੇ ਗਏ। ਇੱਕੋ ਦਮ ਟੁਕੜਿਆਂ ਵਿੱਚੋਂ ਆਵਾਜ਼ ਆਈ,
ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ। ਦੋਨੋਂ ਟੁਕੜੇ ਤਨ ਤੇ ਸਰੀਰ ਦੇ ਧਰਤੀ ਤੇ ਡਿੱਗ ਪਏ, ਪਿੰਜਰੇ ਵਿਚ ਖਲੋਤੇ। ਮੇਰੀ ਸੱਚੀ ਸਰਕਾਰ ਗੁਰੂ ਤੇਗ ਬਹਾਦਰ ਜੀ ਨੇ ਦੇਖਿਆ ਤੇ ਉੱਚੀ ਆਵਾਜ਼ ਵਿਚ ਤਿੰਨ ਵਾਰੀ ਸ਼ਬਦ ਕਹਿ, ਧਨ ਸਿੱਖੀ ਧਨ ਸਿੱਖੀ, ਤੇ ਤੀਜਾ ਸ਼ਬਦ ਫਿਰ ਕਿਹਾ, ਭਾਈ ਮਤੀ ਦਾਸ ਕਮਾਈ ਕੀਤੀ ਆ ਤੇਰੀ ਧਨ ਸਿੱਖੀ। ਉਸ ਗੁਰੂ ਕੇ ਲਾਲ ਨੇ ਆਪਣੇ ਤਨ ਦੇ ਦੋ ਟੁਕੜੇ ਕਰਵਾ ਦਿੱਤੇ, ਪਰ ਗੁਰੂ ਵੱਲੋਂ ਮੁੱਖ ਨਹੀਂ ਮੋੜਿਆ। ਭਾਈ ਸਤੀ ਦਾਸ ਆਪਣੇ ਸੱਕੇ ਭਰਾ ਦੇ ਟੁਕੜੇ ਦੋ ਖੁੰਦੇ ਦੇਖਦੇ ਪਏ ਨੇ, ਭਾਈ ਦਿਆਲਾ ਜੀ ਕੋਲ ਖਲੋਤੇ ਨੇ ਤੇ ਟੁਕੜੇ ਅੱਖਾਂ ਨਾਲ ਧੱਕੇ ਨੇ, ਤੇ ਦੋਨਾਂ ਸਿੱਖਾਂ ਨੂੰ ਕਿਵੇਂ ਫਿਰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ? ਉਬਾਲੇ ਦੇਗ ਵਿਚ ਖਾਣੇ, ਰੂਹ ਨਾਲ ਲਪੇਟ ਕੇ ਜਿਉਂਦਿਆਂ ਨੂੰ ਅੱਗ ਲਾ ਦੇਣੀ, ਤੇ ਗੁਰੂ ਤੇਗ ਬਹਾਦਰ ਜੀ ਨੂੰ ਕਿਵੇਂ ਪਿੰਜਰੇ ਵਿਚੋਂ ਬਾਹਰ ਕੱਢ ਕੇ ਸ਼ਹੀਦ ਕੀਤਾ? ਤੇ ਗੁਰਮੁਖੋ, ਅਸੀਂ ਤਿੰਨਾਂ ਸ਼ਹੀਦਾਂ ਦੀ ਗੱਲ ਤਾਂ ਕਰਾਂਗੇ, ਆਖਰ ਉਸ ਸਿੱਖ ਦੇ ਅੰਦਰ ਨੂੰ ਕੌਣ ਜਾਣਦਾ ਹੋਵੇਗਾ ਜਿਹੜਾ ਭੀੜ ਵਿਚ ਖਲੋਤਾ ਵਹਿੰਦਾ ਪਿਆ ਹੈ ਕਿ ਹੁਣ ਮੇਰੇ ਗੁਰੂ ਤੇਗ ਬਹਾਦਰ ਦਾ ਸੀਸ ਅਲੱਗ ਹੋਇਆ, ਹੁਣ ਮੈਂ ਝੋਲੀ ਵਿਚ ਪਾ ਕੇ ਨਿਕਲ ਜਾਣਾ। ਕਹਿਣਾ ਬਹੁਤ ਸੌਖਾ ਹੈ, ਜਿਹੜਾ ਪੰਜ ਦਿਨ ਤਕਰੀਬਨ 11 ਨਵੰਬਰ ਦਾ ਸਿਰ ਚੁੱਕਿਆ, ਸੀਸ ਚੁੱਕਿਆ, ਤੇ 15 ਨਵੰਬਰ ਤੱਕ ਸੀਸ ਚੁੱਕ ਹੀ ਤੁਰਿਆ ਰਿਹਾ ਹੈ। ਗੁਰਮੁਖੋ, ਜਿਹਨੇ 5 ਦਿਨ ਸੀਨੇ ਨਾਲ ਸੀਸ ਲਾਇਆ, ਆਖਰ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਹੁੰਦਿਆਂ ਦੇਖਿਆ ਹੋਵੇਗਾ, ਆਪਣੇ ਅੰਦਰ ਨੂੰ ਕਿਵੇਂ ਰੋਕ ਕੇ ਰੱਖਿਆ ਹੋਵੇਗਾ, ਕਿਵੇਂ ਅੱਖਾਂ ਦਾ ਪਾਣੀ ਰੋਕਿਆ ਹੋਵੇਗਾ, ਕਿਵੇਂ ਅਜਰ ਨੂੰ ਜਰ ਕੇ ਬੈਠਾ ਹੋਵੇਗਾ? ਉਹ ਕੋਈ ਹੋਰ ਨਹੀਂ, ਉਹ ਗੁਰੂ ਕਾ ਬੇਟਾ ਭਾਈ ਜੈਤਾ ਹੈ। ਕਿਵੇਂ ਕੱਲ ਨੂੰ ਉਹ ਜਾਂਦਾ ਹੈ? ਆਓ ਗੁਰਸਿੱਖੋ, ਆਪਣੇ ਸਿਰ ਤੇ ਤਾਂ ਆਰੇ ਵੀ ਨਹੀਂ ਕਿਸੇ ਨੇ ਰੱਖੇ, ਆਪਾਂ ਨੂੰ ਤਾਂ ਪਿੰਜਰੇ ਵਿਚ ਵੀ ਨਹੀਂ ਡੱਕਿਆ। ਰੱਬ ਨੇ ਏਸੀ ਘਰ ਦਿੱਤੇ ਨੇ, ਸੋਹਣੀਆਂ ਗੱਡੀਆਂ ਦਿੱਤੀਆਂ ਨੇ, ਸੋਹਣੇ ਕਾਰੋਬਾਰ ਦਿੱਤੇ ਨੇ। ਉਹ ਗੁਰਸਿੱਖੋ, ਜੇ ਆਰਾ ਸਿਰ ਤੇ ਰੱਖਿਆ ਹੋਵੇ ਤਾਂ ਸਿੱਖ ਦੇ ਟੁਕੜਿਆਂ ਵਿਚੋਂ ਜਪਜੀ ਨਿਕਲਦਾ ਹੈ। ਸਾਨੂੰ ਤਾਂ ਸਾਰੇ ਸੁੱਖ ਦਿੱਤੇ, ਅਸੀਂ ਬਾਬੇ ਦਾ ਜਪਜੀ ਕਿਉਂ ਭੁੱਲ ਗਏ? ਅਸੀਂ ਗੁਰੂ ਤੇਗ ਬਹਾਦਰ ਤੋਂ ਮੂੰਹ ਕਿਉਂ ਫੇਰ ਲਿਆ? ਅੱਜ ਇੱਕ ਪਰਨ ਕਰੀਏ, ਭਾਈ ਮਤੀ ਦਾਸ, ਤੇਰੇ ਖੂਨ ਦੇ ਤੁਪਕਿਆਂ ਦੀ ਕਸਮ ਖੈ ਕਿ ਤੂੰ 2 ਫਾੜ ਹੋ ਕੇ ਸਿੱਖੀ ਨੂੰ ਕਾਇਮ ਰੱਖਿਆ, ਬਾਬਾ ਨਾਨਕ ਸਾਡੇ ਤੇ ਮੇਹਰ ਰੱਖੇ। ਅਸੀਂ ਕੇਸਾਂ ਦੀ ਬੇਅਦਬੀ ਨਹੀਂ ਕਰਾਂਗੇ, ਅਸੀਂ ਨਸ਼ਾ ਨਹੀਂ ਵਰਤਾਂਗੇ, ਅਸੀਂ ਵਿਸ਼ੇ ਵਕਾਰਾਂ ਤੋਂ ਬਚ ਕੇ ਗੁਰੂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਨਾਮ ਬਾਣੀ ਨਾਲ ਜੁੜਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਵਿਸ਼ੇ ਨੂੰ ਪ੍ਰਸੰਗ ਨੂੰ ਭੁੱਲਿਓ ਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।